And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਪਾਰਲੀਮੈਂਟ ਦੀ ਅੱਜ ਵਾਪਸੀ ਹੋ ਰਹੀ ਆ, ਬੜਾ ਬਿਜ਼ੀ ਦਿਨ ਅੱਜ ਤਾਂ।
ਹਾਂਜੀ ਹਾਂਜੀ, ਉਹ ਬਿਜ਼ੀ ਡੇ।
ਓਹੋ ਹੋ, ਪਰ ਤੁਸੀਂ ਦੇਖੋ ਅਲਬੇਨੀਆ ਨੇ ਕਮਾਲ ਕਰਤੀ ਹੈ ਨਾ। ਉਹਨੇ ਮੰਤਰੀ ਬਣਾ, ਪਿਛਲੇ ਹਫ਼ਤੇ ਅਲਬੇਨੀਆ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਜਿਹੜਾ ਪ੍ਰੋਕਿਓਰਮੈਂਟ ਦਾ ਕੰਮ ਆ, ਆਹ ਕੈਨੇਡਾ 'ਚ ਦੇਖੋ ਕਿੰਨੀ ਗੱਲ ਪਿਛਲੇ ਦਿਨਾਂ 'ਚ ਹੋਈ ਨਾ, ਪ੍ਰੋਕਿਓਰਮੈਂਟ 'ਚ ਪੈਸੇ ਬਚਾਉਣੇ ਆ, ਦੇਖੋ ਪੈਸੇ ਕਿਵੇਂ ਬਚ ਸਕਦੇ ਆ। ਉਹਨੇ ਕਿਹਾ ਪ੍ਰੋਕਿਓਰਮੈਂਟ ਦਾ ਕੰਮ ਆਰਟੀਫਿਸ਼ਲ ਇੰਟੈਲੀਜੈਂਸ 'ਤੇ ਇੱਕ ਕਰੈਕਟਰ ਵੀ ਬਣਾ ਤਾ, ਉਹ ਪੂਰਾ ਇੱਕ ਫੀਮੇਲ, ਉਹਦਾ ਨਾਮ ਡਾਇਲਾ ਰੱਖਿਆ ਹੋਇਆ, ਉਹ ਮਿਨਿਸਟਰ ਆ, ਪਰ ਉਹ ਅਸਲ 'ਚ ਇਟਸ ਨਾਟ ਅ ਰੀਅਲ ਪਰਸਨ, ਇਟਸ ਐਨ ਆਰਟੀਫਿਸ਼ਲ ਇੰਟੈਲੀਜੈਂਸ ਦਾ ਐਲਗੋਰਿਥਮ ਹੀ ਆ। ਉਹ
ਕਹਿੰਦੇ ਕਰਪਸ਼ਨ ਨਹੀਂ ਹੋਏਗੀ ਹੁਣ,
ਕਹਿੰਦੇ ਉਹਨੇ ਹਾਂ ਕਹਿੰਦੇ ਵੀ ਇਸ ਪ੍ਰੋਕਿਓਰਮੈਂਟ ਮੰਤਰੀ ਨੇ, ਆਰਟੀਫਿਸ਼ਲ ਇੰਟੈਲੀਜੈਂਸ ਵਾਲੇ ਪ੍ਰੋਕਿਓਰਮੈਂਟ ਮੰਤਰੀ ਨੇ, ਇਹਨੇ ਕਰਪਸ਼ਨ ਖਤਮ ਕਰ ਦੇਣੀ ਹੈ। ਪਰ ਵਾਸਤੇ ਜੀ, AI ਇਜ਼ ਜਸਟ ਐਜ਼ ਗੁੱਡ ਐਜ਼ ਦੀ ਪ੍ਰੋਮਪਟ।
ਯਾ, ਪਰ ਇਹ ਵੀ ਹੈ ਨਾ, ਮਿਨਿਸਟਰਸ ਆਰ ਆਲਸੋ ਐਜ਼ ਗੁੱਡ ਐਜ਼ ਦ ਪ੍ਰੋਮਪਟ ਫਰੋਮ PM। ਪ੍ਰਾਈਮ ਮਿਨਿਸਟਰ ਆਫਿਸ ਤੋਂ ਜਿਹੜੀ ਪ੍ਰੋਮਪਟ ਹੁੰਦੀ, ਮਿਨਿਸਟਰ ਉਦਾਂ ਹੀ ਕੰਮ
ਕਰਦੇ ਹੁੰਦੀ ਆ।
ਹਾਂ, ਸੋ ਅੱਛਾ, ਜਿਹੜੀ ਹੁਣ ਦੇਖੋ ਚੈਟ ਬੋਟਸ ਵੱਖੋ ਵੱਖਰੇ ਮਹਿਕਮਿਆਂ ਨੇ, ਡਿਪਾਰਟਮੈਂਟਸ, ਮਿਨਿਸਟਰੀਜ਼ ਨੇ ਇੱਥੇ ਆਪਣੇ ਕੈਨੇਡਾ ਦੇ ਵਿੱਚ ਵੀ ਲਿਆਂਦੇ ਹੋਏ ਨੇ। ਈਵਨ ਮਿਊਨਿਸਪਲ ਲੈਵਲ 'ਤੇ ਵੀ ਜਿਹੜੀ ਹਾਊਸਿੰਗ ਪਰਮਿਟਸ ਵਗੈਰਾ ਨੇ, ਉਹਨਾਂ ਨਾਲ ਸੰਬੰਧਿਤ ਵੀ ਹੁਣ ਚੈਟ ਬੋਟ ਜਿਹੜੇ ਹੈਗੇ ਨੇ ਵੈਬਸਾਈਟਸ ਦੇ ਉੱਤੇ, ਵੀ ਤੁਸੀਂ ਇਹਨਾਂ ਨੂੰ ਸਵਾਲ ਪੁੱਛ ਲਓ, ਤੁਹਾਨੂੰ ਜਵਾਬ ਦੇ ਦੇਣਗੇ। ਮਿਨਿਸਟਰ ਵੀ ਅੱਜ ਕੱਲ੍ਹ ਮੋਟੇ ਤੌਰ 'ਤੇ ਇਹੀ ਕੰਮ ਕਰ ਰਹੇ ਨੇ। ਤੇ ਸੋ ਫਿਰ ਉਹ ਕਹਿੰਦੇ ਠੀਕ ਆ, ਫਿਰ ਇਹਦੇ 'ਚੋਂ ਹਿਊਮਨ ਐਲੀਮੈਂਟ ਮਨਫੀ ਕਰ ਦਿਓ, ਕਰਪਸ਼ਨ ਵੀ ਨਹੀਂ
ਰਹੇ। ਜਦੋਂ ਇਲੈਕਸ਼ਨ ਹੋ ਕੇ ਹਟਿਆ, ਅਸੀਂ ਮਜ਼ਾਕ 'ਚ ਹੀ ਗੱਲ ਕਰਦੇ ਸੀ ਕਿ ਜੇ ਜਿੰਨੇ ਸਾਡੇ ਕੋਲ ਇੱਥੇ ਰੈਪ੍ਰਜੈਂਟੇਟਿਵ ਦੀ ਗਿਣਤੀ ਆ, ਕੀ ਇੰਨੇ ਸੱਚਮੁੱਚ ਰੈਪ੍ਰਜੈਂਟੇਟਿਵ ਚਾਹੀਦੇ ਵੀ ਹੈਗੇ ਨੇ ਕਿ ਨਹੀਂ? ਅੱਜ ਜਦੋਂ ਹੁਣ ਅਸੀਂ ਮਿਊਨਿਸਪਲ ਲੈਵਲ 'ਤੇ ਗੱਲ ਕਰਦੇ ਹਾਂ ਵੀ ਐਮਲਗੇਮੇਸ਼ਨ ਹੋ ਜਾਵੇ, ਹੈ ਨਾ, ਕਿੰਨੀ ਵਾਰ ਐਗਜ਼ਾਮਪਲ ਦੇਈਏ ਵੀ ਲਗਭਗ ਵਾਈਟ ਰੌਕ ਤੋਂ 120 ਗੁਣਾ ਵੱਡਾ ਸ਼ਹਿਰ ਸਰੀ ਰਕਬੇ ਦੇ ਮੁਤਾਬਿਕ, 120 ਗੁਣਾ ਵੱਡਾ ਹੋਇਆ, 120,
ਚਲੋ ਜਿੰਨਾ ਵੀ ਹੋਇਆ ਕਾਫੀ ਵੱਡਾ,
ਨਹੀਂ ਨਹੀਂ ਹਾਂ ਮਤਲਬ 80 ਗੁਣਾ
ਬਹੁਤ ਵੱਡਾ,
300-315 ਸਕੁਆਇਰ ਕਿਲੋਮੀਟਰ ਆ ਨਾ ਆਪਣਾ ਇੱਥੇ ਰਕਬਾ ਸਰੀ ਦਾ, ਵਾਈਟ ਰੌਕ ਹੋਇਆ 5 ਸਕੁਆਇਰ ਕਿਲੋਮੀਟਰ, 5 ਸਕੁਆਇਰ ਕਿਲੋਮੀਟਰ ਦੇ 6 ਕਾਉਂਸਲਰ, 1 ਮੇਅਰ, 315 ਸਕੁਆਇਰ ਕਿਲੋਮੀਟਰ ਦੇ 8 ਕਾਉਂਸਲਰ, 1 ਮੇਅਰ, ਹੈ ਨਾ, ਵੀ ਕਿੱਥੇ ਇਹ ਗੱਲ ਕਿੱਥੇ ਜਾ, ਹਾਊ ਡਜ਼ ਇਟ ਈਵਨ ਮੇਕ ਸੈਂਸ, ਹੈ ਨਾ। ਅਤੇ ਫਿਰ ਇਸ ਕਰਕੇ ਵੀ ਜੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਮੰਤਰੀ ਬਣਨ ਲੱਗੇ, ਮਤਲਬ ਜੇ ਮੰਤਰੀ ਹੀ ਆਰਟੀਫਿਸ਼ਲ ਇੰਟੈਲੀਜੈਂਸ ਬਣ ਗਈ ਐਕਚੁਲੀ ਇਹ ਆ, ਤਾਂ ਫਿਰ ਇਹ ਤਾਂ ਦੇਖਣਾ ਪੈਣਾ। ਅਲਬੇਨੀਆ ਵਾਲਾ ਜਿਹੜਾ ਐਗਜ਼ਾਮਪਲ ਆ, ਲੈਟਸ ਸੀ ਕਿਹੜੇ ਪਾਸੇ ਨੂੰ ਜਾਂਦਾ।
ਯਾ, ਸੋ ਉਹਦੇ 'ਚ ਬਸ ਕੰਸਰਨ ਇਹੀ ਹੈ ਕਿ ਫਿਰ ਜਿਹੜੀ ਕੋਨਸਨਟ੍ਰੇਸ਼ਨ ਆਫ ਪਾਵਰ ਹੋਰ ਵੱਧ ਜਾਏਗੀ,
ਹੋਰ ਵੱਧ ਜਾਣੀ ਆ।
ਅਤੇ ਹੁਣ ਤਾਂ ਕਹਿ ਲਓ ਕਿ ਗੁੱਝੇ ਤੌਰ 'ਤੇ ਇਹ ਗੱਲ ਹੁੰਦੀ ਹੈ ਵੀ ਜਿਹੜੇ ਸਵਿਚਿਸ ਨੇ ਉਹ ਇੱਕੋ ਵਿਅਕਤੀ ਦੇ ਕੋਲ ਨੇ, ਹੈਗਾ ਤਾਂ ਪਾਰਲੀਮੈਂਟਰੀ ਸਿਸਟਮ ਹੈ ਪਰ ਜਿਹੜੇ ਬਟਨ ਸਾਰੇ ਇੱਕੋ ਵਿਅਕਤੀ ਦੇ ਕੋਲ ਨੇ ਇਸ ਵੇਲੇ।
ਜੀ ਜੀ ਜੀ,
ਇਹ ਪਿਛਲੇ ਕੁਝ ਦਿਨ ਸਾਲਾਂ ਤੋਂ ਇਦਾਂ ਹੋ ਗਿਆ।
ਜੀ ਜੀ ਜੀ, ਜਿਹੜੀ ਕੋਨਸਨਟ੍ਰੇਸ਼ਨ ਆਫ ਪਾਵਰ ਹੈ ਨਾ ਐਕਚੁਲੀ, ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਕੋਨਸਨਟ੍ਰੇਸ਼ਨ ਆਫ ਪਾਵਰ ਹੋਣੀ, ਉਹ ਪਿਛਲੇ ਕੁਝ ਦਹਾਕਿਆਂ ਤੋਂ ਹੋ ਰਿਹਾ, ਇਟਸ ਬਿਕਮ ਮੋਰ ਐਂਡ ਮੋਰ ਓਬਵੀਅਸ ਐਟ ਲੀਸਟ ਇਨ ਦ ਲਾਸਟ ਪਿਛਲੇ 10-12 ਸਾਲਾਂ ਤੋਂ, ਕਿਉਂਕਿ ਜਿਹੜੇ ਪਹਿਲਾਂ ਕੁਝ ਮੈਂਬਰ ਅਜਿਹੇ ਹੁੰਦੇ ਸੀ ਜਿਹੜੇ ਜ਼ਰੂਰਤ ਰੱਖਦੇ ਸੀ, ਜਿਨ੍ਹਾਂ ਨੂੰ ਇੰਨੀ ਕੁ ਆਜ਼ਾਦੀ ਹੁੰਦੀ ਸੀ ਕਿ ਆਪਣੀ ਸਰਕਾਰ ਦੇ ਖਿਲਾਫ ਜਾ ਕੇ ਵੀ ਉਹ ਕੋਈ ਨਾ ਕੋਈ ਗੱਲ ਕਰ ਦਿੰਦੇ ਸੀ ਕਿ ਮੈਨੂੰ ਆਪਣੀ ਗਵਰਨਮੈਂਟ ਦੀ ਹੀ ਆਹ ਚੀਜ਼ ਨਹੀਂ ਪਸੰਦ ਆਈ, ਹੁਣ ਉਹ ਚੀਜ਼ ਤਾਂ ਬਿਲਕੁਲ ਹੀ ਮਨਫੀ ਹੋ ਗਈ ਆ।
ਸੋਸ਼ਲ ਮੀਡੀਆ ਉਹਦੇ ਵਿੱਚ ਇੱਕ ਵੱਡਾ
ਲਾਈਨ
ਐਗਜੈਕਟਲੀ, ਕਿ ਹੁਣ ਜਿਹੜਾ ਕੋਈ ਇੱਕ ਮਿਨਿਸਟਰ ਫੋਰ ਐਗਜ਼ਾਮਪਲ ਕੁਬੈਕ ਵਿੱਚ ਜਾ ਕੇ ਗੱਲ ਕਰਦਾ, ਉਹ ਨੈਸ਼ਨਲ ਹੈੱਡਲਾਈਨ ਬਣ ਜਾਂਦੀ ਆ, ਉਹ ਬ੍ਰਿਟਿਸ਼ ਕੋਲੰਬੀਅਨਸ ਨੂੰ ਵੀ ਪਤਾ ਲੱਗ ਜਾਂਦਾ ਵੀ ਕੁਬੈਕ ਵਿੱਚ ਜਾ ਕੇ ਇੱਦਾਂ ਬੋਲੇ ਨੇ। ਸੋ ਇਸ ਕਰਕੇ ਜਿਹੜੀ ਉਹ ਮੈਸੇਜਿੰਗ ਆ ਉਹਦੇ ਵਿੱਚ ਇਕਸਾਰਤਾ ਜ਼ਰੂਰੀ ਆ। ਇਕਸਾਰਤਾ ਹੁਣ ਸਾਰੇ ਮੰਤਰੀਆਂ, ਸਾਰੇ ਕੌਕਸ ਮੈਂਬਰ, ਸਾਰੇ ਕੈਬਨਿਟ ਮੈਂਬਰ ਇੱਕੋ ਹੀ ਸੁਰ ਵਿੱਚ ਬੋਲਣ, ਉਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ। ਸੋ ਇਸ ਕਰਕੇ ਸਾਰਿਆਂ ਨੂੰ ਚੁੱਪ ਹੀ ਕਰਾ ਦਿੱਤਾ ਜਾਂਦਾ ਕਿ ਤੁਸੀਂ ਘੱਟ ਹੀ ਬੋਲੋ, ਪ੍ਰਧਾਨ ਮੰਤਰੀ ਹੀ ਬੋਲਣਗੇ। ਹਾਊਸਿੰਗ ਦੀ ਕੋਈ ਅਨਾਊਂਸਮੈਂਟ ਹੋਏਗੀ ਪ੍ਰਧਾਨ ਮੰਤਰੀ ਕਰਨਗੇ, ਪਬਲਿਕ ਸੇਫਟੀ ਨਾਲ ਸੰਬੰਧਿਤ ਹੋਏਗੀ ਪ੍ਰਧਾਨ ਮੰਤਰੀ ਕਰਨਗੇ, ਕੋਈ ਨੈਚੁਰਲ ਰਿਸੋਰਸ ਨਾਲ ਸੰਬੰਧਿਤ ਅਨਾਊਂਸਮੈਂਟ ਹੋਏਗੀ ਪ੍ਰਧਾਨ ਮੰਤਰੀ ਕਰਨਗੇ, ਬਾਕੀ ਮਿਨਿਸਟਰ ਨੂੰ ਨਾਲ ਅਸੀਂ ਖੜਾਵਾਂਗੇ ਜ਼ਰੂਰ। ਸੋ ਇਹ ਇਟਸ ਨਾਟ ਅ ਕਮੈਂਟ ਔਨ ਮਾਰਕ ਕਾਰਨੀ ਔਰ ਦ ਲਿਬਰਲ ਗਵਰਨਮੈਂਟ, ਇਹ ਪ੍ਰੋਵਿੰਸ਼ਲੀ ਵੀ ਇੱਦਾਂ ਹੀ ਹੋ ਰਿਹਾ, ਕੋਈ ਵੀ ਅਨਾਊਂਸਮੈਂਟ ਹੋਏਗੀ DVDB ਕਰਨਗੇ, ਮਿਨਿਸਟਰ ਨਾਲ ਖੜਾਵਾਂਗੇ ਪਰ ਗੱਲ DVDB ਹੀ ਕਰਨਗੇ, ਪ੍ਰੋਵਿੰਸ਼ਲੀ ਵੀ ਇੱਦਾਂ ਹੀ ਹੋ ਰਿਹਾ। ਹੁਣ ਪਬਲਿਕ ਸੇਫਟੀ ਦੀ ਵੀ ਅੱਜ ਗੱਲਬਾਤ ਹੋਣੀ ਆ, ਸੋ ਜਿਹੜੀ ਐਕਸਟੋਰਸ਼ਨ ਨਾਲ ਸੰਬੰਧਿਤ ਮਿਊਨਿਸਪਲੀ ਇੱਥੇ ਆਪਣੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਆ, ਸਾਰੀ ਪੁਲਿਸ ਸਰਵਿਸ ਦੇ ਚੀਫ ਹੋਣਗੇ ਨੋਮ ਲਿਪਿੰਸਕੀ ਪਰ ਮੇਅਰ ਵੀ ਨਾਲ ਖੜੇ ਰਹਿਣਗੇ। ਸੋ ਇਹ ਅਸੀਂ ਦੇਖਿਆ ਕਿ ਇੱਕ ਟ੍ਰੈਂਡ ਬਣ ਗਿਆ ਹੈ ਅਕਰੋਸ ਆਲ ਲੈਵਲਸ ਆਫ ਗਵਰਨਮੈਂਟ, ਇਟਸ ਬਿਕੋਜ਼ ਆਫ ਸੋਸ਼ਲ ਮੀਡੀਆ, ਕਿਉਂਕਿ ਜਿਹੜੀ ਉਹ ਕਲਿੱਪ ਹੈਗੀ ਆ, ਜੋ ਉਹ ਇੱਕ ਵੀਡੀਓ ਬਾਈਟ ਜੋ ਹੈ ਉਹ ਨੈਸ਼ਨਲ ਲੈਵਲ 'ਤੇ ਹੈਡਲਾਈਨ ਬਣਦਾ,
ਉਹ ਹੈਡਲਾਈਨ ਬਣਦੀ ਹੈ। ਸੋ ਦੇਖਦੇ ਹਾਂ ਵਾਸੂ ਜੀ, ਅੱਜ ਵੱਖੋ ਮੋਰਨਿੰਗ ਸਪੈਸ਼ਲੀ ਇਜ਼ ਗੋਇੰਗ ਟੂ ਬੀ ਵੈਰੀ ਬਿਜ਼ੀ। ਪਾਰਲੀਮੈਂਟ ਦਾ ਸੈਸ਼ਨ ਅੱਜ ਸ਼ੁਰੂ ਹੁੰਦਾ ਪਿਆ ਅਤੇ ਸਾਡੇ ਸਮੇਂ ਮੁਤਾਬਕ ਸਵੇਰ ਦੇ 11:15 ਕੁਐਸਚਨ ਪੀਰੀਅਡ ਦੀ ਸ਼ੁਰੂਆਤ ਹੋਏਗੀ ਅਤੇ ਪੀਅਰ ਪੋਲੀ ਐਫ ਵੀ ਹਾਊਸ ਆਫ ਕਾਮਨਸ ਦੇ ਵਿੱਚ ਵਾਪਸੀ ਕਰਦੇ ਪਏ ਨੇ, ਕਿਉਂਕਿ ਜਦੋਂ ਆਮ ਚੋਣਾਂ ਹੋਈਆਂ ਸੀ ਅਪ੍ਰੈਲ 'ਚ ਉਦੋਂ ਆਪਣੀ ਸੀਟ ਹਾਰ ਗਏ ਸੀ, ਸੁਣਨ ਵਾਲੇ ਜਾਣਦੇ ਹੀ ਨੇ, ਅਤੇ ਹੁਣ ਓਵਰ ਦ ਕੋਰਸ ਆਫ ਦ ਸਮਰ ਜਿਹੜਾ ਬਾਏ ਇਲੈਕਸ਼ਨ ਹੋਇਆ ਐਲਬਰਟਾ ਦੀ ਰਾਈਡਿੰਗ ਬੈਟਲ ਰਿਵਰ ਕਰੋਫੁੱਟ ਦੇ ਵਿੱਚ, ਉੱਥੋਂ ਆਪਣੀ ਸੀਟ ਜਿੱਤ ਕੇ ਹੁਣ ਦੁਬਾਰਾ ਪਾਰਲੀਮੈਂਟ ਦੇ ਵਿੱਚ ਉਹ ਵਾਪਸੀ ਕਰ ਰਹੇ ਨੇ। ਸੋ ਅੱਜ ਪੀਅਰ ਪੋਲੀਐਵ ਕੁਐਸਚਨ ਪੀਰੀਅਡ ਦੇ ਵਿੱਚ ਹੋਣਗੇ ਮੌਜੂਦ, ਜਿਹੜੇ ਕਿ ਬੜੇ ਐਕਸਪੀਰੀਅੰਸਡ ਡਿਬੇਟਰ ਨੇ ਹਾਊਸ ਆਫ ਕਾਮਨਸ ਦੇ ਵਿੱਚ,
ਆਪਣੇ ਨੈਚੁਰਲ ਹੈਬੀਟੈਟ ਵਿੱਚ ਵਾਪਸ ਜਾ ਰਹੇ,
ਉੱਥੇ ਵਾਪਸ ਜਾ ਰਹੇ ਨੇ। ਮਾਰਕ ਕਾਰਨੀ ਅਜੇ ਵੀ ਦੇਖੋ ਪੋਲੀਟੀਕਲੀ ਜੇ ਗੱਲ ਕਰੀਏ ਵਾਸੂ ਜੀ, ਹੀ ਇਜ਼ ਅ ਰੁਕੀ, ਉਹਨਾਂ ਨੇ ਥੋੜ੍ਹੇ ਹੀ ਕੁਐਸਚਨ ਪੀਰੀਅਡ ਜਦ ਤੱਕ 5-6 ਅਟੈਂਡ ਕੀਤੇ ਨੇ ਜਿਹੜਾ ਪਿਛਲਾ ਸੈਸ਼ਨ ਹੋਇਆ ਸੀ ਉਹਦੇ 'ਚ। ਸੋ ਅੱਜ ਇਹ ਹਾਊਸ ਆਫ ਕਾਮਨਸ ਦੇ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਦੇਖਦੇ ਹਾਂ ਕਿ ਕਿਹੋ ਜਿਹੀ ਰੰਗਤ ਹੁੰਦੀ ਹੈ। ਪਰ ਅੱਛਾ, ਇਹ ਬੜੀ ਇੰਟਰਸਟਿੰਗ ਗੱਲ ਆ ਕਿ ਜਿੰਨੇ ਕੈਲੰਡਰ ਡੇਜ਼ ਹੈਗੇ ਨੇ ਪਾਰਲੀਮੈਂਟ ਦੀ ਸਿਟਿੰਗ ਦੇ ਇਸ ਸਾਲ ਵਾਸੂ ਜੀ, ਦਿਸ ਇਜ਼ ਗੋਇੰਗ ਟੂ ਬੀ ਵਨ ਆਫ ਦਾ ਲੋਵੈਸਟ ਨੰਬਰ ਆਫ ਸਿਟਿੰਗ ਡੇਜ਼ ਪਿਛਲੇ ਮੈਂ ਖਿਆਲ 1930s ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋ ਰਿਹਾ ਕਿ ਇੰਨੇ ਘੱਟ ਸਿਟਿੰਗ ਡੇਜ਼ ਹੋਣ ਕਿਸੇ ਇੱਕ ਸਾਲ ਦੇ ਵਿੱਚ।
1937 ਤੋਂ ਬਾਅਦ,
ਇਸ ਤੋਂ ਪਹਿਲਾਂ 1937 ਸੀ।
ਹਾਂਜੀ, ਸੋ 73 ਦਿਨ ਨੇ ਸਿਰਫ ਸਿਟਿੰਗ ਡੇਜ਼
ਇਸ ਪੂਰੇ ਸਾਲ 'ਚ।
ਹਾਂਜੀ, ਕਿਉਂਕਿ ਪਿਛਲਾ ਜਿਹੜਾ ਸੈਸ਼ਨ ਸੀ 20 ਦਿਨਾਂ ਦਾ ਹੀ ਸੀ, ਸਿਟਿੰਗ ਡੇਜ਼ ਓਨਲੀ 20 ਸਿਟਿੰਗ ਡੇਜ਼ ਸੀਗੇ, ਤੇ ਹੁਣ 53 ਹੋਣਗੇ ਟੋਟਲ ਮਿਲਾ ਕੇ 73 ਬਣਦੇ ਆ। ਤੇ ਇਹੀ ਕਾਰਨ ਹੈਗਾ ਕਿ ਜੇ ਸਾਡਾ ਬਜਟ ਵੀ ਇੰਨਾ ਡਿਲੇ ਹੋ ਗਿਆ, ਪਿਛਲਾ ਸੈਸ਼ਨ ਇੰਨਾ ਲਘੂ ਸੈਸ਼ਨ ਰੱਖਿਆ ਗਿਆ, ਇਹਦੇ ਵਿੱਚ ਸਮਾਂ ਹੀ ਨਹੀਂ ਆਪਣੇ ਕੋਲ ਬਜਟ ਪੇਸ਼ ਕਰਨ ਵਾਸਤੇ। ਸੋ ਹੁਣ ਬਜਟ ਪੇਸ਼ ਕੀਤਾ ਜਾਣਾ ਇਸ ਸੈਸ਼ਨ ਦੇ ਵਿੱਚ। ਸੋ ਆਫਕੋਰਸ ਇਸ ਬਜਟ, ਇਸ ਸੈਸ਼ਨ ਦੀ ਹੈਡਲਾਈਨ ਜੋ ਮੇਨ ਜੋ ਕਹਿ ਲਓ ਫੋਕਸ ਹੋਏਗਾ ਉਹ ਬਜਟ ਤੇ ਹੋਣਾ, ਪਰ ਬਜਟ ਕਦੋਂ ਪੇਸ਼ ਕੀਤਾ ਜਾਂਦਾ ਅਜੇ ਉਹ ਤਾਰੀਖ ਜਿਹੜੀ ਮਹਿਸੂਸ ਕੀਤੀ ਨਹੀਂ ਗਈ। ਤੇ ਉਸ ਤੋਂ ਪਹਿਲਾਂ ਪੀਅਰ ਪੋਲੀਐਫ ਦੀ ਵਾਪਸੀ,
ਹਾਂਜੀ,
ਮੈਨੂੰ ਲੱਗਦਾ ਕਿ ਇਸ ਪੂਰੇ ਸੈਸ਼ਨ ਦੀ ਹੈਡਲਾਈਨ ਰਹੇਗੀ ਕਿ ਪੀਅਰ ਪੋਲੀਐਫ ਨੇ ਕਿਹੜੇ ਕਿਹੜੇ ਮੁੱਦਿਆਂ ਨੂੰ ਆਧਾਰ ਬਣਾ ਕੇ ਮਾਰਕਾਰਨੀ ਤੇ ਨਿਸ਼ਾਨਾ ਕੱਸਿਆ।
ਬਸ ਜੀ, ਪੀਅਰ ਪੋਲੀਐਫ ਵੱਲੋਂ ਜਿਹੜੀ ਇੱਕ ਸੰਕੇਤ ਦਿੱਤਾ ਗਿਆ, ਉਹਨਾਂ ਨੇ ਇੱਕ ਚਿੱਠੀ ਲਿਖੀ ਨਾ ਕੱਲ੍ਹ ਪ੍ਰਧਾਨ ਮੰਤਰੀ ਮਾਰਕਾਰਨੀ ਨੂੰ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪ੍ਰਮੁੱਖ ਤੌਰ 'ਤੇ 4 ਤਰਜੀਹਾਂ ਹੋਣਗੀਆਂ ਕੰਜ਼ਰਵੇਟਿਵ ਦੀਆਂ, ਜਿਨ੍ਹਾਂ ਦੇ ਉੱਪਰ ਉਹਨਾਂ ਨੇ ਫੋਕਸ ਕਰਨਾ ਇਸ ਪਤਝੜ ਰੁੱਤ ਦੇ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ, ਜਿਹਦੇ ਵਿੱਚੋਂ ਇੱਕ ਹੈ ਕੋਸਟ ਆਫ ਲਿਵਿੰਗ ਘਟਾਉਣੀ ਕਿ ਲੋਕਾਂ ਵਾਸਤੇ ਜਿਹੜਾ ਹੁਣ ਰੋਜ਼ਮਰਾ ਖਰਚੇ ਇੰਨੇ ਵੱਧ ਗਏ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਘਟਾਉਣ ਦੇ ਵੱਲ ਕੰਮ ਕੀਤਾ ਜਾਣਾ। ਫਿਰ ਜਿਹੜੀਆਂ ਨੌਕਰੀਆਂ ਦੀ ਗਿਣਤੀ ਘੱਟਦੀ ਪਈ ਹੈ, ਜੋਬ ਨੰਬਰ ਜਿਹੜੇ ਪਿਛਲੇ 2 ਮਹੀਨਿਆਂ ਦੇ ਆਏ ਨੇ ਉਹਦੇ ਵਿੱਚ 1,00,000 ਤੋਂ ਵੀ ਜ਼ਿਆਦਾ ਨੌਕਰੀਆਂ ਦਾ ਨੁਕਸਾਨ ਹੋਇਆ ਵਿਦ ਇਨ ਅ ਮੈਟਰ ਆਫ ਅ ਕਪਲ ਆਫ ਮੰਥਸ। ਸੋ ਜੋਬ ਲੋਸਿਸ ਨੂੰ ਐਡਰੈਸ ਕਰਨਾ, ਫਿਰ ਕ੍ਰਾਈਮ ਵਾਲੀ ਸਥਿਤੀ ਹੈ ਜਿਹੜੀ, ਕਰੈਕਿੰਗ ਡਾਊਨ ਔਨ ਕ੍ਰਾਈਮ, ਅਤੇ ਫਿਰ ਇਮੀਗ੍ਰੇਸ਼ਨ ਨੂੰ ਸਲੋ ਡਾਊਨ ਕਰਨਾ ਜਿਹੜਾ ਕ੍ਰਾਈਮ ਵਾਲਾ ਮੁੱਦਾ ਵਾ ਸੂਰੀ। ਇਹਦੇ ਵਿੱਚ ਵੀ ਹੁਣ ਜਿਹੜੇ ਜਸਟਿਸ ਮਿਨਿਸਟਰ ਨੇ ਸ਼ੌਨ ਫਰੇਜ਼ਰ, ਉਹ ਵੀ ਕਾਫੀ ਫੋਰਫਰੰਟ 'ਤੇ ਰਹਿਣ ਵਾਲੇ ਹੋਣਗੇ, ਕਿਉਂਕਿ ਕ੍ਰਾਈਮ ਨਾਲ ਨਜਿੱਠਣ ਸੰਬੰਧੀ ਕੁਝ ਜਿਹੜੇ ਬਿੱਲ ਨੇ, ਬੇਲ ਰਿਫੋਰਮ ਵਾਲਾ ਬਿੱਲ ਆ, ਜਾਂ ਜਿਹੜਾ ਇੱਕ ਸੰਕੇਤ ਦਿੱਤਾ ਗਿਆ ਕਿ ਕੁਝ ਜਿਹੜੀ ਪਲੇਸਿਸ ਆਫ ਵਰਸ਼ਿਪ ਵਾਲੇ ਦੇ ਆਲੇ ਦੁਆਲੇ ਕੋਈ ਇੰਟੀਮੀਡੇਸ਼ਨ ਵਾਲਾ ਜਿਹੜਾ ਪਹਿਲੂ ਆ, ਉਹਦੇ ਖਿਲਾਫ ਜਿਹੜਾ ਕੋਈ ਬਿੱਲ ਲੈ ਕੇ ਆਉਣਾ, ਉਹ ਵੀ ਸਰਕਾਰ ਨੇ ਪਹਿਲਿਆਂ ਪਹਿਲ ਦੇ ਆਧਾਰ ਤੇ ਕਰਨ ਵਾਲੇ ਕੰਮਾਂ ਦੇ ਵਿੱਚ ਕਰਨਾ।
ਸੋ ਜਿਹੜਾ ਉਹ ਬਬਲ ਜ਼ੋਨਸ ਵਾਲਾ ਜਿਹੜਾ ਬਿੱਲ ਆ, ਉਹ ਐਕਸਪੈਕਟ ਕੀਤਾ ਜਾ ਰਿਹਾ ਵੀ ਅੱਜ ਹੀ ਸ਼ਾਇਦ ਉਹ ਪੇਸ਼ ਕਰ ਦਿੱਤਾ ਜਾਏਗਾ। ਇਟ ਵਿਲ ਬੀ ਵਨ ਆਫ ਦਾ ਫਸਟ ਬਿਲਸ ਦੈਟ ਦ ਗਵਰਨਮੈਂਟ ਟੇਬਲਸ। ਸੋ ਨਾਲ ਹੀ ਆਨਲਾਈਨ ਹਾਰਮਸ ਲੈਜਿਸਲੇਸ਼ਨ ਨਾਲ ਸੰਬੰਧਿਤ ਵੀ ਇੱਕ ਲੈਜਿਸਲੇਸ਼ਨ ਜੋ ਸਰਕਾਰ ਨੇ ਹੋ ਸਕਦਾ ਇਸ ਸੈਸ਼ਨ ਵਿੱਚ ਉਹ ਪੇਸ਼ ਕਰਨ। ਸੋ ਪਬਲਿਕ ਸੇਫਟੀ, ਇਮੀਗ੍ਰੇਸ਼ਨ ਤੇ ਇਕੋਨਮੀ, ਇਹ ਜਿਹੜੇ 3 ਮੁੱਦੇ ਨੇ ਜੋ ਇਸ ਸੈਸ਼ਨ ਦੇ ਉੱਤੇ ਪਾਰੂ ਰਹਿਣਗੇ, ਤੇ ਉਹਨਾਂ ਦੇ ਵਿੱਚ ਜੋ ਹੈਡਲਾਈਨਸ ਬਣਨਗੀਆਂ ਉਹੀ ਨੇ ਕਿ ਪੀਅਰ ਪੋਲੀਐਫ ਨੇ ਇੱਦਾਂ ਕਹਿ ਦਿੱਤਾ, ਮਾਰਕਾਰਨੀ ਨੇ ਗੁਹੇ ਜਵਾਬ ਦਿੱਤਾ, ਫਿਰ ਉਹ ਹੌਲੀ ਹੌਲੀ ਕਰਦਿਆਂ ਬਜਟ ਦੀ ਗੱਲ ਹੋਣੀ ਸ਼ੁਰੂ ਹੋ ਜਾਏਗੀ, ਫਿਰ ਬਜਟ ਪੇਸ਼ ਕੀਤਾ ਜਾਏਗਾ, ਫਿਰ ਹੈਡਲਾਈਨ ਇਹ ਬਣੇਗੀ ਕਿ ਜੀ ਡੈਫੀਸਿਟ ਜਿਹੜਾ ਸਾਡਾ ਉਹ ਰਿਕਾਰਡ ਤੋੜ ਹੈ, ਜੋ ਕਿ ਗੱਲ ਮਾਰਕਾਰਨੀ ਨੇ ਕੱਲ੍ਹ ਆਪ
ਉਹਨਾਂ ਨੇ ਕੱਲ੍ਹ ਕੰਸੀਡ ਕੀਤਾ ਹੈ ਜਦੋਂ ਆ ਹਾਊਸਿੰਗ ਸੰਬੰਧੀ ਅਨਾਊਂਸਮੈਂਟ ਕਰ ਰਹੇ ਸੀ, ਜਿਹਦੀ ਅੱਗੇ ਚੱਲ ਕੇ ਆਪਾਂ ਡਿਟੇਲ ਸਾਂਝੀ ਕਰਦੇ ਹਾਂ। ਉੱਥੇ ਜਦੋਂ ਡੈਫੀਸਿਟ ਦੀ ਗੱਲ ਉਹਨਾਂ ਨੂੰ ਪੁੱਛੀ ਗਈ, ਬਜਟ ਬਾਰੇ ਪੁੱਛਿਆ ਗਿਆ, ਉਹਨਾਂ ਨੇ ਕਿਹਾ ਵੀ ਦੇਖੋ ਬਜਟ ਇਹ ਬੜਾ ਔਖਾ ਬਜਟ ਹੋਣ ਵਾਲਾ, ਕਹਿੰਦੇ ਵੀ ਡੈਫੀਸਿਟ ਕਿੰਨਾ ਹੋਏਗਾ, ਉਹਨਾਂ ਨੇ ਕਿਹਾ ਸਿਗਨੀਫੀਕੈਂਟ।
ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਪਿਛਲੇ ਬਜਟ ਨਾਲੋਂ ਜ਼ਿਆਦਾ ਹੋਏਗਾ।
ਪਿਛਲੇ ਜਿਹੜਾ ਬਜਟ ਡੈਫੀਸਿਟ ਸੀ ਉਹ 42 ਬਿਲੀਅਨ ਦਾ ਸੀ, $42 ਬਿਲੀਅਨ ਦੇ ਨੇੜੇ ਦਾ ਡੈਫੀਸਿਟ ਸੀ। ਸੋ ਐਤਕੀ ਹੋ ਸਕਦਾ ਜਿਹੜਾ ਡੈਫੀਸਿਟ ਹੋਏਗਾ 50-60 ਬਿਲੀਅਨ ਦੇ ਨੇੜੇ, ਜਾਂ ਮੇਬੀ ਉਹ ਤੋਂ ਵੀ ਉੱਪਰ ਹੋਏ,
ਉਸ ਤੋਂ ਉੱਪਰ ਹੀ ਹੋਏਗਾ। 50-60 ਤੇ ਜੇ ਰਹਿ ਗਿਆ ਫਿਰ ਤਾਂ ਵਧਾਈਆਂ ਦੇ ਪਾਤਰ ਹੋਣਗੇ ਮਾਰਕਾਰਨੀ, ਕਿਉਂਕਿ 62-65 ਬਿਲੀਅਨ ਤਾਂ ਪ੍ਰੋਜੈਕਸ਼ਨ ਹੀ ਸੀਗੀ, ਤੇ ਉਸ ਤੋਂ ਡਿਫੈਂਸ ਸਪੈਂਡਿੰਗ ਤੋਂ ਬਾਅਦ ਤਾਂ ਤੁਸੀਂ ਯਾਦ ਕਰੋ ਆਪਾਂ ਗੱਲ ਕਰਦੇ ਸੀ ਵੀ ਕੁਝ ਐਨਾਲਿਸਟ ਦਾ ਕਹਿਣਾ ਸੀ ਕਿ 95 billion dollars ਤੱਕ ਇਹ ਡੈਫਿਸਿਟ ਹੋ ਸਕਦਾ ਪਰ ਹੁਣ ਚੱਕਰ ਇਹ ਹੈ ਨਾ ਕਿ ਇਸ ਵਾਰ ਬਜਟ ਨੂੰ ਦੋ ਹਿੱਸਿਆਂ ਵਿੱਚ ਵੰਡ ਦੇਣਾ ਕੈਪੀਟਲ ਸਾਈਡ ਤੇ ਓਪਰੇਸ਼ਨਲ ਸਾਈਡ ਓਪਰੇਸ਼ਨਲ ਸਾਈਡ ਇਹਨਾਂ ਨੇ ਬੈਲੈਂਸ ਕਰਕੇ ਦਿਖਾ ਦੇਣੀ ਹੈ ਜਾਂ ਕਲੋਜ਼ ਟੂ ਬੈਲੈਂਸ ਔਨ ਪੈਥ ਟੂ ਬੈਲੈਂਸ ਤੇ ਜੋ ਕੈਪੀਟਲ ਸਾਈਡ ਆ ਉਹ ਕਹਿਣਾ ਇਹ ਤਾਂ ਜ਼ਰੂਰੀ ਹੈ ਜੀ ਖਰਚੇ ਕਰਨੇ ਇਸ ਵੇਲੇ ਕਿ ਨੈਚੁਰਲ ਰਿਸੋਰਸਿਸ ਪ੍ਰੋਜੈਕਟਸ ਬਣਾਉਣੇ ਨੇ ਡਿਫੈਂਸ ਸਪੈਂਡਿੰਗ ਵਧਾਉਣੀ ਆ ਸੋ ਇਸ ਕਰਕੇ ਸਿੱਧਾ ਕੋਈ ਇੱਕ ਨੰਬਰ ਜਿਹੜਾ ਨਾ ਡੈਫਿਸਿਟ ਦਾ ਉਹ ਮਿਲਣਾ ਨਹੀਂ ਪਰ ਕੰਸਰਵੇਟਿਵਸ ਫਿਰ ਵੀ ਕੋਈ ਨੰਬਰ ਘੜਨਗੇ ਉਸ ਬਜਟ ਦੇ ਵਿੱਚੋਂ ਤੇ ਕੰਸਰਵੇਟਿਵਸ ਕੋਈ ਹੋਰ ਨੰਬਰ ਕੋਟ ਕਰਕੇ ਸਰਕਾਰ ਨੂੰ ਟਾਰਗੇਟ ਕਰਨਗੇ ਸਰਕਾਰ ਕਹੇਗੀ ਕੰਸਰਵੇਟਿਵਸ ਤੁਹਾਨੂੰ ਮਿਸਲੀਡ ਕਰ ਰਹੇ ਨੇ
ਬਸ ਬਸ
ਇਹ ਨੰਬਰਸ ਦੇ ਵਿੱਚ ਕੈਨੇਡੀਅਨਸ ਨੂੰ ਉਲਝਾ ਦਿੱਤਾ
ਪੋਲੀਟੀਕਲ ਟਗ ਆਫ ਵਾਰ ਚੱਲੂਗੀ ਲਾਸਟ ਵੀਕ ਨਾ ਆਈ ਥਿੰਕ ਫਰਾਈਡੇ ਦੀ ਗੱਲ ਹੈ ਵੈਨ ਯੂ ਹੈਡ ਮੈਂਸ਼ਨਡ ਕਿ ਜਦੋਂ ਹੁਣ ਬਜਟ ਪੇਸ਼ ਹੋਣਾ ਦੇਖੋ ਲਿਬਰਲਸ ਦੇ ਕੋਲ 169 ਸੀਟਸ ਨੇ ਹਾਊਸ ਆਫ ਕਾਮਨਸ ਦੇ ਵਿੱਚ ਮੈਜੋਰਿਟੀ ਵਾਸਤੇ 172 ਸੀਟਾਂ ਚਾਹੀਦੀਆਂ ਸੀਗੀਆਂ ਸੋ ਦੇ ਆਰ 3 ਸ਼ਾਰਟ ਆਫ ਮੈਜੋਰਿਟੀ ਕਿਸੇ ਨਾ ਕਿਸੇ ਹੋਰ ਪਾਰਟੀ ਦੀ ਮਦਦ ਦੀ ਲੋੜ ਪੈਣੀ ਆ ਐਨ ਡੀ ਪੀ ਕੋਲ 7 ਸੀਟਾਂ ਨੇ ਐਨ ਡੀ ਪੀ ਨੇ ਬਾਏ ਦਾ ਵੇ ਵਾਸਤੇ ਜਿਹੜੀ ਕੋਕਸ ਰਿਟਰੀਟ ਕੀਤੀ ਆਪਣੀ ਵੈਨਕੂਵਰ ਆਈਲੈਂਡ 'ਤੇ ਸੀਗੇ ਉਹ ਉੱਥੇ ਉਹਨਾਂ ਨੇ ਵੀ ਦੇਖਿਆ ਵੀ ਅਸੀਂ ਹੁਣ ਕਿਵੇਂ ਭਾਈ ਆਪਣੀ ਵਾਇਬਿਲਿਟੀ ਵਗੈਰਾ ਬਣਾ ਕੇ ਰੱਖੀਏ ਪਰ ਜੇ 7 ਜਣੇ ਉਹ ਨੇ ਕਿ ਉਹ ਇਸ ਬਜਟ ਨੂੰ ਪਾਸ ਕਰਵਾਉਣਗੇ ਕੀ ਬਲੋਕ ਕਿਊਬੈਕਵਾ ਵਾਲੇ ਬਜਟ ਪਾਸ ਕਰਨ ਦੇ ਵਿੱਚ ਮਦਦ ਕਰਨਗੇ ਜਾਂ ਕੀ ਬਜਟ ਇਸ ਹਿਸਾਬ ਦਾ ਬਣਾਇਆ ਜਾਏਗਾ ਕਿ ਕੰਜ਼ਰਵੇਟ ਕਿਉਂਕਿ ਹੁਣ ਤੱਕ ਅਸੀਂ ਕੀ ਦੇਖਿਆ ਕਿ ਕੰਜ਼ਰਵੇਟਿਵ ਪਾਰਟੀ ਦੀਆਂ ਜਿਹੜੀਆਂ ਤਰਜੀਹਾਂ ਸੀਗੀਆਂ ਉੱਦਾਂ ਦੀ ਹੀ ਬੋਲੀ ਲਿਬਰਲਸ ਨੇ ਬੋਲਤੀ ਉੱਦਾਂ ਦੇ ਹੀ ਕੰਮ ਲਿਬਰਲਸ ਕਰਨ 'ਤੇ ਆ ਗਏ ਹੋਏ ਨੇ ਸੋ ਕੀ ਇਸ ਬਜਟ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਪਾਈਆਂ ਜਾਣਗੀਆਂ ਕਿ ਕੰਜ਼ਰਵੇਟਿਵਸ ਵਾਸਤੇ ਉਹਨੂੰ ਰਿਜੈਕਟ ਕਰਨਾ ਔਖਾ ਹੋ ਜਾਵੇ ਪਰ ਮੁੱਕਦੀ ਗੱਲ ਇਹ ਆ ਕਿ ਇਹ ਵੀ ਗੱਲ ਦੇਖਿਓ ਅੱਜ ਕਾਫੀ ਚੱਲੇਗੀ ਵਟ ਯੂ ਹੈਡ ਮੈਂਸ਼ਨਡ ਔਨ ਫਰਾਈਡੇ ਕਿ ਜਦੋਂ ਵੀ ਬਜਟ ਆਉਂਦਾ ਉਹਨੂੰ ਪਾਸ ਕਰਾਉਣ ਦੇ ਲਈ ਫਿਰ ਸਮਰਥਨ ਕਿਹਨੇ ਆ ਕੇ ਦੇਣਾ
ਕੰਜ਼ਰਵੇਟਿਵ ਸਪੋਰਟ ਕਰਨ ਉਹਦੇ ਚਾਂਸਿਸ ਲਗਭਗ ਨੈਗਲੀਜੀਬਲ ਨੇ ਜ਼ੀਰੋ ਹੀ ਨੇ ਕਿਉਂਕਿ ਭਾਵੇਂ ਜਿਹੜੀਆਂ ਗੱਲਾਂ ਭਾਵੇਂ ਬੇਲ ਰਿਫੋਰਮ ਇਕੋਨਮੀ ਚਾਹੇ ਇਮੀਗ੍ਰੇਸ਼ਨ ਇਹਦੇ ਨਾਲ ਸੰਬੰਧਿਤ ਜਿਸ ਤਰ੍ਹਾਂ ਦੀ ਚੀਜ਼ ਕੰਜ਼ਰਵੇਟਿਵਸ ਚਾਹੁੰਦੇ ਨੇ ਉਸੇ ਤਰ੍ਹਾਂ ਦੀ ਹੀ ਕੋਈ ਚੀਜ਼ ਪੇਸ਼ ਵੀ ਕਰ ਦਿੱਤੀ ਜਾਵੇ ਸਰਕਾਰ ਵੱਲੋਂ ਬਜਟ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਇੰਕਲੂਡ ਕਰ ਵੀ ਦਿੱਤੀਆਂ ਜਾਣ ਕੰਜ਼ਰਵੇਟਿਵਸ ਉਹਨੂੰ ਫਿਰ ਵੀ ਸਪੋਰਟ ਨਹੀਂ ਕਰਨਗੇ ਉਹ ਕਹਿਣਗੇ ਦਿਸ ਇਜ਼ ਨੋਟ ਇਨਫ ਕਿ ਜਿੱਦਾਂ ਅਸੀਂ ਚਾਹੁੰਦੇ ਹਾਂ ਉੱਦਾਂ ਨਹੀਂ ਹੈ ਸੋ ਕੰਜ਼ਰਵੇਟਿਵਸ ਦਾ ਸਪੋਰਟ ਨਹੀਂ ਕਰਨ ਲੱਗੇ ਸੋ ਫਿਰ ਸਵਾਲ ਇਹ ਹੈ ਕਿ ਲੋਲੀਪੋਪ ਦੇਣਾ ਪੈਣਾ ਐਨ ਡੀ ਪੀ ਨੂੰ ਦੇਣਗੇ ਜਾਂ ਬਲੋਕ ਨੂੰ ਹੋ ਸਕਦਾ ਚਾਂਸਿਸ ਆ ਕੇ ਕਿਊਬੈਕ ਸੈਂਟ੍ਰਿਕ ਕੁਝ ਚੀਜ਼ਾਂ ਬਜਟ ਦੇ ਵਿੱਚ ਪਾ ਦਿੱਤੀਆਂ ਜਾਣ ਕਿ ਜੀ ਆ ਲਓ ਜੀ ਕਿਊਬੈਕ ਵਾਸਤੇ ਅਸੀਂ ਇੱਦਾਂ ਕਰ ਦੇਵਾਂਗੇ ਕਿ ਉਹਦੇ ਨਾਲ ਬਲੋਕ ਵਾਲੇ ਖੁਸ਼ ਹੋ ਜਾਣ ਅਤੇ ਬਲੋਕ ਲਈ ਔਖਾ ਹੋ ਜਾਏ ਉਸ ਬਜਟ ਨੂੰ ਰਿਜੈਕਟ ਕਰਨਾ ਕਿਉਂਕਿ ਕਿਊਬੈਕ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਚੀਜ਼ਾਂ ਲੋਡ ਕਰ ਦਿੱਤੀਆਂ ਜਾਣ
ਦੂਜੀ ਗੱਲ
22 ਸੀਟਾਂ ਉਹਨਾਂ ਦੇ ਕੋਲ ਹੈਗੀਆਂ ਨੇ
ਕਰੈਕਟ
ਸਮਰਥਨ ਜੇ ਮਿਲਦਾ ਤਾਂ ਬਜਟ ਪਾਸ ਹੋ ਸਕਦਾ
ਬਲੋਕ ਕਿਊਬੈਕਵਾ ਦੀ ਜਿਹੜੀ ਲਗਭਗ ਜ਼ਿਆਦਾ ਅਲਾਇੰਸ ਜੇ ਪ੍ਰੋਵਿੰਸ਼ੀਅਲ ਲੈਵਲ 'ਤੇ ਦੇਖਿਆ ਜਾਵੇ ਨਾ ਜਿਹੜੀ ਇਸ ਵੇਲੇ ਉੱਥੇ ਪਾਰਟੀ ਕਿਊਬੈਕਵਾ ਦੀ ਸਰਕਾਰ ਆ ਫਰਾਂਸਵਾ ਲਗੋ ਦੀ ਉਹਨਾਂ ਦੀ ਸਰਕਾਰ ਸੀ ਏ ਕਿਊ ਦੀ ਯੂ ਆਰ ਰਾਈਟ ਸੀ ਏ ਕਿਊ ਦੀ ਸਰਕਾਰ ਆ ਫਰਾਂਸਵਾ ਲਗੋ ਦੀ ਅਤੇ ਕੋਈ ਵੀ ਇਹੋ ਜਿਹਾ ਕੰਮ ਕੋਈ ਵੀ ਇਹੋ ਜਿਹੀ ਤਰਥੱਲੀ ਉਹ ਨਹੀਂ ਮਚਾਉਣਾ ਚਾਹੁੰਗੇ ਕਿਊਬੈਕ ਦੇ ਵਿੱਚ ਜਿਹਦੇ ਨਾਲ ਕਿ ਸੀ ਏ ਕਿਊ ਨੂੰ ਨੁਕਸਾਨ ਹੁੰਦਾ ਹੋਵੇ ਅਗਲੇ ਸਾਲ ਉੱਥੇ ਇਲੈਕਸ਼ਨ ਆ ਸੋ ਇਹ ਵੀ ਦੇਖਣਾ ਹੋਏਗਾ ਕਿ ਕਿਸ ਤਰ੍ਹਾਂ ਇਹ ਚੋਣਾਂ ਵਾਸਤੇ ਵੀ ਮੌਕਾ ਜਿਹੜੀਆਂ ਕਿਊਬੈਕ ਦੀਆਂ ਪ੍ਰੋਵਿੰਸ਼ੀਅਲ ਪਾਰਟੀਜ਼ ਵੀ ਨੇ ਹਾਲਾਂਕਿ ਇੰਨੀ ਵੱਡੀ ਕੋਈ ਦਖਲ ਅੰਦਾਜ਼ੀ ਨਹੀਂ ਹੁੰਦੀ ਪਰ ਉਹ ਕਿਹੋ ਜਿਹਾ ਸਟਾਂਸ ਲੈਂਦੇ ਨੇ ਉਹ ਕਿਹੋ ਜਿਹੇ ਆਈਡੀਆਜ਼ ਸੁਝਾਉਂਦੇ ਨੇ ਜਿਨ੍ਹਾਂ ਨੂੰ ਅੱਗੇ ਹਾਊਸ ਆਫ ਕਾਮਨਸ ਦੇ ਵਿੱਚ ਬਲੋਕ ਕਿਊਬੈਕਵਾ ਵਾਲੇ ਜੇ ਮਨਵਾ ਕੇ ਫੈਡਰਲ ਸਰਕਾਰ ਤੋਂ ਕੋਈ ਫੰਡਿੰਗ ਲੈ ਆਉਂਦੇ ਨੇ ਜਾਂ ਕੁਝ ਵੀ ਕਿਊਬੈਕ ਦੇ ਹਿੱਤ ਦੀ ਗੱਲ ਮਨਵਾ ਲੈਂਦੇ ਨੇ ਤਾਂ ਉਹਦਾ ਕਿਊਬੈਕ ਦੀ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਉੱਪਰ ਵੀ ਥੋੜ੍ਹਾ ਜਿਹਾ ਅਸਰ ਪੈ ਸਕਦਾ ਅਤੇ ਅਗਲੇ ਸਾਲ ਕਿਊਬੈਕ ਦੇ ਵਿੱਚ ਇਲੈਕਸ਼ਨ ਵੀ ਹੈ ਸੋ ਉਹ ਜਿਹੜੇ ਸਾਰੇ ਫੈਕਟਰਸ ਨੇ ਦੋਜ਼ ਵਿਲ ਆਲਸੋ ਪਲੇ ਐਨ
ਬਿਲਕੁਲ ਅਤੇ ਜੋ ਬਲੋਕ ਕਿਊਬੈਕਵਾ ਦੀ ਕਿਊਬੈਕ ਦੀ ਜੋ ਪ੍ਰੋਵਿੰਸ਼ੀਅਲ ਐਫੀਲੀਏਟ ਆ ਉਹ ਪਾਰਟੀ ਕਿਊਬੈਕਵਾ ਹੈ ਅਤੇ ਉਹ ਆਪੋਜੀਸ਼ਨ ਦੇ ਵਿੱਚ ਨੇ ਐਂਡ ਦੇ ਆਰ ਡੂਇੰਗ ਬੈਟਰ ਇਨ ਪੋਲਸ ਦੈਨ ਸੀ ਏ ਕਿਊ ਅਤੇ ਸੀ ਏ ਕਿਊ ਕਾਫੀ ਕਾਰਨਰਡ ਹੈ ਸੋ ਦੇਖਣਾ ਹੋਏਗਾ ਵੀ ਉਹ ਕਿਵੇਂ ਦੈਟ
ਇੰਪੈਕਟ ਕਰਦਾ
ਬਿਲਕੁਲ ਪਰ ਬਜਟ ਦੇ ਵਿੱਚ ਸੋ ਸਮਰਥਨ ਕਿਉਂਕਿ ਦੇਖੋ ਥਰੋਨ ਸਪੀਚ ਤੇ ਤਾਂ ਨੀਵੀਂ ਪਾ ਕੇ ਕੰਮ ਚੱਲ ਗਿਆ ਸੀ ਕਿ ਤੁਸੀਂ ਉਹਨੂੰ ਔਨ ਡਿਵੀਜ਼ਨ ਪਾਸ ਕਰਾ ਲਿਆ ਕਿਸੇ ਨੇ ਉਹਨੂੰ ਕਿਹਾ ਹੀ ਨਹੀਂ ਕਿ ਵੋਟਿੰਗ ਕਰਾਈ ਜਾਏ ਇਹਦੇ ਤੇ ਉਹ ਚੁੱਪ ਚੁਪੀ ਤੇ ਪਾਸ ਕਰਾ ਲਈ
ਨਾਲੇ ਐਤਕੀ ਕਿੰਗ ਨੂੰ ਆ ਕੇ ਉਹਨਾਂ ਤੋਂ ਥਰੋਨ ਸਪੀਚ ਦਵਾਈ ਸੀ ਜੇ ਕਿੰਗ ਦੀ ਦਿੱਤੀ ਥਰੋਨ ਸਪੀਚ ਹਾਊਸ ਆਫ ਕਾਮਨਸ ਦੇ ਵਿੱਚ ਫੇਲ ਹੋ ਜਾਂਦੀ ਉਧਰੋਂ ਵਾਸਤੇ ਜੀ ਟਰੰਪ ਉਦੋਂ ਬਹੁਤ ਧਮਕੀ ਦਿੰਦੇ ਸੀ ਵੀ ਸਾਡੀ 51ਵੀਂ ਸਟੇਟ ਬਣ ਜਾਓ ਉਹ ਇੱਕ ਆਪਟਿਕਸ ਦੇ ਹਿਸਾਬ ਨਾਲ ਤੇ ਅਦਰਵਾਈਜ਼ ਵੀ ਬੜਾ ਇੱਕ ਅਜੀਬ ਜਿਹਾ ਕੰਮ ਹੋ ਜਾਣਾ ਸੀ ਉਹ
ਤੇ ਇੱਕ ਗੱਲ ਪੱਕੀ ਹੈ ਇਹ ਜਿਹੜੀ ਵੀ ਪਾਰਟੀ ਦੇ ਸਮਰਥਨ ਨਾਲ ਬਜਟ ਪਾਸ ਹੋਏਗਾ ਰਾਹਤ ਦਾ ਸਾਹ ਜਿਹੜਾ ਕਹਿ ਲਓ ਉਹ ਸਾਰੀਆਂ ਪਾਰਟੀਆਂ ਨੇ ਲੈਣਾ
ਜੀ
ਕਿਉਂਕਿ ਕੋਈ ਵੀ ਪਾਰਟੀ ਨਹੀਂ ਚਾਹੁੰਦੀ ਇਸ ਵੇਲੇ ਇਲੈਕਸ਼ਨ ਹੋ ਜਾਏ
ਬਸ ਜੀ ਐਨ ਡੀ ਪੀ ਕੋਲ ਪੱਕਾ ਲੀਡਰ ਕੋਈ ਨਹੀਂ
ਹਾਂਜੀ
ਹੈ ਉਹਨਾਂ ਤਾਂ ਹਲੇ ਇੰਟਰਮ ਲੀਡਰ ਨਾਲ ਕੰਮ ਚੱਲਦਾ ਪਿਆ ਤੇ ਹੁਣ 7 ਜਾਣੇ ਹੀ ਰਹਿ ਗਏ ਨੇ ਓਫੀਸ਼ੀਅਲ ਪਾਰਟੀ ਸਟੇਟਸ ਤੱਕ ਨਹੀਂ ਹੈਗਾ ਸੋ ਐਨ ਡੀ ਪੀ ਦੀ ਐਤਕੀ ਹਾਊਸ ਆਫ ਕਾਮਨਸ ਦੇ ਵਿੱਚ ਉਨੀ ਬੁੱਕਤ ਪੈ ਸਕਣੀ ਬੜੀ ਮੁਸ਼ਕਲ ਹੋਏਗੀ।
ਸੋ ਕੰਜ਼ਰਵੇਟਿਵਸ ਦੇ ਲੀਡਰ ਦਾ ਵੀ ਲੀਡਰਸ਼ਿਪ ਰਿਵਿਊ ਹੈ ਜਨਵਰੀ ਦੇ ਵਿੱਚ,
ਜਨਵਰੀ ਵਿੱਚ
ਉਹ ਭਾਵੇਂ ਉਹ ਆਪਣਾ ਬਾਈ ਇਲੈਕਸ਼ਨ ਜਿੱਤ ਗਏ ਨੇ ਪੀਅਰ ਪੋਲੀਐਫ
ਜੀ,
ਪਰ ਉਹਨਾਂ ਨੇ ਇੰਟਰਨਲੀ ਅਜੇ ਵੀ ਲੀਡਰਸ਼ਿਪ ਰਿਵਿਊ ਫੇਸ ਕਰਨਾ ਜਨਵਰੀ ਦੇ ਅੰਤ ਵਿੱਚ
ਜੀ,
ਤੇ ਬਲਾਕ ਵਾਲੇ ਫਿਰ ਬਚਦੇ ਨੇ
ਜੀ,
ਇਲੈਕਸ਼ਨ ਉਹ ਵੀ ਨਹੀਂ ਚਾਹੁੰਦੇ,
ਇਲੈਕਸ਼ਨ ਉਹ ਵੀ ਨਹੀਂ ਚਾਹੁੰਦੇ। ਸੋ ਦੇਖਦੇ ਹਾਂ ਇਹ ਹਾਊਸ ਆਫ ਕਾਮਨਸ ਦੇ ਅੱਜ ਦੇ ਇਸ ਸੈਸ਼ਨ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਕੀ ਕੁਝ ਹਾਈਲਾਈਟ ਹੁੰਦਾ, ਕਿਹੋ ਜਿਹੇ ਤਿੱਖੇ ਤੇਵਰ ਪੋਲੀਐਫ ਦਿਖਾਉਂਦੇ ਨੇ, ਅਤੇ ਮਾਰਕ ਕਾਰਨੀ ਜਿਹੜੇ ਕਿ ਇਹਨਾਂ ਹੀ ਇਜ਼ ਅ ਗੁੱਡ ਸਪੀਕਰ, ਪਰ ਆਹ ਜਿਹੜੇ ਪੋਲੀਟੀਕਲ ਦਾਅ ਪੇਚ ਨੇ ਹਾਊਸ ਆਫ ਕਾਮਨਸ ਦੇ ਵਿੱਚ, ਉਹਨਾਂ ਨੂੰ ਤਜਰਬਾ ਘੱਟ ਆ ਹਜੇ, ਸੋ ਉਹ ਕਿਵੇਂ ਨੈਵੀਗੇਟ ਕਰਦੇ ਨੇ ਇਸ ਸੈਸ਼ਨ ਨੂੰ, ਦੈਟ ਰਿਮੇਨਸ ਟੂ ਬੀ ਸੀਨ। ਪਰ ਇੱਕ ਵਾਰ ਫਿਰ ਇਹ ਯਾਦ ਰੱਖੀਏ, 1937 ਤੋਂ ਬਾਅਦ ਇਹ ਸਭ ਤੋਂ ਘੱਟ ਸਿਟਿੰਗ ਡੇਜ਼ ਵਾਲਾ ਪਾਰਲੀਮੈਂਟਰੀ ਸੈਸ਼ਨ, ਪਾਰਲੀਮੈਂਟਰੀ ਈਅਰ ਹੈ ਇਹ, ਸਿਰਫ 73 ਦਿਨ ਇਸ ਸਾਲ ਦੇ ਵਿੱਚ ਪਾਰਲੀਮੈਂਟ ਦੀ ਸਿਟਿੰਗ ਦੇ ਦਿਨ ਹੋਣਗੇ ਜਿਨ੍ਹਾਂ ਦੇ ਵਿੱਚੋਂ ਫਾਲ ਸੈਸ਼ਨ ਹੋਣ ਸ਼ੁਰੂ ਹੋ ਰਿਹਾ, ਅਤੇ 12 ਦਸੰਬਰ ਤੱਕ ਚੱਲਣਾ।
ਹਾਂਜੀ
ਜੀ, ਉਹਦੇ ਵਿੱਚ ਵੀ ਰੋਜ਼ ਨਹੀਂ ਸੀਟਿੰਗ ਹੋਣੀ ਹੈ ਨਾ, ਇਨ ਬਿਟਵੀਨ ਆਫਕੋਰਸ ਕੁਝ ਛੁੱਟੀਆਂ ਛਾਟੀਆਂ ਆ ਜਾਂਦੀਆਂ। ਬਸ ਜੀ, ਕੁਇਕਲੀ ਗੱਲ ਕਰ ਹੀ ਲਈਏ ਕਿ ਬਜਟ ਡੈਫੀਸਿਟ ਵਾਲੀ ਪ੍ਰੋਬਲਮ ਇਕੱਲੀ ਫੈਡਰਲ ਪੱਧਰ 'ਤੇ ਨਹੀਂ ਹੈਗੀ, ਸੂਬਾਈ ਪੱਧਰ 'ਤੇ ਵੀ ਇਹ ਸਮੱਸਿਆ ਬਹੁਤ ਵੱਡੀ ਬਣੀ ਹੋਈ ਆ। ਅਸੀਂ ਪਿਛਲੇ ਸਮੇਂ ਦੇ ਵਿੱਚ ਗੱਲ ਕਰਦੇ ਹਾਂ ਕਿ ਜਦੋਂ ਦੇ DVDB ਪ੍ਰੀਮੀਅਰ ਬਣੇ ਨੇ, ਇਨਹੈਰਿਟ ਇਹਨਾਂ ਨੇ ਕੀਤਾ ਸੀ, ਸਰਪਲਸ ਵਾਲਾ ਬਜਟ $5.7 billion ਸਰਪਲਸ ਛੱਡ ਕੇ ਗਏ ਸੀ ਇਹਨਾਂ ਵਾਸਤੇ ਜੌਨ ਹੋਰਗਨ। ਉਸ ਤੋਂ ਬਾਅਦ ਜਿਹੜੇ ਬਜਟ ਸਾਈਡ EB ਸਰਕਾਰ ਦੇ, ਉਹ ਡੈਫੀਸਿਟ ਵਾਲੇ ਬਜਟ ਹੀ ਰਹੇ, ਘਾਟੇ ਵਾਲੇ ਬਜਟ ਰਹੇ ਨੇ। ਜਿਹੜਾ ਮੌਜੂਦਾ ਵਿੱਤੀ ਵਰ੍ਹਾ ਚੱਲਦਾ ਪਿਆ, ਜਿਹੜਾ ਇਸ ਸਾਲ 1 April ਨੂੰ ਸ਼ੁਰੂ ਹੋਇਆ, 31 March 2026 ਨੂੰ ਖਤਮ ਹੋਏਗਾ, ਇਹਦਾ ਜਿਹੜਾ ਪ੍ਰੋਜੈਕਟਿਡ ਡੈਫੀਸਿਟ ਜਦੋਂ ਬਜਟ ਪੇਸ਼ ਕੀਤਾ ਗਿਆ ਸੀ, $10.9 billion ਦੱਸਿਆ ਗਿਆ ਸੀ। ਉਸ ਤੋਂ ਬਾਅਦ ਬਜਟ ਪੇਸ਼ ਹੋਣ ਤੋਂ ਬਾਅਦ ਸਾਨੂੰ ਪਤਾ ਕਿ ਕੁਝ ਹੋਰ ਜਿਹੜੇ ਸੋਰਸਿਸ ਆਫ ਰੈਵਨਿਊ ਨੇ ਉਹ ਸਰਕਾਰ ਦੇ ਜਾਂਦੇ ਲੱਗੇ। ਕਾਰਬਨ ਟੈਕਸ ਹਟਾ ਦਿੱਤਾ ਗਿਆ, ਜਿਹੜਾ ਕਿ ਸਰਕਾਰੀ ਮਾਲੀਏ ਦੇ ਵਿੱਚ ਨੈੱਟ $1.5 billion ਐਡ ਕਰਦਾ ਸੀ। ਸੋ ਇੱਕ ਉਹ ਸੋਰਸ ਆਫ ਰੈਵਨਿਊ ਚਲਾ ਗਿਆ। ਇਕੋਨਮੀ ਦੇ ਪੱਧਰ 'ਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਇਹ ਗੱਲ ਕੀਤੀ ਵੀ ਆ, ਭਾਵੇਂ ਉਹ ਰੀਅਲ ਇਸਟੇਟ ਸੈਕਟਰ ਦੀ ਖੜੋਤ ਹੋਵੇ, ਭਾਵੇਂ ਸਾਡੇ ਰੀਸੋਰਸ ਸੈਕਟਰ ਦੀ ਖੜੋਤ ਹੋਵੇ, ਓਵਰਆਲ ਉਹਦੇ ਕਰਕੇ ਵੀ ਜਿਹੜਾ ਸਰਕਾਰ ਦਾ ਰੈਵਨਿਊ ਉਹਨੂੰ ਢਾਅ ਲੱਗੀ ਹੋਈ ਆ, ਅਤੇ ਟੈਰਿਫਸ ਕਰਕੇ ਆ, ਟ੍ਰੇਡ ਵਾਰ ਕਰਕੇ ਉਹਦਾ ਵੀ ਇੰਪੈਕਟ ਪੈ ਰਿਹਾ। ਸੋ $10.9 billion ਵਾਲਾ ਡੈਫੀਸਿਟ, ਸੂਬਾਈ ਡੈਫੀਸਿਟ ਕਿੱਥੇ ਜਾ ਕੇ ਰੁਕੇਗਾ, ਇਹਦੇ ਬਾਰੇ ਵੀ ਅੱਜ ਅਪਡੇਟ ਸਾਂਝੀ ਕੀਤੀ ਜਾਣੀ ਹੈ ਸੂਬਾਈ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਵੱਲੋਂ।
ਸੋ ਇਸ ਫਿਸਕਲ ਈਅਰ ਦੀ ਪਹਿਲੀ ਕੁਆਟਰਲੀ ਅਪਡੇਟ ਇਹ ਹੋਏਗੀ। ਸੋ ਫਿਸਕਲ ਈਅਰ ਸ਼ੁਰੂ ਹੋਇਆ 1 April ਤੋਂ, ਅਪ੍ਰੈਲ, ਮਈ, ਜੂਨ, ਇਹਨਾਂ 3 months ਦੇ ਵਿੱਚ। ਸੋ ਫਿਸਕਲ ਈਅਰ ਦਾ ਪਹਿਲਾ ਕੁਆਟਰ, ਉਹਦੇ ਪਹਿਲੇ 3 months। ਸੋ ਫਸਟ ਕੁਆਟਰਲੀ ਅਪਡੇਟ ਅੱਜ ਜਾਰੀ ਕੀਤੀ ਜਾਣੀ ਹੈ। ਸੋ ਪਹਿਲੇ 3 months ਦੇ ਵਿੱਚ ਇਕੋਨਮੀ ਦਾ ਕੀ ਹਾਲ ਚੱਲ ਰਿਹਾ, ਤੇ ਅਗਾਂਹ ਸਾਡੀਆਂ ਪ੍ਰੋਜੈਕਸ਼ਨਸ ਕੀ ਕਹਿੰਦੀਆਂ ਨੇ, ਕਿ ਡੈਫੀਸਿਟ ਦੀ ਪ੍ਰੋਜੈਕਸ਼ਨ ਅਜੇ ਵੀ 11 billion ਦੇ ਨੇੜੇ ਤੇੜੇ ਹੀ ਹੈ ਜਾਂ ਉਸ ਤੋਂ ਕਿਤੇ ਜ਼ਿਆਦਾ ਵੱਧ ਚੁੱਕੀ ਹੈ। ਸੋ ਇਹ ਨੰਬਰਸ ਜਿਹੜੇ ਨੇ ਆਲਰੇਡੀ ਬੜੀ ਗੱਲ ਚੱਲ ਰਹੀ ਹੈ, ਇਟਸ ਗੋਇੰਗ ਟੂ ਬੀ ਅ ਬਲੱਡ ਬੈਥ, ਇਹ ਨੰਬਰਸ ਜਿਹੜੇ ਨੇ ਬਹੁਤ ਜ਼ਿਆਦਾ ਖਰਾਬ ਹੋਣ
ਵਾਲੇ। ਵਾਸੂ ਜੀ, ਉੱਧਰੋਂ ਜਿਹੜੀ ਯੂਨੀਅਨਸ BCGEU ਵੱਲੋਂ ਇਸ ਵੇਲੇ ਅਜੇ ਵੀ ਸਰਕਾਰ ਨਾਲ ਨੈਗੋਸ਼ੀਏਟ ਕੀਤਾ ਜਾ ਰਿਹਾ, BCGEU ਦੀ ਜਿੱਥੇ ਸੈਟਲਮੈਂਟ ਹੁੰਦੀ ਹੈ ਵੇਜਿਸ ਦੀ, ਉਹ ਇੱਕ ਬੈਂਚਮਾਰਕ ਬਣ ਜਾਣਾ ਬਾਕੀ ਦੀ ਯੂਨੀਅਨਸ ਵਾਸਤੇ ਵੀ। ਲਗਭਗ 4,57,000 BC ਦੀ ਸਰਕਾਰ ਦੇ ਮੁਲਾਜ਼ਮ ਨੇ, 183 ਵੱਖੋ ਵੱਖਰੇ ਕੰਟਰੈਕਟਸ ਨੇ, ਅਤੇ ਇਹ ਵੀ ਸਰਕਾਰ ਵਾਸਤੇ ਬੜਾ ਮੁਸ਼ਕਲ ਹੋ ਜਾਣਾ ਕਿ ਇੱਕ ਅਜਿਹੇ ਇੰਨੇ ਵੱਡੇ ਡੈਫੀਸਿਟ ਵਾਲੇ ਸਾਲ ਦੇ ਵਿੱਚ ਜਦੋਂ ਆ ਕੰਟਰੈਕਟਸ ਰੀਨੈਗੋਸ਼ੀਏਟ ਕਰਨੇ ਪੈ ਰਹੇ ਨੇ। ਸਰਕਾਰ ਨੇ ਤਾਂ ਆਫਰ ਦਿੱਤੀ ਆ ਹੁਣ 4% ਦੇ ਨੇੜੇ ਦੀ, ਅਤੇ ਸਾਰਾ ਕੁਝ ਉਹਦੇ ਵਿੱਚ ਜੇ ਬੈਨੀਫਿਟਸ ਵਗੈਰਾ ਪੂਰਾ,
4.5 ਸਰਕਾਰ ਕਲੇਮ,
4.5 ਕਲੇਮ ਕਰਦੇ ਆ, ਅਤੇ ਦੂਜੇ ਪਾਸੇ ਉਹਨਾਂ ਦੀ ਜਿਹੜੀ ਮੰਗ ਹੈ ਸਰਕਾਰ ਦਾ ਕਹਿਣਾ ਕਿ ਜੀ ਉਹ ਤੇ 8.5% ਦੇ ਨੇੜੇ ਪਹੁੰਚਦਾ,
ਉਹ ਤਾਂ ਯੂਨੀਅਨ ਕਹਿੰਦੀ 8.25%, ਸਰਕਾਰ ਕਹਿੰਦੀ
16%
15.75%,
ਜੇ ਤੁਸੀਂ ਉਹਦੇ ਵਿੱਚ ਕੋਸਟ ਆਫ ਲਿਵਿੰਗ ਅਲਾਉਂਸ ਐਡਜਸਟਮੈਂਟ ਜੇ ਸ਼ਾਮਲ ਕਰ ਲਓ, ਫਿਰ ਤੇ ਯੂਨੀਅਨ ਦੀ ਮੰਗ ਬਹੁਤ ਜ਼ਿਆਦਾ ਵਿਸਥਾਰਤ ਹੈ। ਸੋ ਕਲੀਅਰਲੀ ਦ ਗੈਪ ਇਜ਼ ਸਿਗਨੀਫਿਕੈਂਟ, ਅਤੇ 4% ਤੋਂ ਲੈ ਕੇ ਜੇ ਆਪਾਂ ਉਹ ਵੀ ਲੈ ਕੇ ਚੱਲੀਏ ਨਾ ਬੇਸ ਨੰਬਰ 4.5%, ਅਤੇ ਜੇ 8.5% ਉਹਦੇ ਵਿੱਚ ਵੀ ਵਸੂ ਜੀ, ਜਿਹੜਾ 4.25% ਦਾ ਫਰਕ ਆ, ਇਹ ਵੀ ਸਰਕਾਰ ਵਾਸਤੇ ਮੁਸ਼ਕਲ ਹੋ ਜਾਏਗਾ ਕਿ ਕਿਵੇਂ ਯੂਨੀਅਨ ਨੂੰ ਮਨਾਉਣਾ ਹੈਗਾ, ਅਤੇ ਜੇ ਉਹ ਸਰਵਿਸ ਡਿਸਟਰਪਸ਼ਨ ਹੁੰਦੀਆਂ ਨੇ। ਸੋ ਇੱਕ ਪੈਸੇ ਧੇਲੇ ਵਾਲੇ ਪੱਖੋਂ ਸਟ੍ਰੈਸਫੁੱਲ ਸਮਾਂ, ਜਦੋਂ ਪੈਸੇ ਧੇਲੇ ਵਾਲੇ ਪੱਖੋਂ ਸਟ੍ਰੈਸ ਵੱਧਦਾ, ਉਦੋਂ ਫਿਰ ਜੇ ਆਪਸ ਦੇ ਵਿੱਚ ਤਾਲਮੇਲ ਦੀ ਘਾਟ ਹੋਵੇ ਤਾਂ ਸਟ੍ਰੈਸ ਹੋਰ ਕਿਤੇ ਜ਼ਿਆਦਾ ਵੱਧ ਜਾ ਕਰਦਾ। ਸੋ ਉਹ ਹੁਣ ਦੇਖਣ ਨੂੰ ਮਿਲਦਾ ਪਿਆ।
ਸੋ ਜਿੰਨੀ ਸਰਕਾਰ ਤਨਖਾਹਾਂ ਦਾ ਜਿੰਨਾ ਟੋਟਲ ਖਰਚਾ ਹੈ, ਜਿਹੜੇ 183 ਕੰਟਰੈਕਟ ਰੀਨੈਗੋਸ਼ੀਏਟ ਹੋਣੇ ਨੇ, ਜੇ ਸਾਰੇ ਹੀ ਮੁਲਾਜ਼ਮਾਂ ਨੂੰ 1% ਵੇਜ ਹਾਈਕ ਦਿੱਤੀ ਜਾਵੇ, ਤਕਰੀਬਨ $500 million ਦਾ ਖਰਚਾ ਪੈਂਦਾ।
ਦੈਟਸ ਵਿਦ 1%।
ਹਾਂ, 1% ਮਤਲਬ 450 to 500 million ਦਾ ਖਰਚਾ ਹੈ
ਜੀ।
ਸੋ 1% ਨਾਲ $500 million ਇੱਧਰ ਉੱਧਰ ਹੋ ਜਾਂਦਾ। ਸੋ ਇਸ ਕਰਕੇ ਧੁੜਕੂ ਸਰਕਾਰ ਨੂੰ ਵੀ ਲੱਗਿਆ ਹੋਇਆ, ਤੇ ਯੂਨੀਅਨਸ ਵੀ ਹੁਣ ਵਿਚਾਰ ਕਰ ਰਹੀਆਂ ਨੇ ਵੀ ਅਸੀਂ ਹੁਣ ਸਟ੍ਰਾਈਕ ਤਾਂ ਦੇਖੋ ਚੱਲ ਰਹੀ ਆ, ਸਟ੍ਰਾਈਕ ਨੂੰ ਹੋਰ ਕਿੰਨਾ ਐਸਕਲੇਟ ਕਰਨਾ, ਕਿਉਂਕਿ ਪਬਲਿਕ ਓਪੀਨੀਅਨ ਵੀ ਇਸ ਵੇਲੇ ਪੂਰਾ ਸੂਰਾ ਹੀ ਆ, ਕਿਉਂਕਿ ਬ੍ਰਿਟਿਸ਼ ਕੋਲੰਬੀਅਨਸ ਨੂੰ ਵੀ ਇੱਦਾਂ ਲੱਗਦਾ ਕਿ ਪੈਸੇ ਤਾਂ ਹੈ ਨਹੀਂ, ਵੇਜ ਹਾਈ ਕਿੱਥੋਂ ਦੇ ਦਿੱਤੀ ਜਾਵੇ
ਜੀ। ਸੋ ਇਹ ਵਸੂ ਜੀ ਜਿਹੜੀ ਫਾਈਨੈਂਸ਼ੀਅਲ ਅਪਡੇਟ ਹੈਗੀ ਆ, ਇਹ ਅੱਜ ਸਵੇਰੇ ਸਾਡੇ ਸਮੇਂ ਮੁਤਾਬਕ 10:15 ਹੋਏਗੀ, 10:15 ਜਦੋਂ ਫਾਈਨੈਂਸ ਮਿਨਿਸਟਰ ਵੱਲੋਂ ਦੱਸਿਆ ਜਾਣਾ ਕਿ ਮੌਜੂਦਾ ਸਮੇਂ ਡੈਫੀਸਿਟ ਦੀ ਪ੍ਰੋਜੈਕਸ਼ਨ ਅਤੇ ਆਉਣ ਵਾਲੇ ਸਮੇਂ 'ਚ ਇਕਨੋਮਿਕ ਗਰੋਥ ਦੀ ਪ੍ਰੋਜੈਕਸ਼ਨ ਅਤੇ ਹੋਰ ਬਾਕੀ ਐਕਟੀਵਿਟੀ ਨੂੰ ਲੈ ਕੇ ਕਿਹੋ ਜਿਹੀ ਪੇਸ਼ਨ ਗੋਈ ਆ, ਸੋ 10:15 ਪਤਾ ਲੱਗੇਗਾ। ਵਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲੰਘੇ ਕੱਲ੍ਹ ਇੱਕ ਅਨਾਊਂਸਮੈਂਟ ਕੀਤੀ ਹੈ ਜਿਹਦੇ ਵਿੱਚ ਕੈਨੇਡਾ ਦੇ ਵਿੱਚ ਅਫੋਰਡੇਬਲ ਹਾਊਸਿੰਗ ਮੁਹੱਈਆ ਕਰਵਾਉਣ ਦੇ ਲਈ ਇੱਕ ਨਵੀਂ ਫੈਡਰਲ ਏਜੰਸੀ ਸਥਾਪਿਤ ਕਰ ਦਿੱਤੀ ਗਈ ਹੈ ਜਿਸ ਦਾ ਨਾਮ ਹੈ ਬਿਲਡ ਕੈਨੇਡਾ ਹੋਮਸ।
ਇਹ ਜਿਹੜੇ ਤਿੰਨ ਸ਼ਬਦ ਨੇ
ਜੀ,
ਇਹ ਕਿਸੇ ਵੀ ਤਰਤੀਬ ਵਿੱਚ ਲਿਖੇ ਜਾ ਸਕਦੇ ਨੇ,
ਹੈ ਨਾ,
ਕੈਨੇਡਾ ਬਿਲਡ ਹੋਮਸ, ਹੋਮਸ ਕੈਨੇਡਾ ਬਿਲਡ, ਮਤਲਬ ਇਹ ਸਮਝ ਨਹੀਂ ਆਇਆ ਮੈਨੂੰ ਬਿਲਡ ਕੈਨੇਡਾ।
ਤੁਸੀਂ ਆਈ ਥਿੰਕ ਯੂ ਆਰ ਔਨ ਟੂ ਸਮਥਿੰਗ, ਕਿਉਂਕਿ ਇਹਦੇ ਨਾਲ ਮੋਡਿਊਲਰ ਹਾਊਸਿੰਗ ਬਣਨੀ ਆ।
ਅੱਛਾ
ਕਿ ਫੈਕਟਰੀ ਦੇ ਵਿੱਚ ਬਣੇ ਹੋਏ ਘਰ ਜਿਨ੍ਹਾਂ ਨੂੰ ਫਿਰ ਸ਼ਿਪ ਕਰ ਦਿੱਤਾ ਜਾਏਗਾ, ਫਿਰ ਉਹਨੂੰ ਅਸੈਂਬਲ ਕੀਤਾ ਜਾਣਾ। ਸੋ ਏਜੰਸੀ ਦਾ ਨਾਮ ਵੀ ਇਹੋ ਜਿਹਾ, ਜਿਵੇਂ ਤੁਹਾਨੂੰ ਪਸੰਦ ਆ ਉਦਾਂ ਅਸੈਂਬਲ ਕਰ ਲਓ।
ਉਹ ਹੁੰਦਾ ਸੀ ਨਾ ਪਰਮੋਟੇਸ਼ਨ ਕੰਬੀਨੇਸ਼ਨ, ਜਾਂ ਤਿੰਨ ਇਹ ਸ਼ਬਦ ਨੇ, ਇਹਨਾਂ ਨੂੰ ਕਿੰਨੇ ਤਰੀਕਿਆਂ ਨਾਲ ਅਰੇਂਜ ਕੀਤਾ ਜਾ ਸਕਦਾ, ਉਨੀਆਂ ਨਵੀਆਂ ਏਜੰਸੀਆਂ ਬਣਾਈਆਂ ਜਾ ਸਕਦੀਆਂ ਇਹਨਾਂ ਤਿੰਨ ਸ਼ਬਦਾਂ ਦੇ।
ਸੋ ਵਾਸੂ ਜੀ, ਜਿਹੜੀ ਇਹ ਨਵੀਂ ਏਜੰਸੀ ਬਣਾਈ ਗਈ ਹੈ ਬਿਲਡ ਕੈਨੇਡਾ ਹੋਮਸ, ਇਸ ਦੇ CEO ਹੋਣਗੇ ਐਨਾ ਬਾਇਲਾਓ। ਐਨਾ ਬਾਇਲਾਓ ਪਹਿਲਾਂ ਟੋਰੋਂਟੋ ਦੇ ਵਿੱਚ
ਬਾਇਲਾ ਬਣਾਉਂਦੇ ਸੀ,
ਨਹੀਂ ਸਿਟੀ ਕਾਉਂਸਲ ਸੀਗੇ, ਯੂ ਆਰ ਰਾਈਟ, ਤੇ ਮੇਅਰਲ ਕੈਂਡੀਡੇਟ ਵੀ ਸੀਗੇ।
ਹਾਂਜੀ,
ਜਦੋਂ ਓਲਿਵੀਆ ਚਾਓ ਮੇਅਰ ਬਣੇ ਟੋਰੋਂਟੋ ਦੇ, ਉਦੋਂ ਉਹਨਾਂ ਤੋਂ ਉਦੋਂ ਇਲੈਕਸ਼ਨ 'ਚ ਹਾਰੇ ਸੀ, ਦੂਜੇ ਨੰਬਰ 'ਤੇ ਰਹੇ ਸੀ,
32-33% ਵੋਟ ਪਈ ਸੀ,
ਕਰੈਕਟ, ਯੈਸ ਯੈਸ। ਅਤੇ ਜਿਹੜੇ ਵਸੂ ਜੀ ਸਾਬਕਾ ਮੇਅਰ ਜੌਨ ਟੋਰੀ, ਜਿਹਨਾਂ ਨੂੰ ਕੰਟਰੋਵਰਸੀ ਕਰਕੇ ਫਿਰ ਰਿਜ਼ਾਈਨ ਕਰਨਾ ਪੈ ਗਿਆ ਸੀ, ਉਹਨਾਂ ਜੌਨ ਟੋਰੀ ਦੇ ਸਮੇਂ ਦੌਰਾਨ ਇਹ ਡਿਪਟੀ ਮੇਅਰ ਵੀ ਰਹੇ। ਸੋ ਐਨਾ ਬਾਇਲਾਓ ਨੂੰ ਇਸ ਨਵੀਂ ਏਜੰਸੀ ਦਾ ਮੁਖੀ ਥਾਪਿਆ ਗਿਆ, ਅਤੇ ਕੱਲ੍ਹ ਅਨਾਊਂਸ ਇਹ ਕੀਤਾ ਗਿਆ ਮਾਰਕ ਕਾਰਨੀ ਵੱਲੋਂ ਕਿ $13 billion ਦੀ ਸੀਡ ਫੰਡਿੰਗ ਇਸ ਏਜੰਸੀ ਵਾਸਤੇ ਫੈਡਰਲ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ। ਇਹਦੇ ਵਿੱਚ ਇਸ ਜਿਹੜਾ ਪਹਿਲਾ ਟੀਚਾ ਮਿੱਥਿਆ ਗਿਆ, ਕੈਨੇਡਾ ਦੇ 6 ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਫੈਡਰਲ ਸਰਕਾਰ ਦੀ ਜ਼ਮੀਨ 'ਤੇ 4,000 ਫੈਕਟਰੀ ਬਿਲਟ ਹੋਮਸ ਉਸਾਰੇ ਜਾਣਗੇ।
ਇਸ ਜਿਹੜਾ ਪੂਰਾ ਪ੍ਰੋਜੈਕਟ ਹੈ ਇਹਦਾ ਫੋਕਸ ਨੋਨ ਮਾਰਕੀਟ ਹਾਊਸਿੰਗ ਦੇ ਉੱਤੇ ਹੋਏਗਾ, ਅਫੋਰਡੇਬਲ ਘਰ ਬਣਾਉਣ ਦੇ ਉੱਤੇ ਹੋਏਗਾ। ਨਵਾਂ ਦਫ਼ਤਰ ਸਥਾਪਿਤ ਕਰ ਦਿੱਤਾ ਗਿਆ, ਫੈਡਰਲ ਜ਼ਮੀਨ ਦਿੱਤੀ ਜਾਏਗੀ, 4,000 ਫੈਕਟਰੀ ਬਿਲਟ ਹੋਮਸ ਬਣਨਗੇ। ਉਹਦੇ ਵਿੱਚ 6 ਜਿਹੜੇ ਸ਼ਹਿਰ ਡਿਮਾਰਕੇਟ ਕੀਤੇ ਗਏ ਨੇ, ਨੋਵਾ ਸਕੋਸ਼ੀਆ ਦਾ ਸ਼ਹਿਰ ਹੈ, ਕਿਬੈਕ ਦਾ ਹੈ, ਓਨਟੈਰੀਓ ਦੇ 2 ਸ਼ਹਿਰ ਨੇ, ਵਿਨੀਪੈਗ ਦੇ ਵਿੱਚ ਵੀ ਬਣੇਗਾ ਘਰ, ਐਡਮਿੰਟਨ ਦੇ ਵਿੱਚ ਵੀ ਬਣਨਗੇ, ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਮਾਈਨਸ ਆ।
ਜਿਹੜੇ ਸਾਡੇ ਇੱਥੇ ਸੂਬਾਈ ਹਾਊਸਿੰਗ ਮਿਨਿਸਟਰ ਨੇ ਕ੍ਰਿਸਟੀਨ ਬੋਇਲ, ਉਹਨਾਂ ਨੇ ਵਸੂ ਜੀ ਕੱਲ੍ਹ ਇੱਕ ਸਟੇਟਮੈਂਟ ਜਾਰੀ ਕੀਤੀ ਆ, ਉਹ ਕਹਿੰਦੇ ਸ਼ਵਲ ਰੈਡੀ ਪ੍ਰੋਜੈਕਟ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਹੈਗੇ ਨੇ, ਕਿਉਂਕਿ ਇਹਦਾ ਇੱਕ ਸੈਂਟਰ ਪੀਸ ਕੀ ਆ ਕਿ ਜਿਹੜੀ ਫੈਡਰਲ ਸਰਕਾਰ ਦੀ ਮਲਕੀਅਤ ਵਾਲੀ ਜ਼ਮੀਨ ਆ, ਇਹ ਘਰ ਉੱਥੇ ਜਿਹੜਾ ਕੋਈ ਸਰਪਲਸ ਲੈਂਡ ਆ ਉਹਦੇ ਉੱਪਰ ਇਹ ਘਰ ਬਣਾਏ ਜਾਣੇ ਨੇ। ਫੈਕਟਰੀ ਦੇ ਵਿੱਚ ਬਣੇ ਪ੍ਰੀ ਫੈਬਰੀਕੇਟਡ ਹੋਮਸ ਹੋਣਗੇ ਜਿਹਨਾਂ ਨੂੰ ਸਾਈਟ 'ਤੇ ਲਿਜਾ ਕੇ ਅਸੈਂਬਲ ਕਰ ਲਿਆ ਜਾਣਾ। ਸੋ ਮਾਰਕ ਕਾਰਨੀ ਦਾ ਇਹ ਕਹਿਣਾ ਵੀ ਅਸੀਂ ਬੜੇ ਇਨੋਵੇਟਿਵ ਤਰੀਕੇ ਦੇ ਨਾਲ ਇਸ ਗੱਲ ਨੂੰ ਅੱਗੇ ਵਧਾ ਰਹੇ ਹਾਂ, ਅਤੇ ਆਉਂਦੇ ਦਿਨਾਂ ਦੇ ਵਿੱਚ ਹੋਰਨਾਂ ਸ਼ਹਿਰਾਂ ਵਾਸਤੇ ਵੀ ਇਸੇ ਤਰ੍ਹਾਂ ਦੀਆਂ ਜਿਹੜੀਆਂ ਸੂਚੀਆਂ ਨੇ ਉਹ ਐਲਾਨੀਆਂ ਜਾਣਗੀਆਂ, ਜਿੱਥੇ ਕਿ ਇੱਦਾਂ ਦੇ ਫੈਕਟਰੀ ਬਿਲਟ ਹੋਮਸ ਫੈਡਰਲ ਸਰਕਾਰ ਵੱਲੋਂ ਉਸਾਰੇ ਜਾਣੇ ਨੇ। ਇਹਦੇ ਵਿੱਚ ਜਿਹੜਾ ਬਿਲਡ ਕੈਨੇਡਾ ਹੋਮਸ ਨਾਂ ਦੀ ਨਵੀਂ ਏਜੰਸੀ ਆ, ਇਹਨੇ ਬਾਏ ਕੈਨੇਡੀਅਨ ਪੋਲਿਸੀ ਉਹਦੇ ਉੱਪਰ ਵੀ ਇਹਨੇ ਪਹਿਰਾ ਦੇਣਾ। ਸੋ ਇਹ ਕੈਨੇਡੀਅਨ ਸਮਾਨ ਖਰੀਦਣ ਨੂੰ ਤਰਜੀਹ ਦੇਣਗੇ।
ਸੋ ਪ੍ਰਮੁੱਖ ਤੌਰ 'ਤੇ ਕੀ ਹੋ ਰਿਹਾ ਕਿ ਫੈਡਰਲ ਜਿਹੜੀ ਜ਼ਮੀਨ ਆ ਉਹ ਦਿੱਤੀ ਜਾਏਗੀ, ਉਹਦੇ ਉੱਤੇ ਘਰ ਬਣਾ ਲਓ ਮਾਡਲਰ ਤਰੀਕੇ ਨਾਲ, ਨਵੇਂ ਤਰੀਕਿਆਂ ਦੇ ਨਾਲ, ਛੇਤੀ ਬਣਨ ਵਾਲੇ ਅਤੇ ਘੱਟ ਲਾਗਤ ਵਿੱਚ ਬਣਨ ਵਾਲੇ ਘਰ ਬਣਾਏ ਜਾਣਗੇ। ਅਤੇ ਇਸ ਤੋਂ ਇਲਾਵਾ ਕੀ ਹੈ ਕਿ ਪ੍ਰੋਕਿਓਰਮੈਂਟ ਜਿਹੜੀ ਆ ਉਹ ਡੋਮੈਸਟਿਕਲੀ ਕੀਤੀ ਜਾਏਗੀ, ਕੈਨੇਡੀਅਨ ਵਿੱਚ ਰੋ ਮਟੀਰੀਅਲ ਇਸਤੇਮਾਲ ਕੀਤਾ ਜਾਏਗਾ। ਅਤੇ ਇੱਕ ਜਿਹੜਾ ਦਫ਼ਤਰ ਸਥਾਪਿਤ ਕਰ ਦਿੱਤਾ ਗਿਆ ਬਿਲਡ ਕੈਨੇਡਾ ਹੋਮਸ, ਆਪਣੇ ਵੱਲੋਂ ਤਾਂ ਦੇਖੋ ਵਿਜੇ ਜੀ, ਮਾਰਕ ਕਾਰਨੀ ਨੇ ਇਹ ਐਤਵਾਰ ਪ੍ਰੈਸ ਕਾਨਫਰੰਸ ਬੁਲਾ ਕੇ ਅਨਾਊਂਸਮੈਂਟ ਕਰਤੀ, ਤਾਂ ਕਿ ਹਾਊਸ ਆਫ ਕਾਮਨਸ ਦਾ ਸੈਸ਼ਨ ਜਿਹੜਾ ਅੱਜ ਤੋਂ ਸ਼ੁਰੂ ਹੋ ਰਿਹਾ ਵੀ ਇਹਦੇ ਵਿੱਚ ਪੀਅਰ ਪੋਲੀਆ ਆਪੋਜੀਸ਼ਨ ਵਾਲੇ ਟਾਰਗੇਟ ਨਾ ਕਰਨ ਵੀ ਤੁਸੀਂ ਕੈਂਪੇਨ ਦੌਰਾਨ ਬੜੇ ਵਾਅਦੇ ਕੀਤੇ ਸੀ, ਉਹਨਾਂ ਵਿੱਚੋਂ ਕੋਈ ਵੀ ਜਿਹੜੇ ਵਾਅਦੇ ਨੇ ਅਜੇ ਤੱਕ ਉਹ ਪੂਰੇ ਨਹੀਂ ਹੋਏ ਵੀ ਤੁਸੀਂ। ਸੋ ਇਸੇ ਕਰਕੇ ਕਾਹਲੀ ਕਾਹਲੀ ਦੇ ਵਿੱਚ ਪਹਿਲਾਂ ਬਿੱਲ C5 ਦੇ ਤਹਿਤ ਜਿਹੜੇ 5 ਪ੍ਰੋਜੈਕਟ ਅਨਾਊਂਸ ਕੀਤੇ, ਅਤੇ ਉਸ ਤੋਂ ਬਾਅਦ ਬਿਲਡ ਕੈਨੇਡਾ ਹੋਮਸ, ਕਿਉਂਕਿ ਇਹ ਵੀ ਚੋਣ ਮੁਹਿੰਮ ਦੌਰਾਨ ਵਾਅਦਾ ਕੀਤਾ ਗਿਆ ਸੀ ਬਿਲਡ ਕੈਨੇਡਾ ਹੋਮਸ ਅਸੀਂ ਇੱਕ ਆਫਿਸ ਸਥਾਪਿਤ ਕਰਾਂਗੇ। ਸੋ ਹੁਣ ਇਹ ਆਫਿਸ ਵੀ ਸਥਾਪਿਤ ਕਰ ਦਿੱਤਾ ਗਿਆ, ਪਰ ਮੈਨੂੰ ਇੱਦਾਂ ਵੀ ਲੱਗਦਾ ਕਿ ਇਹ ਤਾਂ ਆਪ ਹੀ ਜਿਵੇਂ ਪਲੈਟਰ ਦੇ ਉੱਤੇ ਬਣਾ ਕੇ ਮੁੱਦਾ ਦੇ ਦਿੱਤਾ ਗਿਆ ਕਿ ਜੀ ਮਾਰਕ ਕਾਰਨੀ ਨੇ 28 April ਨੂੰ ਇਲੈਕਸ਼ਨ ਦਿੱਤਿਆ, ਉਦੋਂ ਤੋਂ ਲੈ ਕੇ ਹੁਣ ਤੱਕ ਕੈਨੇਡੀਅਨਸ ਨੂੰ ਜੇਕਰ ਕੋਈ ਚੀਜ਼ ਡਿਲੀਵਰ ਕੀਤੀ, ਇਹਨਾਂ ਨੇ 2 ਦਫ਼ਤਰ ਡਿਲੀਵਰ ਕੀਤੇ ਨੇ, ਮੇਜਰ ਪ੍ਰੋਜੈਕਟਸ ਆਫਿਸ ਬਿੱਲ C5 ਦੇ ਤਹਿਤ, ਅਤੇ ਆ ਨਵੀਂ ਏਜੰਸੀ ਬਿਲਡ ਕੈਨੇਡਾ ਹੋਮਸ, ਤੇ ਇਹਦੇ ਉੱਤੇ ਸਗੋਂ ਉਹ ਕਹਿੰਦੇ ਵੀ ਜਿਹੜਾ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਦਾ ਤਰੀਕਾ ਸੀ ਬਿਊਰੋਕਰੇਸੀ ਨੂੰ ਹਟਾਉਣਾ
ਜੀ।
ਪੀਅਰ ਪੋਲੀਅਮ ਨੇ ਕਿਹਾ ਕਹਿੰਦੇ ਸਾਡੇ ਕੋਲ ਬਿਲਡਰਸ ਵੀ ਹੈਗੇ ਨੇ, ਸਾਡੇ ਕੋਲ ਜ਼ਮੀਨ, ਕਹਿੰਦੇ ਡਰਟ ਚੀਪ ਡਰਟ ਹੈ ਸਾਡੇ ਕੋਲ ਕਿਉਂਕਿ ਇੰਨੀ ਜ਼ਮੀਨ ਆ
ਤੇ ਕਹਿੰਦੇ
ਹਾਂ ਲੈਂਡ ਬਹੁਤ ਆ, ਸਾਡੇ ਕੋਲ ਲੇਬਰ ਵੀ ਹੈ, ਸਾਡੇ ਕੋਲ ਰੋ ਮਟੀਰੀਅਲ ਵੀ ਹੈ, ਸਾਡੇ ਕੋਲ ਟ੍ਰੇਡਸਮੈਨ ਵੀ, ਸਾਰਾ ਕੁਝ ਹੈਗਾ ਕਹਿੰਦੇ, ਪਰ ਅਸੀਂ ਘਰ ਫਿਰ ਵੀ ਮਹਿੰਗੇ ਬਣਦੇ ਕਿਉਂਕਿ ਵਿੱਚ ਬਹੁਤ ਸਾਰੇ ਜਿਹੜੇ ਬਿਊਰੋਕਰੇਸੀ ਬਹੁਤ ਹੈ ਤੇ ਕਹਿੰਦੇ ਮਾਰਕਾਰਨੀ ਨੇ ਕੀਤਾ ਕੀ ਹੈ, ਬਿਊਰੋਕਰੇਸੀ ਹੋਰ ਵਧਾ ਦਿੱਤੀ ਹੈ,
ਇੱਕ ਦਫ਼ਤਰ ਹੋਰ ਸਥਾਪਿਤ ਕਰਤਾ।
ਸੋ ਐਕਸਪੈਕਟ ਕਰੋ ਵੀ ਆ ਜਿਹੜਾ ਕੁਐਸਚਨ ਪੀਰੀਅਡ ਅੱਜ ਹੋਏਗਾ, ਸੋ ਜਦੋਂ ਪੀਅਰ ਪੋਲੀਐਫ ਸਰਕਾਰ ਨੂੰ ਟਾਰਗੇਟ ਕਰਨਗੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਬਹੁਤ ਫੋਕਸ ਕਰਨਾ ਅੱਜ ਵੀ ਦੋ ਦਫ਼ਤਰ ਹੀ ਮਿਲੇ ਨੇ, ਪ੍ਰੋਜੈਕਟ ਅਜੇ ਤੱਕ ਕੋਈ ਵੀ ਬਣਿਆ ਨਹੀਂ,
ਹਾਂ ਕੋਈ ਘਰ ਅਜੇ ਤੱਕ ਬਣਾ ਕੇ ਦਿੱਤਾ ਨਹੀਂ। ਤੇ ਇਹਦੇ ਵਿੱਚ ਇੱਕ ਹੋਰ ਵਾਸੂ ਜੀ ਸੋਸ਼ਲ ਮੀਡੀਆ ਦੇ ਨੈਰੇਟਿਵ ਚੱਲਦਾ ਪਿਆ ਕਿ ਜੇ 13 billion ਦਿੱਤੇ ਗਏ ਫੋਰ 4,000 ਹੋਮਸ, ਦੈਟਸ $3.25 million ਪਰ ਹੋਮ, ਹਾਲਾਂਕਿ ਦਫ਼ਤਰ ਸਥਾਪਿਤ ਕਰਨਾ ਉਹਦੇ ਵਿੱਚ ਉਹਨੂੰ ਕਿਉਂਕਿ ਇਹ ਤਾਂ ਸੀਡ ਮਨੀ ਹੈ ਨਾ, ਉਸ ਦਫ਼ਤਰ ਨੇ ਅੱਗੇ ਮਲਟੀਪਲ ਹੋਰ ਯੂਨਿਟਸ ਪੂਰੇ ਕੈਨੇਡਾ 'ਚ ਬਣਾਉਣੇ ਨੇ, ਪਰ ਇਹ ਗੱਲ ਵੀ ਦੇਖਣ ਵਾਲੀ ਹੋਏਗੀ ਕਿ ਓਵਰਆਲ ਜਿੰਨੇ ਯੂਨਿਟਸ ਇਸ ਦਫ਼ਤਰ ਦੇ ਤਹਿਤ ਬਣਾਏ ਜਾਂਦੇ ਨੇ ਉਹ ਪਰ ਯੂਨਿਟ ਕੋਸਟ ਕਿੰਨੀ ਪੈਂਦੀ ਹੈ।
ਸੋ ਇਹ ਕਹਿੰਦੇ ਜਿਹੜਾ ਇਹ ਮਾਡਲਰ ਤਰੀਕੇ ਨਾਲ ਘਰ ਬਣਾਏ ਜਾਂਦੇ ਆ, ਮੈਨੂੰ ਤਾਂ ਲੱਗਦਾ ਸੀ ਵੀ ਇਹ ਆਮ ਰਵਾਇਤੀ ਘਰਾਂ ਤੋਂ ਵੀ ਅੱਧੀ ਲਾਗਤ ਵਿੱਚ ਜਾਂ 1/4 ਲਾਗਤ ਵਿੱਚ ਬਣਦਾ ਹੋਏਗਾ, ਕਹਿੰਦੇ 10-15% ਦਾ ਹੀ ਫਰਕ ਆ ਕੋਸਟ ਦਾ ਬਸ। ਕਹਿੰਦੇ ਇਹਦੇ ਨਾਲ ਇਹ ਵੀ ਟਾਈਮ ਲਾਈਨ ਕਹਿੰਦੇ ਬਹੁਤ ਵੀ ਜਲਦੀ ਬਹੁਤ ਬਣ ਜਾਂਦੇ, ਕੋਈ ਫੈਕਟਰੀ 'ਚੋਂ ਬਣੇ ਬਣਾਏ, ਹਾਂ ਫੈਕਟਰੀ 'ਚੋਂ ਬਣੇ ਬਣਾਏ ਡੱਬੇ ਲਿਆ ਕੇ ਇੰਸਟਾਲ ਕਰਨੇ ਬਸ
ਜੀ, ਅੱਧੇ ਟਾਈਮ 'ਚ ਬਣ ਜਾਂਦਾ, ਪਰ ਜਿਹੜੀ ਕੋਸਟ ਹੈਗੀ ਆ ਉਹ 10-20% ਹੀ ਸਸਤੀ ਸਸਤਾ ਪੈਂਦਾ ਐਜ਼ ਕੰਪੇਅਰ ਟੂ ਟ੍ਰੈਡੀਸ਼ਨਲ ਕੰਸਟਰਕਸ਼ਨ। ਫਿਰ ਗੱਲ ਡਿਊਰੇਬਿਲਿਟੀ ਦੀ ਆ ਜਾਣੀ ਆ ਕਿ ਜਿਹੜੇ ਮਾਡਿਊਲਰ ਹੋਮਸ ਨੇ ਉਹ ਕਿੰਨੇ ਕੁ ਸਥਾਈ, ਕਿੰਨੇ ਕੁ ਡਿਊਰੇਬਲ ਹੋਣਗੇ। ਸੋ ਵੇਖਦੇ ਹਾਂ, ਇਹ 'ਤੇ ਵੀ ਜਿਹੜੀ ਗੱਲਬਾਤ ਹੈ ਪੁਣਛਾਣ ਕਾਫੀ ਹੋਏਗੀ। ਵਾਸੂ ਜੀ, ਡੋਨਲਡ ਟਰੰਪ ਦਾ ਇੰਨਾ ਦੇਰ ਨਾ ਤੁਸੀਂ ਚੈੱਕ ਕਰ ਲਓ ਟਰੁੱਥ ਸੋਸ਼ਲ 'ਤੇ, ਪਤਾ ਨਹੀਂ ਪਿਛਲੇ 2-4 ਮਿੰਟ 'ਚ ਕੁਛ ਹੋਰ ਨਾ ਲਿਖਤਾ ਹੋਇਆ ਅਗਲੇ ਨੇ,
ਹਾਂਜੀ,
ਕਿਉਂਕਿ ਇਹ ਵੀਕਐਂਡ 'ਤੇ ਟਰੰਪ ਨੇ ਪਹਿਲਾਂ ਇਹ ਕਿਹਾ ਕਿ ਦੇਖੋ ਰਸ਼ੀਆ ਯੂਕਰੇਨ ਦੇ ਉੱਪਰ ਹਮਲੇ ਜਾਰੀ ਰੱਖ ਰਿਹਾ, ਟਰੰਪ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਇਸ ਜੰਗ ਨੂੰ ਰੁਕਾਉਣ ਦੇ ਵਿੱਚ ਅਜੇ ਤੱਕ ਅਸਮਰੱਥ ਰਹੇ ਨੇ। ਟਰੰਪ ਨੇ ਪਹਿਲਾਂ ਰਸ਼ੀਆ ਦੇ ਉੱਪਰ ਦਬਾਅ ਪਾਉਣ ਲਈ ਪੈਂਤੜਾ ਇਹ ਅਪਣਾਇਆ ਸੀ ਕਿ ਇੰਡੀਆ ਦੇ ਉੱਪਰ ਵਾਧੂ ਟੈਰਿਫ ਲਗਾਉਣ ਦੀ ਧਮਕੀ ਦਿੱਤੀ, ਉਹ ਟੈਰਿਫ ਲਾਗੂ ਵੀ ਹੋਏ 50% ਜਿਹੜੇ ਵਧਾ ਕੇ ਕਰਤੇ ਸੀ 27 ਅਗਸਤ ਨੂੰ। ਕਿਉਂ? ਕਿਉਂਕਿ ਜੀ ਰਸ਼ੀਆ ਅਤੇ ਇੰਡੀਆ ਅਤੇ ਰਸ਼ੀਆ ਤੋਂ ਤੇਲ ਖਰੀਦਦਾ, ਉਹ ਤੇਲ ਦਾ ਮੁਨਾਫਾ ਰਸ਼ੀਆ ਵਾਸਤੇ ਇੱਕ ਉਹਨਾਂ ਨੂੰ ਕੈਸ਼ ਫਲੋ ਦਿੰਦਾ ਜਿਹਦੇ ਕਰਕੇ ਉਹ ਯੂਕਰੇਨ ਦੇ ਉੱਪਰ ਹਮਲਾ ਕਰਦੇ ਨੇ। ਫਿਰ ਟਰੰਪ ਨੇ ਹੁਣ ਵੀਕਐਂਡ 'ਤੇ, ਅੱਛਾ ਉਹ ਫਾਰਮੂਲਾ ਕੋਈ ਕਾਮਯਾਬ ਹੋ ਨਹੀਂ ਸਕਿਆ ਸਾਨੂੰ ਪਤਾ, ਸਗੋਂ ਉਹਦੇ ਨਤੀਜੇ ਵਜੋਂ ਇੰਡੀਆ, ਚਾਈਨਾ ਅਤੇ ਰਸ਼ੀਆ ਦੇ ਇਕੱਠੇ ਹੁੰਦੇ ਜਾਪਦੇ ਨੇ, ਜਿਹੜਾ ਚਾਈਨਾ ਦੇ ਵਿੱਚ ਮੀਟਿੰਗ ਹੋਈ, SCO ਹੋਇਆ ਸੀ, ਉੱਥੇ ਗਏ ਸੀ ਨਰਿੰਦਰ ਮੋਦੀ। ਟਰੰਪ ਨੇ ਇਹੀ ਫਾਰਮੂਲਾ ਹੁਣ,
ਉਸ ਤੋਂ ਬਾਅਦ ਟਰੰਪ ਵੱਲੋਂ ਵੀ ਅਤੇ ਉਧਰੋਂ ਨਰਿੰਦਰ ਮੋਦੀ ਵੱਲੋਂ ਵੀ ਇਹ ਗੱਲ ਕੀਤੀ ਗਈ ਕਿ ਹੁਣ ਦੋਨੋਂ ਧਿਰਾਂ ਆਪਸ ਵਿੱਚ ਦੁਬਾਰਾ ਗੱਲਬਾਤ ਕਰ ਰਹੀਆਂ ਨੇ ਅਤੇ ਦੋਨਾਂ ਨੇ ਕਿਹਾ ਕਿ ਅਸੀਂ ਇੱਕ ਦੂਜੇ ਦੇ ਸਟ੍ਰੈਟੇਜਿਕ ਪਾਰਟਨਰ ਹਾਂ, ਅਸੀਂ ਨੈਚੁਰਲ ਐਲਾਈਜ਼ ਹਾਂ ਅਤੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਮਸਲੇ ਜਿਹੜੇ ਨੇ ਰਿਜ਼ੋਲਵ ਹੋ ਸਕਣ, ਕਿ ਦੋਸਤੀ ਜਿਹੜਾ ਦੋਸਤੀ ਨੂੰ ਦੁਬਾਰਾ ਕਾਇਮ ਕੀਤਾ ਜਾ ਸਕੇ
ਜੀ। ਸੋ ਇਹ ਗੱਲ ਹੋਈ। ਅੱਛਾ, ਇੱਧਰ ਵੀਕਐਂਡ 'ਤੇ ਵਾਸੂ ਜੀ ਚਾਈਨਾ ਅਤੇ ਅਮਰੀਕਾ ਦੇ ਅਧਿਕਾਰੀਆਂ ਵਿਚਕਾਰ ਸਪੇਨ ਦੇ ਮੈਡਰਿਡ ਦੇ ਵਿੱਚ ਵੀ ਨੈਗੋਸੀਏਸ਼ਨ ਚੱਲ ਰਹੀਆਂ ਨੇ ਟ੍ਰੇਡ ਵਾਲੇ ਸਾਰੇ ਮਾਮਲੇ ਨੂੰ ਲੈ ਕੇ, ਉੱਧਰ ਉਹ ਗੱਲਬਾਤ ਚੱਲ ਰਹੀ ਆ। ਅਤੇ ਟਰੰਪ ਨੇ ਵੀਕਐਂਡ 'ਤੇ ਇਹ ਕਹਿਤਾ ਵੀ ਐਂ ਕਰੋ, ਜਿੰਨੇ ਵੀ ਨੇਟੋ ਵਾਲੇ ਮੈਂਬਰ ਨੇ, ਨੇਟੋ ਦੇ ਮੈਂਬਰ ਮੁਲਕ ਨੇ, ਤੁਸੀਂ ਸਾਰੇ ਰਲ ਕੇ ਚਾਈਨਾ ਦੇ ਉੱਪਰ 50-100% ਟੈਰਿਫ ਲਾਓ, ਕਿਉਂਕਿ ਚਾਈਨਾ ਦੀ ਪੂਰੀ ਗ੍ਰਿਪ ਆ ਰਸ਼ੀਆ ਦੇ ਉੱਪਰ, ਜੇ ਚਾਈਨਾ ਨੂੰ ਸੇਕ ਲੱਗੇਗਾ ਇਸ ਕਰਕੇ ਕਿ ਉਹ ਰਸ਼ੀਆ ਦੇ ਨਾਲ ਨੇੜਤਾ ਰੱਖਦੇ ਨੇ, ਚਾਈਨਾ ਨੂੰ ਸੇਕ ਲਾ ਕੇ, ਚਾਈਨਾ ਨੂੰ ਬੇਸਿਕਲੀ ਇੱਦਾਂ ਇੱਕ ਉਹਨਾਂ ਦੇ ਉੱਪਰ ਟੈਰਿਫ ਲਾ ਕੇ, ਫਿਰ ਚਾਈਨਾ ਦੇ ਉੱਪਰ ਦਬਾਅ ਪਏਗਾ ਕਿ ਉਹ ਰਸ਼ੀਆ ਨੂੰ ਮਨਾਉਣ, ਵਲਾਦੀਮਿਰ ਪੁਤਿਨ ਨੂੰ ਮਨਾਉਣ ਕਿ ਭਾਈ ਯੂਕਰੇਨ ਦੇ ਉੱਪਰ ਤੁਸੀਂ ਜਿਹੜੀ ਜੰਗ ਛੇੜੀ ਹੋਈ ਆ ਉਹ ਰੋਕ ਦਿਓ। ਸੋ ਟਰੰਪ ਨੇ ਇਹੋ ਜਿਹਾ ਫਾਰਮੂਲਾ ਸੁਝਾਇਆ ਜਿਹੜਾ ਕਿ ਵਾਸੂ ਜੀ ਕਾਫੀ ਕਸੂਤਾ ਫਸਾ ਸਕਦਾ ਕੈਨੇਡਾ ਨੂੰ।
ਯਾ ਬਿਲਕੁਲ, ਅਤੇ ਜਿਵੇਂ ਕਿ ਅਮਰੀਕਾ ਕੈਨੇਡਾ ਨੂੰ ਹਮੇਸ਼ਾ ਫਸਾਉਂਦਾ ਹੀ ਰਿਹਾ ਅਜਿਹੇ ਮਾਮਲਿਆਂ ਦੇ ਵਿੱਚ, ਅਸੀਂ ਇੱਕ ਵਾਰ ਫਿਰ ਫਸ ਸਕਦੇ ਸੀ, ਪਰ ਇਹ ਬਾਅਦ 'ਚ ਗੱਲ ਸਮਝ ਆਈ ਕਿ ਇਟ ਵਾਜ਼ ਜਸਟ ਅ ਪ੍ਰੈਸ਼ਰ ਟੈਕਟਿਕ ਬਾਏ ਡੋਨਲਡ ਟਰੰਪ, ਕਿਉਂਕਿ ਮੈਡਰਿਡ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਇਸ ਹਫ਼ਤੇ ਉਸ ਦੌਰਾਨ। ਸੋ ਬੇਸਿਕਲੀ ਅਮਰੀਕਾ ਅਤੇ ਚਾਈਨਾ ਦੇ ਵਿਚਕਾਰ ਇੱਕ ਟ੍ਰੇਡ ਅਗਰੀਮੈਂਟ ਨੂੰ ਲੈ ਕੇ ਨੈਗੋਸੀਏਸ਼ਨ ਪਿਛਲੇ ਸਮੇਂ ਤੋਂ ਚੱਲ ਰਹੀ ਸੀ, ਇਸ ਹਫ਼ਤੇ ਉਹ ਗੱਲਬਾਤ ਮੈਡਰਿਡ ਦੇ ਵਿੱਚ ਹੋ ਰਹੀ ਸੀ। ਉਹ ਸਾਰੀ ਗੱਲਬਾਤ ਲੱਗਦਾ ਸੀ ਵੀ ਹੁਣ ਉਹ ਇਟਸ ਕਮਿੰਗ ਟੂ ਫਿਊਸ਼ਨ, ਵੀ ਬਿਲਕੁਲ ਨੇੜੇ ਗੱਲ ਪਹੁੰਚਦੀ ਜਾ ਰਹੀ ਹੈ, ਅਤੇ ਦੋਨੋਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਵੇਂ ਕਿ ਚਾਈਨਾ ਵਾਲਿਆਂ ਨੇ ਅੱਜ ਇਹ ਗੱਲ ਕਹੀ ਕਿ ਜੋ ਅਸੀਂ ਐਨਵੀਡੀਆ ਦੇ ਖਿਲਾਫ਼ ਐਂਟੀ ਟਰੱਸਟ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ, ਉਹਦੇ ਨਤੀਜੇ ਆ ਗਏ ਨੇ ਐਂਡ ਦੇ ਬਿਨ ਫਾਊਂਡ ਗਿਲਟੀ ਆਫ ਐਂਟੀ ਟਰੱਸਟ ਪ੍ਰੈਕਟਿਸਿਸ, ਅਸੀਂ ਹੁਣ ਐਨਵੀਡੀਆ ਦੇ ਉੱਤੇ ਕੋਈ ਡਿਊਟੀ ਸ਼ਿਊਟੀ ਲਾਵਾਂਗੇ। ਸੋ ਉਸੇ ਤਰ੍ਹਾਂ ਡੋਨਲਡ ਟਰੰਪ ਵੱਲੋਂ ਇਹ ਦੱਸਿਆ ਜਾ ਰਿਹਾ ਸੀ ਚਾਈਨਾ ਨੂੰ ਵੀ ਅਸੀਂ ਇਕੱਲੇ ਨਹੀਂ ਹੈਗੇ, ਵੀ ਸਾਡੇ ਨਾਲ ਪੂਰਾ ਨੇਟੋ ਖੜਾ, ਪੂਰਾ ਵੈਸਟ ਸਾਡੇ ਨਾਲ ਖੜਾ, ਜੇ ਮੈਂ ਇਸ਼ਾਰਾ ਕਰਾਂਗਾ ਸਾਰੇ ਤੁਹਾਡੇ ਉੱਤੇ ਡਿਊਟੀ ਲਗਾ ਦੇਣਗੇ, ਤੁਹਾਡੇ ਉੱਤੇ ਟੈਰਿਫ ਲਗਾ
ਦੇਣਗੇ
50 to 100% ਵੀ ਤੁਹਾਡੀ ਇਕਾਨਮੀ ਦਾ ਕੱਖ ਨਹੀਂ ਰਹਿਣਾ। ਸੋ ਇਹ ਇੱਕ ਪ੍ਰੈਸ਼ਰ ਟੈਕਟਿਕ ਸੀ, ਪ੍ਰੈਕਟੀਕਲ ਤਾਂ ਹੈ ਹੀ ਨਹੀਂ। ਸੋ ਇੱਦਾਂ ਵੀ ਨਹੀਂ ਹੁਣ ਦੁਨੀਆ ਰਹੀ ਵਿਜੇ ਜੀ ਕਿ ਡੋਨਲਡ ਟਰੰਪ ਕਹਿਣ ਸਾਰੇ ਪੱਛਮੀ ਮੁਲਕਾਂ ਨੂੰ, ਸਾਰੇ ਨੇਟੋ ਮੈਂਬਰਸ ਨੂੰ, ਤੁਸੀਂ ਚਾਈਨਾ ਦੇ ਉੱਤੇ ਸਾਰ ਰੋਕਣ ਵਾਲੀ ਗੱਲ ਹੀ ਹੈ, ਇਕਾਨਮੀ ਦਾ ਸਾਰ ਰੁਕ ਜਾਣਾ ਜੇਕਰ ਸਾਰੇ ਮੁਲਕ ਚਾਈਨਾ ਦੇ ਉੱਤੇ 50 to 100% ਟੈਰਿਫ ਲਗਾ ਦੇਣ, ਹੋਣਾ ਵੀ ਨਹੀਂ ਸੀ। ਇਟ ਵਾਜ਼ ਜਸਟ ਅ ਪ੍ਰੈਸ਼ਰ ਟੈਕਟਿਕ ਜਿਹੜਾ ਕਿ ਡੋਨਲਡ ਟਰੰਪ ਵੱਲੋਂ ਵੀ ਪੱਤਾ ਖੇਡਿਆ ਗਿਆ ਤੇ ਚਾਈਨਾ ਨੇ ਵੀ ਉਸੇ ਤਰ੍ਹਾਂ ਜਿਹੜੀ ਉਹ ਐਨਵੀਡੀਆ ਵਾਲੀ ਗੱਲ ਕੀਤੀ ਹੈ। ਪਰ ਅੱਜ ਸਵੇਰੇ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾ ਦਿੱਤੀ, ਉਹਨਾਂ ਨੇ ਕਿਹਾ ਜਿਹੜੀ ਸਾਡੀ ਮੈਡ੍ਰਿਡ ਦੇ ਵਿੱਚ ਗੱਲਬਾਤ ਚੱਲਦੀ ਸੀ ਯੂਰਪ ਦੇ ਵਿੱਚ ਟ੍ਰੇਡ ਮੀਟਿੰਗ, ਉਹ ਹੈਜ਼ ਗੋਨ ਵੈਰੀ ਵੈਲ ਤੇ ਇਟ ਵਿਲ ਬੀ ਕੰਕਲੂਡਿੰਗ ਸ਼ੋਰਟਲੀ, ਉਹ ਬਸ ਖਤਮ ਹੋਣ ਵਾਲੀ ਮੀਟਿੰਗ। ਕਹਿੰਦੇ ਗੱਲਬਾਤ ਬਹੁਤ ਵਧੀਆ ਰਹੀ ਤੇ ਨਾਲ ਹੀ ਉਹਨਾਂ ਨੇ ਉਹਦੇ ਵਿੱਚ ਇਸ਼ਾਰਾ ਕੀਤਾ ਵੀ ਟਿਕਟੋਕ, ਨਾਮ ਨਹੀਂ ਲਿਆ ਟਿਕਟੋਕ ਦਾ,
ਸਰਟਨ ਐਪ,
ਹਾਂ, ਕਹਿੰਦੇ ਅ ਡੀਲ ਵਾਸ ਆਲਸੋ ਰੀਚਡ ਔਨ ਅ ਸਰਟਨ ਕੰਪਨੀ ਦੈਟ ਯੰਗ ਪੀਪਲ ਇਨ ਅਵਰ ਕੰਟਰੀ ਵੈਰੀ ਮੱਚ ਵਾਂਟਡ ਟੂ ਸੇਵ,
ਕੰਟਰੀ ਦਾ ਸੀ ਵੱਡਾ ਜੋ ਕਿ ਹੋਣਾ ਨਹੀਂ ਚਾਹੀਦਾ ਸੈਂਟੈਂਸ,
ਦੇ ਵਿਲ ਬੀ ਵੈਰੀ ਹੈਪੀ, ਬੱਚੇ ਬਹੁਤ ਖੁਸ਼ ਹੋਣਗੇ, ਇਹੀ ਲਿਖਿਆ ਉਹਨਾਂ ਨੇ ਯੰਗ ਪੀਪਲ। ਸੋ ਕਹਿੰਦੇ ਦੇ ਵਿਲ ਬੀ ਵੈਰੀ ਹੈਪੀ ਤੇ ਆਈ ਵਿਲ ਬੀ ਸਪੀਕਿੰਗ ਟੂ ਪ੍ਰੈਜੀਡੈਂਟ ਸ਼ੀ ਔਨ ਫਰਾਈਡੇ।
ਯੈਸ,
ਸੋ ਇਹ ਇੰਪੋਰਟੈਂਟ ਗੱਲ ਹੈ ਕਿ ਇੱਕ ਬਾਅਦ ਵਿੱਚ ਜਿਹੜੇ ਟ੍ਰੈਜਰੀ ਸੈਕਟਰੀ ਨੇ ਸਕਾਟ ਬੈਸੈਂਟ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇੱਕ ਫਰੇਮਵਰਕ ਅਗਰੀਮੈਂਟ ਟ੍ਰੇਡ ਡੀਲ ਨੂੰ ਲੈ ਕੇ, ਬਹੁਤ ਵੱਡੀ ਗੱਲ ਹੈ, ਡੋਨਲਡ ਟਰੰਪ ਨੇ ਆਪਣੀ ਪਹਿਲੀ ਐਡਮਿਨਿਸਟ੍ਰੇਸ਼ਨ ਦੌਰਾਨ ਇਹ ਗੱਲਬਾਤ ਸ਼ੁਰੂ ਕੀਤੀ ਸੀ ਕਿ ਚੀਨ ਦੇ ਨਾਲ ਅਸੀਂ ਕੋਈ ਵਪਾਰਕ ਸਮਝੌਤਾ ਕਰਨਾ ਚਾਹੁੰਦੇ ਹਾਂ। ਉਹ ਹੁਣ ਜਾ ਕੇ ਗੱਲ ਸਿਰੇ ਚੜ੍ਹਦੀ ਨਜ਼ਰ ਆ ਰਹੀ ਹੈ, ਜੇ ਵੀ ਪਤਾ ਨਹੀਂ ਇਟਸ ਡੋਨਲਡ ਟਰੰਪ, ਪਰ ਉਹ ਕਹਿ ਰਹੇ ਨੇ ਵੀ ਇੱਕ ਫਰੇਮਵਰਕ ਅਗਰੀਮੈਂਟ ਦੋਨੋਂ ਤਰ੍ਹਾਂ ਵਿਚਕਾਰ ਹੋ ਗਿਆ, ਇੱਕ ਢਾਂਚਾ ਜਿਹਾ ਤਿਆਰ ਹੋ ਗਿਆ ਡੀਲ ਦਾ, ਤੇ ਇਸ ਸੰਬੰਧ ਵਿੱਚ ਸ਼ੁੱਕਰਵਾਰ, ਆਉਂਦੇ ਸ਼ੁੱਕਰਵਾਰ, ਦੋਨੋਂ ਆਗੂ ਡੋਨਲਡ ਟਰੰਪ ਤੇ ਸ਼ੀ ਜਿਨਪਿੰਗ ਆਪਸ ਫੋਨ ਤੇ ਗੱਲਬਾਤ ਕਰਨਗੇ।
ਸੋ ਇਹ ਜਿਹੜੀ ਗੱਲ ਹੈਗੀ ਹੈ ਟਰੰਪ ਨੇ ਲਿਖੀ ਵੀ ਗੱਲ ਹੋਏਗੀ, ਸਕਾਟ ਬੈਸੈਂਟ ਤਾਂ ਕਿਤੇ ਇਹ ਵੀ ਕਹੇ ਕਹਿੰਦੇ ਉਹਨਾਂ ਨੇ ਮਿਲਣਾ।
ਯਾ ਆਈ ਥਿੰਕ ਉਹਨਾਂ ਨੇ, ਮੈਂ ਬਾਅਦ ਦੇਖਦਾ ਸੀਗਾ, ਸੋ ਕਿਤੇ ਮਿਲਦਾ ਮਿਸ ਰਿਪੋਰਟਿੰਗ ਹੋਈ
ਹੈ
ਕਿ ਉਹ ਗੱਲਬਾਤ ਹੀ ਹੋਣੀ ਹੈ,
ਕਿਉਂਕਿ ਜੇ ਮਿਲਣਾ ਹੋਵੇ ਬਸ ਵੀ ਦੈਟ ਵੁੱਡ ਬੀ ਅ ਪ੍ਰੀਟੀ ਬਿਗ ਸਿਗਨੀਫੀਕੈਂਟ ਇੰਟਰਨੈਸ਼ਨਲ ਇਵੈਂਟ।
ਫਿਰ ਡੋਨਲਡ ਟਰੰਪ ਨੇ ਇਦਾਂ ਥੋੜੀ ਲਿਖਣਾ ਸੀ, ਇਹ ਮੈਸੇਜ ਇਹਨਾਂ ਦਾ ਸ਼ੁਰੂ ਹੋਣਾ ਸੀ ਆਈ ਵਿਲ ਬੀ ਗੋਇੰਗ ਟੂ ਬੀਜਿੰਗ ਵਿਦ ਫਸਟ ਲੇਡੀ ਐਂਡ ਆਈ ਵਿਲ ਬੀ ਮੀਟਿੰਗ ਦ ਪ੍ਰੈਜ਼ੀਡੈਂਟ, ਮਾਈ ਇਜ਼ ਮਾਈ ਗ੍ਰੇਟ ਫਰੈਂਡ,
ਇੱਥੋਂ ਉਹਨਾਂ ਨੇ ਲੀਡ ਕਰਨਾ ਹੈ। ਹਾਂ,
ਸੋ ਉਹਨਾਂ ਨੇ ਹੁਣ ਇਹ ਲਿਖਿਆ, ਰਿਲੇਸ਼ਨਸ਼ਿਪ ਰਿਮੇਨਸ ਅ ਵੈਰੀ ਸਟਰੋਂਗ ਵਨ, ਲਾਸਟ ਲਾਈਨ ਇਹੀ ਜਿਹੜੀ ਮੈਂ ਪੜ੍ਹਨੀ ਰਹਿ ਗਈ ਸੀ ਟਰੂ ਸੋਸ਼ਲ ਅੱਜ ਵਾਲੀ ਪੋਸਟ ਤੇ। ਇਹਦਾ ਵਿਚਾਰ ਮਿਲਦੇ ਤੁਹਾਡੇ ਵੱਡੇ
ਵਿਚਾਰ ਕੀ ਮਿਲਦੇ, ਇੱਕੋ ਜਿਹੀਆਂ ਉਹਨਾਂ ਦੀਆਂ ਪੋਸਟਸ ਹੁੰਦੀਆਂ, ਉਹਦੇ ਵਿੱਚੋਂ ਤੁਸੀਂ ਜੇ ਚਾਰ ਚੀਜ਼ਾਂ ਕਹੋ ਨਾ ਵੀ ਟਰੰਪ ਨੇ ਚਾਈਨਾ ਬਾਰੇ ਅੱਜ ਕੁਝ ਪੋਜ਼ਿਟਿਵ ਲਿਖਿਆ, ਗੈਸ ਕਰੋ ਕੀ ਲਿਖਿਆ। ਟਰੰਪ ਨੇ ਇੰਡੀਆ ਬਾਰੇ ਅੱਜ ਕੁਝ ਪੋਜ਼ਿਟਿਵ ਲਿਖਿਆ, ਗੈਸ ਕਰੋ ਕੀ ਲਿਖਿਆ। ਟਰੰਪ ਨੇ ਰਸ਼ੀਆ ਬਾਰੇ ਅੱਜ ਕੁਝ ਨੈਗੇਟਿਵ ਲਿਖਿਆ, ਪੁਤਿਨ ਬਾਰੇ ਦੱਸੋ ਕੀ ਲਿਖਿਆ। ਉਹ ਗੈਸ ਕਰਨਾ ਮੁਸ਼ਕਲ ਨਹੀਂ ਹੈ ਵੀ ਸ਼ਬਦਾਵਲੀ
ਕਿਹੜੀ ਹੈ, ਐਡਜੈਕਟਿਵਸ ਲਿਮਿਟਿਡ ਹੀ
ਆ।
ਗੁੱਡ ਫਰੈਂਡ, ਸਟਰੋਂਗ ਰਿਲੇਸ਼ਨਸ਼ਿਪ, ਸੋ ਇਹੀ ਚੀਜ਼ਾਂ ਉਹ ਇਸਤੇਮਾਲ ਕਰਦੇ ਆਮ ਤੌਰ ਤੇ। ਬਟ ਗੁੱਡ ਗੈਸ ਵਿਜੇ ਜੀ, ਤੇ ਇਹਦੇ ਵਿੱਚ ਹੁਣ ਸੋ ਮੇਨ ਇਹਦੇ ਚੋਂ ਟੇਕ ਅਵੇ ਇਹ ਆ ਕਿ ਦੋਨੋਂ ਆਗੂ ਆਪਸ ਵਿੱਚ ਸ਼ੁੱਕਰਵਾਰ ਨੂੰ ਗੱਲਬਾਤ ਕਰਨ ਲੱਗੇ ਨੇ। ਪਿਛਲੀ ਵਾਰ ਜਦੋਂ ਫੋਨ ਤੇ ਗੱਲਬਾਤ ਹੋਈ ਸੀ ਡੋਨਲਡ ਟਰੰਪ ਤੇ ਸ਼ੀ ਜਿਨਪਿੰਗ ਦੀ, ਸ਼ੀ ਜਿਨਪਿੰਗ ਨੇ ਡੋਨਲਡ ਟਰੰਪ ਨੂੰ ਕਥਿਤ ਤੌਰ ਤੇ ਇਨਵਾਈਟ ਕੀਤਾ ਸੀ ਕਿ ਤੁਸੀਂ ਫਸਟ ਲੇਡੀ ਨੂੰ ਲੈ ਕੇ ਇੱਥੇ ਪਹੁੰਚੋ, ਚਾਈਨਾ ਆਓ, ਬੀਜਿੰਗ ਆਓ, ਤੇ ਡੋਨਲਡ ਟਰੰਪ ਬੜੇ ਖੁਸ਼ ਹੋਏ ਸੀ,
ਤੁਸੀਂ ਫਸਟ ਲੇਡੀ
ਨੂੰ ਲੈ ਕੇ, ਐਕਚੁਅਲੀ ਬਲਸ਼ਿੰਗ ਡੋਨਲਡ ਟਰੰਪ ਜਦੋਂ ਉਹਨਾਂ ਨੇ ਦੱਸ ਰਹੇ ਸੀ ਮੈਨੂੰ ਇਨਵਾਈਟ ਕੀਤਾ, ਉਹਨਾਂ ਨੇ ਕਹਿੰਦੇ ਤੇ ਜਾ ਸਕਦੇ ਹਾਂ ਆਪਾਂ ਜਾਵਾਂਗੇ ਕੋਈ ਗੱਲ ਨਹੀਂ। ਸੋ ਇਹ ਸਾਰੀ ਤੇ ਜਿਨਸੈਂਗ ਟੀ ਹੈ। ਸੋ ਇਹ ਜਿਹੜੀ ਸਾਰੀ ਗੱਲਬਾਤ ਹੋ ਵੀ ਰਹੀ ਸੀ ਯੂਰਪ ਦੇ ਵਿੱਚ, ਇਹੀ ਕਿਹਾ ਜਾ ਰਿਹਾ ਸੀ, ਮਾਹੌਲ ਤਿਆਰ ਕੀਤਾ ਜਾ ਰਿਹਾ ਕਿ ਦੋਨੋਂ ਆਗੂ ਆਪਸ ਵਿੱਚ ਮੀਟਿੰਗ ਕਰਨ ਕਿ ਡੋਨਲਡ ਟਰੰਪ ਬੀਜਿੰਗ ਜਾਣ ਜੋਗੇ ਹੋ ਜਾਣ, ਕਿ ਉਹਦੇ ਵਾਸਤੇ ਮਾਹੌਲ ਤਿਆਰ ਕੀਤਾ ਜਾ ਰਿਹਾ ਯੂਰਪ ਦੇ ਵਿੱਚ। ਉਹ ਮਾਹੌਲ ਤਿਆਰ ਹੋ ਗਿਆ ਹੁਣ,
ਹਲੇ ਗੱਲ ਹੋਏਗੀ। ਸੋ
ਨੈਕਸਟ ਸਟੈਪ ਹੈਗਾ ਵੀ ਪਹਿਲਾਂ ਗੱਲ ਕਰਨਗੇ ਤੇ ਪ੍ਰੀਟੀ ਸ਼ੋਰ ਜੇ ਇਹ ਗੱਲਬਾਤ ਹੁੰਦੀ ਹੈ,
ਮਤਲਬ
ਅਜੇ ਦੇਖੋ ਸੋਮਵਾਰ ਹੀ ਚੜਿਆ ਅਜੇ, ਸੋ ਸ਼ੁੱਕਰਵਾਰ ਤੱਕ ਜੇ ਕੋਈ ਚੰਨ ਨਹੀਂ ਚੜਦਾ ਤੇ ਸ਼ੁੱਕਰਵਾਰ ਆ ਜਾਂਦਾ ਤੇ ਗੱਲਬਾਤ ਫੋਨ ਤੇ ਹੋ ਜਾਂਦੀ ਹੈ, ਤੇ ਫਿਰ ਉਸ ਤੋਂ ਬਾਅਦ ਜਿਹੜਾ ਨੈਕਸਟ ਲੋਜੀਕਲ ਸਟੈਪ ਆ ਉਹ ਤਾਂ ਇਹੀ ਹੋਏਗਾ, ਕੋਈ ਤਾਰੀਖ ਅਨਾਊਂਸ ਕਰ ਦਿੱਤੀ ਜਾਏਗੀ ਕਿ ਡੋਨਲਡ ਟਰੰਪ ਬੀਜਿੰਗ ਜਾਣਗੇ।
ਟਰੰਪ ਨੂੰ ਤਸਵੀਰਾਂ ਬੜੀਆਂ ਚੁਭਦੀਆਂ ਨੇ ਨਾ, ਸ਼ੀ ਜਿਨਪਿੰਗ ਉੱਥੇ ਚਾਈਨਾ ਦੇ ਵਿੱਚ, ਵਲਾਦੀਮਿਰ ਪੁਤਿਨ ਤੇ ਨਰਿੰਦਰ ਮੋਦੀ ਤੇ ਬਾਕੀ ਦੇ ਲੀਡਰਸ ਨਾਲ। ਹੁਣ ਟਰੰਪ ਨੂੰ ਵੀ ਉਹਨੂੰ ਚਾਹੁੰਦੇ ਹੋਣਗੇ ਵੀ ਉਹਨਾਂ ਗਲਿਆਰਿਆਂ ਦੇ ਵਿੱਚ ਹੀ ਟਰੰਪ ਦੀ ਇਕੱਲਿਆਂ ਹੀ ਤਸਵੀਰ ਹੋਵੇ, ਬਾਕੀ ਸਾਰਿਆਂ ਨੂੰ ਸੱਦਿਆ, ਮੈਨੂੰ ਤਾਂ ਇਕੱਲੇ ਨੂੰ ਸੱਦਿਆ, ਮੈਂ ਜ਼ਿਆਦਾ ਚਹੇਤਾਂ। ਸੋ ਦੇਖਦੇ ਹਾਂ ਕੀ ਹੁੰਦਾ। ਪਰ ਟਿਕਟੋਕ ਦੇ ਉੱਪਰ ਜਿਹੜਾ ਇੱਕ ਆਹ ਵਿਵਾਦ ਜਿਹਾ ਬਣਿਆ ਹੋਇਆ ਸੀ ਬਸੂ ਜੀ, ਅਮਰੀਕਾ ਦੇ ਵਿੱਚ ਟਿਕਟੋਕ ਨੂੰ ਬੈਨ ਕਰਨ ਸੰਬੰਧੀ ਜਿਹੜਾ ਬਾਈਪਾਰਟੀਜ਼ਨ ਬਿੱਲ ਸੀਗਾ, ਉਹ ਜੋ ਬਾਈਡਨ ਦੇ ਵੇਲੇ ਦਾ, ਉਹ ਪਾਸ ਕਰ ਦਿੱਤਾ ਗਿਆ ਸੀ ਕਾਂਗਰਸ ਵੱਲੋਂ। ਜਦੋਂ ਡੋਨਲਡ ਟਰੰਪ ਨੇ ਦੇਖੋ ਅਸੀਂ ਉਦੋਂ ਵੀ ਗੱਲ ਕੀਤੀ ਸੀ 20 ਜਨਵਰੀ ਨੂੰ ਬਤੌਰ ਰਾਸ਼ਟਰਪਤੀ ਇਹਨਾਂ ਨੇ ਆਪਣਾ ਕੰਮਕਾਜ ਸੰਭਾਲਿਆ ਦੁਬਾਰਾ ਤੋਂ 20 ਜਨਵਰੀ ਤੋਂ ਇੱਕ ਦਿਨ ਪਹਿਲਾਂ 19 ਤਰੀਕ ਨੂੰ ਇਹ ਕਹਿ ਦਿੰਦੇ ਕੋਈ ਨਹੀਂ ਕਹਿੰਦੇ ਟਿਕਟੋਕ ਨੂੰ ਮੈਂ ਬਹਾਲ ਕਰਨ ਲਈ ਉਹਨੂੰ ਐਕਸਟੈਂਸ਼ਨ ਦੇਣ ਲਈ ਮੈਂ ਐਗਜੈਕਟਿਵ ਆਰਡਰ ਸਾਈਨ ਕਰ ਦੇਣਾ 20 ਤਰੀਕ ਦਾ ਵੈਰੀ ਫਸਟ ਡੇ ਵੈਨ ਡੋਨਲਡ ਟਰੰਪ ਰਿਜ਼ਿਊਮਸ ਹਿਜ਼ ਪ੍ਰੈਜ਼ੀਡੈਂਸੀ ਔਰ ਟੇਕਸ ਓਵਰ ਦਾ ਪ੍ਰੈਜ਼ੀਡੈਂਸੀ ਅਗੇਨ ਇਹਨਾਂ ਨੇ ਪਹਿਲਿਆਂ ਦੇ ਵਿੱਚੋਂ ਸਾਈਨ ਕੀਤੇ ਜਾਣ ਵਾਲੇ ਐਗਜੈਕਟਿਵ ਆਰਡਰ ਦੇ ਵਿੱਚੋਂ ਇਹ ਕੀਤਾ ਕਿ ਟਿਕਟੋਕ ਨੂੰ ਐਕਸਟੈਂਸ਼ਨ ਦੇ ਦਿੱਤੀ ਸੀ 75 ਦਿਨਾਂ ਦੀ ਫਿਰ ਉਹ ਐਕਸਟੈਂਸ਼ਨ ਦਾ ਸਿਲਸਿਲਾ ਚੱਲਦਾ ਰਿਹਾ ਅਤੇ ਹੁਣ ਜਿਹੜੀ ਲੇਟੈਸਟ ਐਕਸਟੈਂਸ਼ਨ ਸੀ ਆਹ ਪਰਸੋਂ 17 ਸਤੰਬਰ ਨੂੰ ਮੁੱਕ ਜਾਣੀ ਸੀ ਮੰਗ ਅਮਰੀਕਾ ਦੀ ਇਹ ਸੀ ਕਿ ਟਿਕਟੋਕ ਦੀ ਜਿਹੜੀ ਚਾਈਨੀਜ਼ ਕੰਪਨੀ ਹੈ ਉਹ ਆਪਣੇ ਅਮੈਰੀਕਨ ਐਸੈਟਸ ਦੇ ਵਿੱਚੋਂ ਆਪਣੀ ਇਨਵੈਸਟਮੈਂਟ ਕੱਢ ਲਵੇ ਡਾਇਵੈਸਟ ਕਰੇ ਹੁਣ ਉਹਦੇ ਉੱਪਰ ਕੀ ਸਹਿਮਤੀ ਬਣੀ ਆ ਕੀ ਉਹਦੀਆਂ ਡੀਟੇਲਸ ਨੇ ਉਹ ਆਉਂਦੇ ਸਮੇਂ 'ਚ ਪਤਾ ਲੱਗੂਗਾ ਇੱਕ ਸਮਾਂ ਸੀ ਟਰੰਪ ਟਿਕਟੋਕ ਦੇ ਬੜੇ ਸਖਤ ਵਿਰੋਧੀ ਹੋਇਆ ਕਰਦੇ ਸੀ ਆਪਣੀ ਪਹਿਲੀ ਟਰਮ ਦੇ ਵਿੱਚ ਆਪਣੀ ਪਹਿਲੀ ਟਰਮ ਦੇ ਅਖੀਰਲੇ ਦਿਨਾਂ 'ਚ ਟਿਕਟੋਕ ਦੇ ਖਿਲਾਫ ਬੜਾ ਬੋਲੇ ਸੀ ਪਰ ਫਿਰ ਇਹਨਾਂ ਨੂੰ ਵੀ ਟਿਕਟੋਕ ਦਾ ਭੁੱਸ ਪੈ ਗਿਆ ਇਹਨਾਂ ਨੂੰ ਟਰੰਪ ਦਾ ਇਹ ਮੰਨਣਾ ਕਿ ਜਿਹੜੀ ਹੁਣ ਇਹਨਾਂ ਦੀ ਸੈਕਿੰਡ ਜਿੱਤ ਹੋਈ ਹੈ ਪ੍ਰੈਜ਼ੀਡੈਂਸੀ ਇਹਨਾਂ ਨੂੰ ਮਿਲੀ ਆ ਵੀ ਟਿਕਟੋਕ ਦੇ ਰਾਹੀਂ ਯੰਗ ਲੋਕਾਂ ਤੱਕ ਪਹੁੰਚਣ ਦਾ ਇੱਕ ਬੜਾ ਵਧੀਆ ਸਾਧਨ ਬਣਿਆ ਟਿਕਟੋਕ ਇਹਨਾਂ ਵਾਸਤੇ ਸੋ ਹੁਣ ਟਿਕਟੋਕ ਇਹਨਾਂ ਨੂੰ ਚੰਗਾ ਲੱਗਦਾ
ਵਿਜੇ ਜੀ ਐਵੇਂ ਹੈ ਬਹਾਨੇਬਾਜ਼ੀ ਟਿਕਟੋਕ ਨਾਲ ਕੀ ਯਾਰ ਫਰਕ ਪੈ ਜਾਣਾ ਸੋ ਮੈਂ ਕੱਲ ਬੱਚਿਆਂ ਵਾਸਤੇ ਐਮਾਜ਼ੋਨ ਤੋਂ ਕਿੰਨੇ ਸਾਰੇ ਨਾ ਨਿੱਕੇ ਨਿੱਕੇ ਜਿਹੇ ਟੋਇਜ਼ ਆਰਡਰ ਕੀਤੇ ਉਹ ਕੱਲ ਡਿਲੀਵਰ ਹੋਏ
ਸਾਰੇ
ਉਹ ਮੈਂ ਦੇਖਦਾ ਸੀ ਉਹ 99% ਆਫ ਦੈਮ ਆਰ ਮੇਡ ਇਨ ਚਾਈਨਾ
ਜੀ
ਮੈਂ ਸਾਰਿਆਂ ਚੈੱਕ ਕੀਤਾ ਮੈਂ ਕਿਹਾ ਬੜਾ ਸ਼ਾਨਦਾਰ ਬਣਿਆ ਹੋਇਆ ਵੀ ਬੜਾ ਵਧੀਆ ਇਹਦੀ ਨਾ ਇੰਜੀਨੀਅਰਿੰਗ ਜੀ ਲੱਗਦੀ ਹੈ ਕਿੰਨੇ ਸਾਰੇ ਬਟਨ ਇਹਦੇ ਤੇ ਕਿੰਨੀਆਂ ਆਵਾਜ਼ਾਂ ਨਿਕਲਦੀਆਂ
ਬੱਚਿਆਂ ਵੀ ਆਰਡਰ ਕੀਤੇ ਹੈ
ਹਾਂ ਬੱਚਿਆਂ ਦੇ ਨਹੀਂ ਮੈਂ ਆਪਣਾ
ਫੈਸੀਨੇਟ
ਹੋਇਆ ਅੱਜ ਕੱਲ੍ਹ ਟੋਇਜ਼ ਹੀ ਬੜੇ ਬਹੁਤ ਜ਼ਿਆਦਾ ਐਡਵਾਂਸ ਨੇ ਬੱਚਿਆਂ ਦੇ ਤੇ ਉਹ ਮੈਂ ਦੇਖਿਆ ਸਾਰੇ ਟੋਇਜ਼ ਜਿਹੜੇ ਮੇਡ ਇਨ ਚਾਈਨਾ ਆਲ ਆਫ ਦੈਮ ਤੇ ਕਈਆਂ ਉਹਨਾਂ ਦੇ ਵਿੱਚ ਵੀ ਕਿੰਨੇ ਸਾਰੇ ਗੈਜਟ ਲੱਗੇ ਹੋਏ ਨੇ ਉਹ ਕੀ ਪਤਾ ਉਹਦੇ ਵਿੱਚ ਵੀ ਸਨੂਪਿੰਗ ਡਿਵਾਈਸ ਕੋਈ ਲੱਗਾ ਹੋਵੇ ਨਾਟ ਸਿੰਘ ਕੇ ਲੱਗਿਆ ਹੋਇਆ ਬਟ ਮਤਲਬ ਜੇ ਉਹਨਾਂ ਚਾਈਨਾ ਵਾਲਿਆਂ ਨੇ ਤੁਹਾਡੀ ਜਾਸੂਸੀ ਹੀ ਕਰਨੀ ਹੈ ਉਹਨਾਂ ਦੇ ਕੋਲ ਹੋਰ ਕਿੰਨੇ ਤਰੀਕੇ ਨੇ ਅਸੀਂ ਪਿਛਲੇ ਹਫ਼ਤੇ ਗੱਲ ਕਰਦੇ ਸੀ ਵੀ ਜਿਹੜੇ ਸਿਕਿਉਰਿਟੀ ਦਾ ਜਿਹੜਾ ਇਕਵਿਪਮੈਂਟ ਹੁੰਦਾ ਸਾਰਾ ਕੈਮਰਾਜ਼ ਇਹ ਸਾਰੇ
ਕੰਪਨੀ
ਹੋਰ ਵੀ ਕਿੰਨੀਆਂ ਹੀ ਹੋਣਗੀਆਂ ਇਕਵਿਜਨ ਦਾ ਨਾਮ ਆ ਗਿਆ ਤੇ ਸੋ ਇਹ ਸਾਰੇ ਚਾਈਨਾ 'ਚ ਵੀ ਬਣ ਕੇ ਆ ਰਹੇ ਨੇ
ਪਰ ਬਸ ਵੀ ਚਾਈਨਾ ਦੀ ਕਾਰਾਂ ਨਹੀਂ ਆਪਾਂ ਚੱਲਣ ਦੇਣੀਆਂ ਇੱਥੇ ਬਾਵਜੂਦ ਇਸ ਦੇ ਕਿ ਨੈਨੋਜ਼ ਵੱਲੋਂ ਕੀਤਾ ਗਿਆ ਇੱਕ ਸਰਵੇਖਣ ਪਿਛਲੇ ਦਿਨੀਂ 60% ਕੈਨੇਡੀਅਨ ਇਸ ਗੱਲ ਦੇ ਹਮਾਇਤੀ ਨੇ ਕਿ ਭਾਈ ਚਾਈਨਾ ਦੀਆਂ ਗੱਡੀਆਂ ਇੱਥੇ ਕੈਨੇਡਾ ਚੱਲ ਲੈਣ ਦਿਓ ਈਵੀਜ਼ ਦੇ ਉੱਪਰੋਂ ਟੈਕਸ ਹਟਾ ਦਿਓ ਹੁਣ ਦੇਖੋ ਹੈਰਾਨੀ ਵਾਲੀ ਗੱਲ ਕਿ ਇਕਨੋਮਿਕ ਇੰਟਰਸਟ ਤੁਹਾਡੀ ਬਾਕੀ ਦੀ ਜਿਹੜੀ ਵਿਚਾਰਧਾਰਾ ਨੂੰ ਕਿਵੇਂ ਇੰਪੈਕਟ ਕਰਦੇ ਨੇ ਚਾਈਨੀਜ਼ ਈਵੀਜ਼ ਨੂੰ ਕੈਨੇਡਾ ਦੇ ਵਿੱਚ ਚੱਲ ਲੈਣ ਦੇਣ ਦੀ ਸਭ ਤੋਂ ਮਜ਼ਬੂਤ ਹਮਾਇਤ ਜੇ ਕੈਨੇਡਾ ਦੇ ਕਿਸੇ ਹਿੱਸੇ ਤੋਂ ਆ ਰਹੀ ਹੈ ਤਾਂ ਪ੍ਰੇਰੀਜ਼ ਤੋਂ ਆ ਰਹੀ ਆ ਕਿਉਂਕਿ ਪ੍ਰੇਰੀਜ਼ ਚਾਈਨਾ ਵੱਲੋਂ ਕਨੋਲਾ ਦੇ ਉੱਪਰ ਲਗਾਈ ਗਈਆਂ ਡਿਊਟੀਜ਼ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਨੇ ਆਮ ਤੌਰ 'ਤੇ ਜਿਹੜਾ ਪ੍ਰੇਰੀਜ਼ ਦਾ ਇਲਾਕਾ ਐਲਬਰਟਾ ਸਸਕੈਚੂਨ ਵਾਲਾ ਏਰੀਆ ਕਿਉਂਕਿ ਉੱਥੋਂ ਤੇਲ ਨਿਕਲਦਾ ਉਹ ਆਇਲ ਪ੍ਰੋਡਿਊਸਿੰਗ ਥਾਂ ਐਲਬਰਟਾ ਪ੍ਰਾਈਮਰਲੀ ਐਂਡ ਸਮਵਰ ਸਸਕੈਚੂਨ ਵੀ ਉਹ ਤਾਂ ਫੋਸਿਲ ਫਿਊਲਸ ਨੂੰ ਹੀ ਸਪੋਰਟ ਕਰਦੇ ਨੇ ਪਰ ਹੁਣ ਪ੍ਰੇਰੀਜ਼ ਦੇ ਵਿੱਚੋਂ ਵੀ ਲੋਕ ਇਹ ਕਹਿ ਰਹੇ ਨੇ ਕਿ ਭਾਈ ਚਾਈਨੀਜ਼ ਇਲੈਕਟ੍ਰਿਕ ਵਹੀਕਲ ਚੱਲ ਲੈਣ ਦਿਓ ਕਿਉਂਕਿ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੇ ਉੱਪਰ ਲੱਗੀਆਂ 100% ਦੀਆਂ ਕੈਨੇਡੀਅਨ ਡਿਊਟੀਜ਼ ਕਰਕੇ ਸਾਡੀ ਕਨੋਲਾ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਕੈਨੇਡਾ ਦੇ ਵੱਡੇ ਕਨੋਲਾ ਦੇ ਗਾਹਕਾਂ ਦੇ ਵਿੱਚੋਂ ਟੋਟਲ $43 billion ਦੀ ਕਨੋਲਾ ਇੰਡਸਟਰੀ ਆ ਜਿਹਦੇ ਵਿੱਚੋਂ $6 billion ਦਾ ਗਾਹਕ ਸਾਡਾ ਚਾਈਨਾ
ਵਿਜੇ ਜੀ ਬਿਲਕੁਲ ਸਹੀ ਬੜੀ ਇੰਟਰਸਟਿੰਗ ਆਪਣੇ ਆਪ ਦੇ ਵਿੱਚ ਸਾਰਾ ਡਾਇਨਾਮਿਕ ਬਣਿਆ ਇੱਕ ਹੋਰ ਗੱਲ ਕਿ ਅਸੀਂ ਪਿਛਲੇ ਹੁਣ ਕਾਫੀ ਸਮਿਆਂ ਤੋਂ ਮਤਲਬ ਹਰ ਹਫ਼ਤੇ ਹੀ ਆਲਮੋਸਟ ਇਸ ਗੱਲ ਦਾ ਕਿਸੇ ਨਾ ਕਿਸੇ ਤਰੀਕੇ ਜ਼ਿਕਰ ਹੋ ਜਾਂਦਾ ਕਿ ਯੂਰਪ ਵਾਲੇ ਸਾਡੇ ਕੋਲੋਂ LNG ਮੰਗਦੇ ਰਹੇ ਅਸੀਂ ਉਹਨਾਂ ਨੂੰ LNG ਦਿੱਤੀ ਨਹੀਂ ਅਸੀਂ ਕਿਹਾ ਜੀ ਕਲੀਨ ਹਾਈਡਰੋਜਨ ਦੇ ਦੇਵਾਂਗੇ ਉਹ ਮਰੁੰਡਾ ਅਸੀਂ ਉਹਨਾਂ ਨੂੰ ਦੇ ਕੇ ਵਾਪਸ ਮੋੜਿਆ ਤੇ ਮਰੁੰਡਾ ਹੀ ਆ ਤੇ ਉਜੇ ਤੱਕ ਮਰੁੰਡਾ ਬਣਿਆ ਵੀ ਨਹੀਂ ਸਾਡਾ ਤੇ ਉਹ ਮਹਿੰਗਾ ਬੜਾ ਬਣ ਰਿਹਾ ਤੇ ਉਹ ਐਟਲਾਂਟਿਕ ਕੈਨੇਡਾ 'ਚ ਬਣਾਉਣਾ ਕਲੀਨ ਐਨਰਜੀ ਨਾਲ ਤੇ ਉਹ ਬਣਦਾ ਨਹੀਂ ਪਿਆ ਤੇ ਅੱਛਾ ਐਨੀਵੇਜ਼ ਉਹ ਉੱਧਰ ਨਹੀਂ ਆਪਾਂ ਜਾਣਾ ਪਰ ਕੈਨੇਡਾ ਨੂੰ ਵੀ ਤਾਂ ਇਹ ਪਤਾ ਜਿਹੜੀ ਸਾਡੀ ਲੀਡਰਸ਼ਿਪ ਆ ਦੇਖੋ ਸਰਕਾਰਾਂ ਰੈਵਨਿਊ ਦਾ ਸਰਕਾਰ ਨੂੰ ਜੋ ਬਣਿਆ ਬਣਾਇਆ ਤੁਸੀਂ ਕੋਈ ਫਾਰਮੂਲਾ ਦਵੋ 2 ਮਿੰਟ ਨਹੀਂ ਲਾਉਂਦੇ ਉਹ ਅਡੋਪਟ ਕਰਨਾ ਕਿਉਂਕਿ ਬਜਟ ਤਾਂ ਅਲਟੀਮੇਟਲੀ ਜਿਵੇਂ ਉਹਨਾਂ ਬਜਟ ਪੇਸ਼ ਕਰਨਾ ਹੁਣ ਫਰਜ਼ ਕਰੋ ਵੀ ਇਹ ਜਿਹੜਾ ਡੈਫੀਸਿਟ ਵਾਲਾ ਬਜਟ ਆ ਇਹਦੇ ਵਿੱਚ ਜੇ ਤੁਸੀਂ ਸਰਕਾਰ ਨੂੰ ਜਾ ਕੇ ਕਹੋ ਵੀ ਮੈਂ ਤੁਹਾਨੂੰ ਇੱਕ ਨੁਕਤਾ ਦਿੰਦਾ ਇਸ ਬਜਟ ਦੇ ਵਿੱਚ ਤੁਹਾਡੇ ਕੋਲ $100 billion ਰੈਵਨਿਊ ਜੁੜ ਜਾਏਗਾ ਉਹ ਤੁਹਾਡੇ ਪੈਰ ਧੋ ਧੋ ਕੇ ਪੀਣਗੇ ਕਹਿਣਾ ਯਾਰ ਵੀ ਠੀਕ ਆ ਪਲੀਜ਼ ਦੱਸੋ ਸਾਨੂੰ ਕਿੱਦਾਂ ਉਹਨਾਂ ਨੂੰ ਬਣਿਆ ਬਣਾਇਆ ਜਿਹੜਾ ਇਹ ਨੁਕਤਾ ਬਣਾ ਕੇ ਦਿੱਤਾ ਯੂਰਪ ਵਾਲਿਆਂ ਨੇ ਕਿ ਵੀ ਰਸ਼ੀਆ ਤੋਂ ਹੁਣ ਅਸੀਂ LNG ਨਹੀਂ ਖਰੀਦ ਸਕਦੇ ਕਿਉਂਕਿ ਸੈਂਕਸ਼ਨਸ ਲੱਗ ਗਈਆਂ ਨੇ ਤੁਸੀਂ ਸਾਨੂੰ LNG ਦੇ ਦਿਓ ਸਾਡੀ ਸਰਕਾਰ ਫਿਰ ਵੀ ਬਜਦ ਰਹੀ ਨਹੀਂ ਅਸੀਂ ਤੁਹਾਨੂੰ LNG ਨਹੀਂ ਦੇਵਾਂਗੇ
ਜੀ
ਪਿਛਲੇ ਸ਼ੁੱਕਰਵਾਰ ਅਮਰੀਕਾ ਦੇ ਐਨਰਜੀ ਸੈਕਟਰੀ ਕ੍ਰਿਸ ਰਾਈਟ ਨੇ ਬਿਆਨ ਦਿੱਤਾ ਕਹਿੰਦੇ ਵੀ EU ਵਾਲੇ ਘਬਰਾਉਣ ਨਾ ਵੀ ਜਿਹੜੀ ਵੀ ਉਹਨਾਂ ਨੂੰ LNG ਜੋ ਵੀ ਨੈਚੁਰਲ ਰਿਸੋਰਸਿਸ ਉਹਨਾਂ ਨੂੰ ਆਇਲ ਐਂਡ ਗੈਸ ਵੀ ਨੈਚੁਰਲ ਗੈਸ ਵੀ ਜੇ ਉਹਨਾਂ ਨੂੰ ਚਾਹੀਦੀ ਸੀ ਰਸ਼ੀਆ ਤੋਂ 12 ਮਹੀਨਿਆਂ ਦੇ ਅੰਦਰ ਅੰਦਰ ਅਮਰੀਕਾ ਉਸ ਸਪਲਾਈ ਨੂੰ ਰਿਪਲੇਸ ਕਰ ਸਕਦਾ,
ਰਸ਼ੀਆ
ਤੋਂ ਨਹੀਂ ਅਸੀਂ ਪੂਰਤੀ ਕਰ ਦੇਵਾਂਗੇ। ਹੁਣ ਮੈਨੂੰ ਤਾਂ ਏਦਾਂ ਲੱਗਣ ਲੱਗ ਗਿਆ ਕਿ ਇਹ ਅਮਰੀਕਾ ਨੇ ਕੈਨੇਡਾ ਨੂੰ ਰੋਕਿਆ ਹੋਇਆ ਸੀ ਕਿ ਤੁਸੀਂ ਐਲਐਨਜੀ ਨਹੀਂ ਸਪਲਾਈ ਕਰਨੀ, ਵੀ ਜੋ ਸਾਰਾ ਯੂਕਰੇਨ ਦੇ ਉੱਤੇ ਖਰਚਾ ਖੁਰਚਾ ਹੋ ਰਿਹਾ ਤਾਂ ਅਸੀਂ ਕਰ ਰਹੇ ਹਾਂ, ਇਹ ਜੰਗ ਦਾ ਸਾਰਾ ਖਰਚਾ ਤਾਂ ਅਸੀਂ ਸੇੜ ਰਹੇ ਹਾਂ, ਸਭ ਤੋਂ ਜ਼ਿਆਦਾ ਵੈਪਨਸ ਤਾਂ ਅਸੀਂ ਭੇਜ ਰਹੇ ਹਾਂ, ਖਰਚਾ ਸਾਡਾ ਹੋ ਰਿਹਾ ਤੇ ਜਿਹੜੀ ਕਮਾਈ ਹੋਣੀ ਉਹ ਤੁਸੀਂ ਕਰ ਜਾਓ,
ਤੇ ਨੇਟੋ ਦਾ ਸਭ ਤੋਂ ਵੱਡਾ ਜੇ ਕੋਈ ਸਪੈਂਡਰ ਹੈਗਾ ਉਹ ਅਮਰੀਕਾ।
ਹਾਂ, ਸੋ ਅਮਰੀਕਾ ਚਾਹ ਰਿਹਾ ਸੀ ਕਿ ਜੋ ਸਪਲਾਈ ਯੂਰਪ ਨੂੰ ਰਸ਼ੀਆ ਤੋਂ ਆਉਣੀ ਸੀ ਨੈਚੁਰਲ ਗੈਸ ਦੀ, ਉਹਨੂੰ ਅਮਰੀਕਾ ਰਿਪਲੇਸ ਕਰੇ, ਤਾਂ ਇਹਨਾਂ ਨੇ ਇੰਨੀ ਕਾਲੀ ਕਾਲੀ ਦੇ ਵਿੱਚ ਉੱਥੇ ਇੰਨੇ ਸਾਰੇ ਐਕਸਪੋਰਟ ਟਰਮੀਨਲਸ ਬਣਾਏ ਨੇ, ਕੈਨੇਡਾ ਨੂੰ ਐਕਸਪੋਰਟ ਕਰਨ ਨਹੀਂ ਦੇ ਰਹੇ।
ਤੇ ਵਾਸੂ ਜੀ, ਅਸੀਂ ਕਿੰਨੀ ਵਾਰ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੈਨੇਡਾ ਦੇ ਇਸ ਰਿਸੋਰਸ ਸੈਕਟਰ ਵਾਸਤੇ ਸਭ ਤੋਂ ਵੱਡਾ ਅੜਿੱਕਾ ਜਿਹੜੇ ਇੱਥੇ ਪ੍ਰੋਟੈਸਟ ਵਗੈਰਾ ਹੋਣ ਲੱਗ ਜਾਂਦੇ ਨੇ, ਇਹ ਕਿੰਨੀਆਂ ਸਟੱਡੀਜ਼ ਦੇ ਵਿੱਚ ਕੁਝ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲਾਂ ਮੂਹਰੇ ਆਈਆਂ ਵੀ ਨੇ ਕਿ ਉਹ ਅਮਰੀਕਾ ਵੱਲੋਂ ਫੰਡਡ ਕਈ ਵਾਰੀ ਪ੍ਰੋਟੈਸਟ ਕਰਨ ਵਾਲੇ ਗਰੁੱਪ ਹੁੰਦੇ ਨੇ, ਕਿਉਂਕਿ ਜਿਹੜਾ ਤੁਹਾਨੂੰ ਰੋ ਮਟੀਰੀਅਲ ਜੇ ਹੁਣ ਆਹ ਨੈਚੁਰਲ ਗੈਸ ਆ, ਜੇ ਉਹ ਪਾਈਪਲਾਈਨ ਰਾਹੀਂ ਜੇ ਤੁਹਾਡੇ ਕੋਲ ਨੈਟਵਰਕ ਹੀ ਹੋਰ ਵਿੱਚ ਨਹੀਂ ਸਕਿਆ, ਤੁਸੀਂ ਹੋਰ ਕਿਸੇ ਪਾਸੇ ਨੂੰ ਭੇਜ ਨਹੀਂ ਸਕੋਗੇ, ਇਫ ਯੂਅਰ ਓਨਲੀ ਵਾਇਬਲ ਆਪਸ਼ਨ ਇਜ਼ ਟੂ ਸੈਂਡ ਦੈਟ ਰੋ ਮਟੀਰੀਅਲ ਔਰ ਦੈਟ ਰਿਸੋਰਸ ਟੂ ਦਾ US, ਤਾਂ ਅਮਰੀਕਾ ਬੇਸਿਕਲੀ ਵਸ ਉਹ ਕਰ ਰਿਹਾ ਜਿਹੜਾ ਕਿ ਦੁਨੀਆ ਦੇ ਵਿੱਚ ਕਈ ਵਪਾਰੀ ਚਾਈਨਾ ਨਾਲ ਕਰ ਰਹੇ ਨੇ ਕਿ ਉੱਥੋਂ ਸਸਤੇ ਭਾਅ 'ਤੇ ਮਾਲ ਖਰੀਦਿਆ, ਉਹਦੇ ਉੱਪਰ ਆਪਣਾ ਮਾਰਕਅਪ ਲਾਇਆ ਅਤੇ ਉਹਨੂੰ ਦੂਜੀ ਮਾਰਕੀਟ ਦੇ ਵਿੱਚ ਵੇਚ ਦਿੱਤਾ। ਅਮਰੀਕਾ ਕੈਨੇਡੀਅਨ ਆਇਲ ਅਤੇ ਕੈਨੇਡੀਅਨ ਨੈਚੁਰਲ ਗੈਸ ਦੇ ਨਾਲ ਅਜਿਹੀ ਕਰਦਾ ਆ ਰਿਹਾ। ਕੈਨੇਡਾ ਦੇ ਵਿੱਚ ਨੈਚੁਰਲ ਗੈਸ ਦੇ ਜਿੰਨੇ ਅੰਬਾਰ ਨੇ, ਜਿੰਨੀ ਇੱਥੇ ਰਿਜ਼ਰਵਸ ਹੈਗੇ ਨੇ, ਵਨ ਆਫ ਦਾ ਲਾਰਜੈਸਟ ਇਨ ਦਾ ਵਰਲਡ, ਪਰ ਜੇ ਤੁਹਾਡਾ ਗਾਹਕ ਹੀ ਇਕਲੌਤਾ ਅਮਰੀਕਾ ਹੀ ਰਹਿ ਗਿਆ, ਕਿਉਂਕਿ ਪਾਈਪਲਾਈਨਾਂ ਹੀ ਉੱਧਰ ਨੂੰ ਜਾਂਦੀਆਂ ਨੇ, ਨੈਚੁਰਲ ਗੈਸ ਹੋਰ ਕੋਈ ਉਹਨੂੰ ਟਰਾਂਸਪੋਰਟ ਕਰਨ ਦਾ ਵਾਇਬਲ ਦਾ ਆਪਸ਼ਨ ਹੈ ਕੋਈ ਨਹੀਂ, ਜਿੱਥੇ ਨੈਚੁਰਲ ਗੈਸ ਆ ਉਹ ਲੈਂਡ ਲੋਕਡ ਆ, ਨੈਚੁਰਲ ਗੈਸ ਦੇ ਸਾਡੇ ਜਿਹੜੇ ਸਰੋਤ ਨੇ ਉਹ ਕਿਸੇ ਵੀ ਟਾਈਡ ਵਾਟਰ ਦੇ ਨੇੜੇ ਤਾਂ ਹੈ ਨਹੀਂ, ਇਸੇ ਕਰਕੇ ਪਾਈਪਲਾਈਨ ਵਿਛਾ ਕੇ ਐਲਐਨਜੀ ਦਾ ਟਰਮੀਨਲ ਇੱਥੇ ਕਿਟੀਮੈਟ ਦੇ ਵਿੱਚ ਬਣਾਇਆ ਗਿਆ ਅਤੇ ਉਹਨੂੰ ਅੱਗੇ ਹੁਣ ਏਸ਼ੀਆ ਭੇਜਿਆ ਜਾ ਰਿਹਾ। ਉਹ ਨਵੀਂ ਮਾਰਕੀਟ ਹੁਣ ਕਿਤੇ ਜਾ ਕੇ ਖੁੱਲ੍ਹੀ ਆ, ਜਿਹੜਾ ਕੰਮ ਬਾਕੀ ਦੇ ਮੁਲਕਾਂ ਨੇ ਕਿੰਨੇ ਕੁਝ ਦਹਾਕੇ ਪਹਿਲਾਂ, ਆਸਟ੍ਰੇਲੀਆ ਨੇ ਕਦੋਂ ਦਾ ਉਹ ਕੰਮ ਕੀਤਾ ਹੋਇਆ, ਅਤੇ ਅਮਰੀਕਾ ਨੇ ਪਿਛਲੇ 7-8 ਸਾਲਾਂ ਦੇ ਵਿੱਚ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਐਲਐਨਜੀ ਐਕਸਪੋਰਟ ਦੇ ਕਈ ਟਰਮੀਨਲ, 5-6 ਟਰਮੀਨਲ ਉਹਨਾਂ ਨੇ ਸਿੰਸ 2016 ਬਣਾ ਲਏ ਨੇ,
ਤੇ ਈਸਟ ਕੋਸਟ ਤੇ ਟਰਮੀਨਲ ਬਣਾਉਣ ਦੀ ਅੱਜ ਤੱਕ ਵੀ ਸਾਡੇ ਇੱਥੇ ਕੋਈ ਗੱਲ ਨਹੀਂ ਹੋ ਰਹੀ, ਜਦਕਿ ਸਾਡੇ ਨੈਸ਼ਨਲ ਪੋਲਿਟਿਕਸ ਦੇ ਵਿੱਚ ਇਸ ਵੇਲੇ ਬਿੱਲ C5 ਦੇ ਤਹਿਤ ਨੈਚੁਰਲ ਰਿਸੋਰਸ ਪ੍ਰੋਜੈਕਟ ਦੀ ਕਿੰਨੀ ਗੱਲ ਹੁੰਦੀ ਹੈ, ਐਲਐਨਜੀ ਐਲਐਨਜੀ ਐਲਐਨਜੀ, ਅਸੀਂ ਜ਼ੋਰ ਲਾ ਕੇ ਮੈਨੀਟੋਬਾ ਦੇ ਚਰਚਲ ਪੋਰਟ ਤੱਕ ਹੀ ਪਹੁੰਚੇ ਹਾਂ, ਕਿਬੈਕ ਦਾ ਜਿਹੜਾ ਇੱਕ ਪੋਰਟ ਆਫ ਮੋਂਟਰੀਅਲ ਜਿਹਨੂੰ ਐਕਸਪੈਂਡ ਕੀਤਾ ਜਾਣਾ, ਉਹਦੀ ਵੀ ਉਹ ਪਹਿਲੀ ਸੂਚੀ ਵਿੱਚ ਨਹੀਂ ਹੈਗਾ,
ਉਹਦੀ ਵੀ ਕੰਟੇਨਰ ਟਰਮੀਨਲ ਕਪੈਸਿਟੀ ਹੀ ਵਧਣੀ ਹੈ।
ਐਗਜੈਕਟਲੀ, ਸੋ ਜੇ ਹੁਣ ਆਪਾਂ ਗੱਲ ਕਰਨ ਲੱਗੇ ਹਾਂ ਐਲਐਨਜੀ ਦੀ, ਤਾਂ ਸਾਡੇ ਇੱਥੇ ਵੈਸਟ ਕੋਸਟ ਤੇ ਹੀ BC ਦੇ ਵਿੱਚ ਹੀ ਜੋ ਐਲਐਨਜੀ ਕੈਨੇਡਾ ਪ੍ਰੋਜੈਕਟ ਆ ਉਹਨੂੰ ਐਕਸਪੈਂਡ ਕਰਨ ਦੀ ਗੱਲ ਫੇਜ਼ 2 ਦੀ, ਅਤੇ ਹੋਰ ਜਿਹੜੇ ਕਈ ਸਾਰੇ ਐਲਐਨਜੀ ਟਰਮੀਨਲ ਇੱਥੇ ਬਣ ਰਹੇ ਨੇ ਐਕਸਪੋਰਟ ਟਰਮੀਨਲਸ, ਉਹ BC ਦੇ ਵਿੱਚ ਹੀ ਬਣ ਰਹੇ ਨੇ ਜਿਹਨਾਂ ਨੇ ਏਸ਼ੀਆ ਨੂੰ ਸਪਲਾਈ ਕਰਨਾ, ਤੇ ਈਸਟ ਕੋਸਟ ਯੂਰਪ ਜਿਹੜਾ ਹੈ ਉਹ ਮੈਨੂੰ ਇਦਾਂ ਲੱਗਦਾ ਕਿ ਅਮਰੀਕਾ ਆਪਣੀ ਮਾਰਕੀਟ ਪ੍ਰੋਟੈਕਟ ਕਰ ਰਿਹਾ, ਵੀ ਇਹ ਤਾਂ ਸਾਡਾ ਅਸੀਂ ਇੱਥੇ ਖਰਚਾ ਕੀਤਾ, ਇਹ ਤਾਂ ਅਸੀਂ ਜ਼ਮੀਨ ਤਿਆਰ ਕੀਤੀ ਹੈ, ਇਹਦੇ ਤੇ ਹੁਣ ਜਿਹੜੇ ਕੋਈ ਫਲ ਉੱਗਣਗੇ ਉਹ ਅਸੀਂ ਖਾਵਾਂਗੇ।
ਨੈਚੁਰਲ ਗੈਸ ਭਾਵੇਂ ਤੁਹਾਡੀ ਹੋਵੇ ਪਰ ਵੇਚਾਂਗੇ ਉਹਨੂੰ ਅਸੀਂ। ਪਿਛਲੇ ਦਿਨ ਅਸੀਂ ਗੱਲ ਕੀਤੀ ਸੀ ਵਾਸੂ ਜੀ, ਕਿਹੜੇ ਮੁਲਕ ਦੇ ਅੰਬੈਸਡਰ ਨੇ ਇੱਥੇ ਕੈਨੇਡਾ 'ਚ ਜਿਹੜੇ ਇੰਟਰਵਿਊ ਦਿੰਦੇ ਦਿੰਦੇ ਹੱਸ ਪਏ ਸੀ, ਆਲਮੋਸਟ ਪੋਲੈਂਡ ਦੇ ਸੀ, ਜਿਹਨਾਂ ਨੇ ਕਿਹਾ ਕਿ ਜੀ ਕੈਨੇਡੀਅਨ ਨੈਚੁਰਲ ਗੈਸ ਤੇ ਆਲਰੇਡੀ ਯੂਰਪ ਦੇ ਵਿੱਚ ਕਾਫੀ ਵੱਡੀ ਤਾਦਾਦ 'ਚ ਪਹੁੰਚ ਰਹੀ ਆ, ਪਰ ਉਹ ਪਹੁੰਚ ਰਹੀ ਹੈ ਅਮਰੀਕਾ ਰਾਹੀਂ। ਸੋ ਅਮਰੀਕਾ ਆਪਣਾ ਕੱਟ ਲੈ ਕੇ, ਸੋ ਸਸਤੇ ਭਾਅ ਤੇ ਇੱਥੋਂ ਨੈਚੁਰਲ ਗੈਸ ਲੈ ਕੇ ਉਹਨੂੰ ਲਿਕੁਈਫਾਈ ਕਰਕੇ ਮਹਿੰਗੇ ਭਾਅ ਤੇ ਅਮਰੀਕਾ ਯੂਰਪ ਦੇ ਵਿੱਚ ਵੇਚਦਾ ਪਿਆ। ਸੋ ਕਿਉਂ? ਕਿਉਂਕਿ ਸਾਡੇ ਕੋਲ ਉਹ ਇਨਫਰਾਸਟ੍ਰਕਚਰ ਡਿਵੈਲਪ ਨਹੀਂ ਆ। ਜੇ ਹੁਣ ਯੂਰਪ ਨੇ, ਯੂਰੋਪੀਅਨ ਯੂਨੀਅਨ ਨੇ ਰਸ਼ੀਅਨ ਆਇਲ, ਰਸ਼ੀਅਨ ਨੈਚੁਰਲ ਗੈਸ ਤੋਂ ਜੇ ਵੀਨ ਆਫ ਹੋਣਾ, ਸਬਸਟੀਚਿਊਟ ਕਰਨਾ, ਤਾਂ ਆਫਕੋਰਸ ਕੈਨੇਡਾ ਦੇ ਕੋਲ ਓਪਰਚੁਨਿਟੀ ਹੈਗੀ ਆ, ਪਰ ਉਹ ਓਪਰਚੁਨਿਟੀ ਨੂੰ ਕੈਪੀਟਲਾਈਜ਼ ਕਰਨ ਦੇ ਲਈ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ। ਉਹ ਗੱਲ ਫਿਰ ਉੱਥੇ ਆ ਕੇ ਜਾਂਦੀ ਘੁੰਮ ਫਿਰ ਕੇ ਕਿ ਪਾਈਪਲਾਈਨ ਕਿੱਥੇ ਆ ਜਿਹਦੇ ਰਾਹੀਂ ਅਲਬਰਟਾ 'ਚੋਂ ਕੱਚਾ ਤੇਲ ਕੱਢ ਕੇ ਤੁਸੀਂ ਈਸਟ ਕੋਸਟ ਤੱਕ ਲੈ ਜਾਓ ਤਾਂ ਕਿ ਉਹਨੂੰ ਭੇਜਿਆ ਜਾ ਸਕੇ ਯੂਰਪ ਵੱਲੋਂ। ਸੋ ਯੂਨੋ, ਫਿਰ ਕਹਾਣੀ ਮੁੜ ਘਿੜ ਕੇ ਦੁਬਾਰਾ ਤੋਂ ਦੁਬਾਰਾ ਉੱਥੇ ਹੀ। ਬਸ ਜੀ, ਇਮੀਗ੍ਰੇਸ਼ਨ ਦੀ ਜੇ ਗੱਲ ਹੀ ਕਰੀਏ, ਇੱਕ ਬੜਾ ਟੱਚੀ ਟੋਪਿਕ ਬਣ ਗਿਆ ਹੋਇਆ ਇਹ ਵਰਲਡ ਪੋਲੀਟਿਕਸ ਦੇ ਵਿੱਚ, ਸੋਸ਼ਲੀ ਇਮੀਗ੍ਰੇਸ਼ਨ ਨੂੰ ਲੈ ਕੇ ਦੁਨੀਆਂ ਦੇ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਜਿਹੜਾ ਇਸ ਵੇਲੇ ਵਿਊ ਪੁਆਇੰਟ ਆ ਉਹ ਕਾਫੀ ਤਬਦੀਲ ਹੋ ਗਿਆ ਹੋਇਆ, ਨੈਰੇਟਿਵ ਬੜੇ ਬਦਲ ਗਏ ਨੇ। ਖਾਸ ਤੌਰ 'ਤੇ ਪਿਛਲੇ ਸਾਲਾਂ ਦੌਰਾਨ ਅਸੀਂ ਦੇਖਿਆ ਵੀ ਕਈ ਮੁਲਕਾਂ 'ਚ ਇਹ ਕਹਾਣੀ ਵਾਪਰੀ ਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਨਵੇਂ ਲੋਕਾਂ ਨੂੰ ਲੈ ਆਉਂਦਾ ਗਿਆ। ਇੱਥੇ ਕੈਨੇਡਾ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਸਥਿਤੀ ਆਪਾਂ ਦੇਖੀ ਆ, ਜਿਹਦਾ ਇੰਪੈਕਟ ਇੱਕ, ਦੇਖੋ ਡਿਊਲਿੰਗ ਨੈਰੇਟਿਵਸ ਨੇ, ਇੱਕ ਨੈਰੇਟਿਵ ਇਹ ਹੈ ਐਂਡ ਇਹ ਚੀਜ਼ਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਡਿਸਕਸ ਕਰਦੇ ਆ ਰਹੇ ਹਾਂ। ਇੱਕ ਨੈਰੇਟਿਵ ਇਹ ਆ ਕਿ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਆ ਰਹੇ ਨੇ, ਜਿਹੜੇ ਅੰਤਰਰਾਸ਼ਟਰੀ ਸਟੂਡੈਂਟਸ ਆ ਰਹੇ ਨੇ, ਉਹ ਸਾਡੀ ਇਕਨੋਮੀ ਦੇ ਵਿੱਚ ਬੜਾ ਅਹਿਮ ਯੋਗਦਾਨ ਪਾਉਂਦੇ ਨੇ, ਜਿਹਦੇ ਵਿੱਚ ਕੋਈ ਦੋਰਾਵਾਂ ਨਹੀਂ। ਜਿਹੜੇ ਸਾਡੇ ਮੁਲਕਾਂ ਦੇ ਵਿੱਚ ਆ ਕੇ ਉਹ ਜੋਬਸ ਕਰ ਰਹੇ ਨੇ ਜਿਹੜੇ ਕਿ ਲੋਕਲਸ ਕਰਨਾ ਨਹੀਂ ਚਾਹੁੰਦੇ। ਕਈ ਤੁਸੀਂ ਬਿਜ਼ਨਸਿਸ ਨਾਲ ਗੱਲ ਕਰੋ, ਉਹਨਾਂ ਦਾ ਇਹ ਕਹਿਣਾ ਵੀ ਜੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨਾ ਰਿਹਾ, ਟੂਰਿਜ਼ਮ ਸੈਕਟਰ ਐਂਡ ਐਗਰੀਕਲਚਰ ਸੈਕਟਰ ਸਪੈਸ਼ਲੀ, ਇਹ ਸਾਡਾ ਕੰਮ ਠੱਪ ਹੋ ਜਾਣਾ, ਸਾਨੂੰ ਅਦਰਵਾਈਜ਼ ਕੰਮ ਹੀ ਮਿਲਦੇ ਕੋਈ ਨਹੀਂ। ਅਤੇ ਇਹ ਸਮੱਸਿਆ ਪਹਿਲਾਂ ਤੋਂ ਚੱਲਦੀ ਆ ਰਹੀ ਪਿਛਲੇ ਕਈ 10 to 15 years ਤੋਂ ਕਿ ਸਾਡੇ ਲਈ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬਹੁਤ ਜ਼ਰੂਰੀ ਹੈ, ਇੱਕ ਨੈਰੇਟਿਵ ਇਹ ਆ। ਦੂਜਾ ਪਹਿਲੂ ਇਹ ਆ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਆਉਣ ਕਰਕੇ ਇਨਫਰਾਸਟ੍ਰਕਚਰ ਦੇ ਉੱਪਰ ਭਾਰ ਪਿਆ, ਵੇਜਿਸ ਬੜੀਆਂ ਸਪਰੈਸ ਹੋ ਗਈਆਂ। ਜਿਸ ਤਰ੍ਹਾਂ ਦੀ ਧਾਂਦਲੀ, ਜਿਸ ਤਰ੍ਹਾਂ ਦਾ ਗੋਲਮਾਲ ਚੱਲਦਾ ਰਿਹਾ ਇਸ ਪੂਰੇ ਸਿਸਟਮ ਦੇ ਵਿੱਚ LMIA ਵਾਲਾ, ਕਿ ਕਾਗਜ਼ਾਂ ਦੇ ਵਿੱਚ ਨੌਕਰੀ ਕਿਤੇ ਹੋਰ, ਪੇਰੋਲ ਕਿਤੇ ਹੋਰ, ਅੰਡਰ ਦਾ ਟੇਬਲ ਕੈਸ਼ ਕੰਮ ਕਰਕੇ ਬੰਦਾ ਆਪਣਾ ਖਰਚਾ ਕਿਤੋਂ ਹੋਰੋਂ ਚਲਾਉਂਦਾ ਪਿਆ, ਜਿਹਦਾ ਜਿਹਨੇ ਸਾਰੀ ਇਕੋਨਮੀ ਸਾਰਾ ਡੇਟਾ ਹੀ ਡਿਸਟੋਰਟ ਕਰਕੇ ਰੱਖਤਾ। ਸੋ ਇੱਕ ਨੈਰੇਟਿਵ ਉਹਦਾ ਉਹ ਆ। ਤੀਜਾ ਪਹਿਲੂ ਇਹਦਾ ਹੈਗਾ ਦ ਸੋਸ਼ਲ ਇੰਪੈਕਟ, ਕਿ ਜਿਹੜਾ ਵਿਅਕਤੀ ਮੁਆਸ਼ਰੇ ਦੇ ਵਿੱਚ ਵਿਚਰਦਾ ਉਹਨੂੰ ਲੱਗਦਾ ਵੀ ਯਾਰ ਜਿਹੋ ਜਿਹਾ ਮੁਲਕ ਇਹ ਪਹਿਲਾਂ ਹੁੰਦਾ ਸੀ ਉੱਦਾਂ ਦਾ ਮੁਲਕ ਹੈ ਹੀ ਨਹੀਂ, ਪੂਰਾ ਤਾਂ ਪੂਰਾ ਕਲਚਰ ਹੀ ਚੇਂਜ ਹੋ ਗਿਆ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਨੂੰ ਤੁਸੀਂ ਇੱਕੋ ਤੰਦ ਦੇ ਵਿੱਚ ਬੰਨ ਕੇ ਵੇਖਦੇ ਹੋ ਅਤੇ ਫਿਰ ਉਹਦੇ ਵਿੱਚ ਜਦੋਂ ਪੋਲੀਟੀਕਲ ਤੜਕਾ ਲਗਾ ਦਿਓ ਤਾਂ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਉਹ ਬਹੁਤ ਪ੍ਰਬਲ ਹੋ ਗਿਆ। ਜਿਹੜੀਆਂ ਜਿਹੜੇ ਕੁਝ ਅਜਿਹੇ ਵਿਅਕਤੀ ਨੇ ਜਾਂ ਕੁਝ ਅਜਿਹੇ ਸੰਗਠਨ ਨੇ, ਗਰੁੱਪ ਨੇ, ਜਿਹੜੇ ਪਸੰਦ ਨਹੀਂ ਕਰਦੇ ਇਮੀਗ੍ਰੈਂਟਸ ਨੂੰ, ਉਹ ਬੜੇ ਵੋਕਲ ਹੋ ਗਏ ਬਿਕੋਜ਼ ਆਫ ਦਿਸ।
ਵਿਜੇ, ਤੁਸੀਂ ਬੜੇ ਵਧੀਆ ਤਰੀਕੇ ਨਾਲ ਸਾਰੀ ਗੱਲ ਜਿਹੜੀ ਆ ਉਹਨੂੰ ਤੁਸੀਂ ਲੇਆਊਟ ਕੀਤਾ। ਅੰਤ ਵਿੱਚ ਜਿਹੜੀ ਗੱਲ ਕੀਤੀ ਤੁਸੀਂ ਵੀ ਇਹਦੇ 'ਚ ਪੋਲੀਟੀਕਲ ਤੜਕਾ ਲਗਾ ਦਿਓ, ਆਈ ਥਿੰਕ ਉਹ ਸਭ ਤੋਂ ਇੰਪੋਰਟੈਂਟ ਗੱਲ ਆ। ਕਿਉਂਕਿ ਜਿਵੇਂ ਤੁਸੀਂ ਆਪ ਹੀ ਮੈਂਸ਼ਨ ਕੀਤਾ ਵੀ ਪਿਛਲੇ 10-15 ਸਾਲਾਂ ਤੋਂ ਇਹ ਸਾਰਾ ਕੁਝ ਹੋ ਰਿਹਾ
ਜੀ,
ਪਰ ਹੁਣ ਐਂਟੀ ਇਮੀਗ੍ਰੇਸ਼ਨ ਪ੍ਰੋਟੈਸਟ ਹੁਣ ਹੀ ਹੋਣੇ ਸ਼ੁਰੂ ਕਿਉਂ ਹੋਏ? UK ਦੀ ਗੱਲ ਕਰ ਲਓ ਚਾਹੇ ਇੱਥੇ ਦੀ ਗੱਲ ਕਰ ਲਓ, ਕਿਉਂਕਿ ਇਕੋਨਮੀ ਡਾਵਾਡੋਲ ਹੋ ਗਈ ਤੇ ਉਸ ਤੋਂ ਬਾਅਦ UK ਦੇ ਵਿੱਚ ਵੀ ਸਰਕਾਰ ਇੱਕ ਤਰੀਕੇ ਨਾਲ ਬੈਕਫੁੱਟ ਤੇ ਆ। ਉਹਨਾਂ ਦੇ ਡੈਪਟੀ ਪ੍ਰਾਈਮ ਮਿਨਿਸਟਰ ਨੂੰ ਅਸਤੀਫਾ ਦੇਣਾ ਪਿਆ ਇੱਕ ਸਕੈਂਡਲ ਦੇ ਕਰਕੇ, ਤੇ ਵੈਸੇ ਵੀ ਪੋਲਿੰਗ ਦੇ ਵਿੱਚ ਦੇ ਆਰ ਟ੍ਰੇਲਿੰਗ ਬੈਡਲੀ ਦ ਲੇਬਰ ਪਾਰਟੀ, ਜਿਹੜੇ ਕਿ ਪਿਛਲੇ ਹੀ ਸਾਲ ਸੁਪਰ ਮੈਜੋਰਿਟੀ ਦੇ ਨਾਲ ਸਰਕਾਰ ਜਿਹਨਾਂ ਨੇ ਬਣਾਈ, ਇਸ ਵੇਲੇ ਸੁਪਰ ਬੈਕਫੁੱਟ ਤੇ ਨੇ
ਜੀ।
ਸੋ ਉੱਥੇ ਸਰਕਾਰਾਂ ਹੀ ਜਦੋਂ ਇਮੀਗ੍ਰੇਸ਼ਨ ਦੀ ਫਿਰ ਖਿਲਾਫ ਮਾੜੀ ਮੋਟੀ ਗੱਲ ਕਰਨ ਲੱਗ ਜਾਣ, ਇੱਥੇ ਆਪਣੇ ਕੈਨੇਡਾ ਦੇ ਵਿੱਚ ਵੀ ਹੁਣ ਅਸੀਂ ਦੇਖ ਰਹੇ ਹਾਂ, ਕਿਉਂਕਿ ਇਕਨੋਮਿਕ ਕੰਡੀਸ਼ਨਸ ਅਜਿਹੀਆਂ ਨੇ, ਸਰਕਾਰਾਂ ਨੂੰ ਇੱਕ ਬਹਾਨਾ ਚਾਹੀਦਾ ਕਿ ਇਸ ਵੇਲੇ ਜੋ ਤੁਹਾਡੇ ਇੱਥੇ ਆਰਥਿਕ ਹਾਲਾਤ ਖਰਾਬ ਹੋਏ ਨੇ ਜੀ, ਇਹਦੇ ਵਾਸਤੇ ਫੈਡਰਲ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਜ਼ਿੰਮੇਦਾਰ ਨੇ। ਇਹ ਗੱਲ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਹੁਣ ਵਾਰ-ਵਾਰ ਕੀਤੀ ਜਾ ਰਹੀ ਹੈ
ਜੀ,
ਤੇ ਫੈਡਰਲ ਸਰਕਾਰ ਵੀ ਹੁਣ ਇਹ ਕਹਿੰਦੀ ਵੀ ਅਸੀਂ ਵੀ ਕਿਉਂ ਇਮੀਗ੍ਰੇਸ਼ਨ ਨੂੰ ਵਾਰ-ਵਾਰ ਡਿਫੈਂਡ ਕਰੀਏ। ਹਾਲਾਂਕਿ ਪਹਿਲਾਂ COVID-19 ਦੌਰਾਨ, ਉਸ ਤੋਂ ਬਾਅਦ ਰਿਕਵਰੀ ਵੇਲੇ ਫੈਡਰਲ ਸਰਕਾਰ ਇਹ ਕਹਿੰਦੀ ਰਹੀ ਕਿ ਜੀ ਸਾਨੂੰ ਪ੍ਰੋਵਿੰਸਿਸ ਨੇ, ਬਿਜ਼ਨਸ ਲੀਡਰਸ ਨੇ ਬਾਰ-ਬਾਰ ਇਹ ਕਿਹਾ ਸਾਨੂੰ ਜ਼ਿਆਦਾ ਫੋਰਨ ਵਰਕਰ ਚਾਹੀਦੇ ਨੇ, ਤਾਂ ਕਰਕੇ ਅਸੀਂ ਫੋਰਨ ਵਰਕਰ ਜਿਹੜੇ ਆ ਮੰਗਵਾ ਰਹੇ ਹਾਂ। ਤੇ ਮਾਰਕ ਕਾਰਨੀ ਨੇ ਹੁਣ ਰੀਸੈਂਟਲੀ ਇਹ ਗੱਲ ਕਹੀ ਕਿ ਬਿਜ਼ਨਸ ਲੀਡਰਸ ਨਾਲ ਮੇਰੀ ਕਹਿੰਦੇ ਜਦੋਂ ਵੀ ਗੱਲਬਾਤ ਹੁੰਦੀ ਆ, ਉਹ ਕਹਿੰਦੇ ਸਾਨੂੰ ਅਜੇ ਵੀ ਫੋਰਨ ਵਰਕਰ ਹੋਰ ਚਾਹੀਦੇ ਨੇ। ਹੁਣ ਉਸ ਸੈਂਟੈਂਸ ਦੇ ਵਿੱਚ ਉਹਨਾਂ ਨੇ ਸੂਬਿਆਂ ਨੂੰ ਮਨਫੀ ਕਰਤਾ, ਕਿਉਂਕਿ ਸੂਬੇ ਆਪਣੀ ਜੋ ਮਾੜੀ ਕਾਰਗੁਜ਼ਾਰੀ ਆ, ਆਪਣੀ ਜੋ ਮਾੜੀ ਆਰਥਿਕਤਾ ਹੈ, ਕਮਜ਼ੋਰ ਆਰਥਿਕਤਾ, ਉਹਦਾ ਬਲੇਮ ਜਿਹੜਾ ਉਹ ਫੈਡਰਲ ਸਰਕਾਰ ਨੂੰ ਬਹੁਤ ਕਨਵੀਨੀਅੰਟਲੀ ਪਾਸ ਔਨ ਕਰ ਰਹੇ ਨੇ ਕਿ ਇਮੀਗ੍ਰੇਸ਼ਨ ਤਾਂ ਫੈਡਰਲ ਸਰਕਾਰ ਕਰਦੀ ਆ, ਇਮੀਗ੍ਰੈਂਟਸ ਬਹੁਤ ਜ਼ਿਆਦਾ ਆ ਗਏ, ਇਸ ਕਰਕੇ ਸਾਡੇ ਹਸਪਤਾਲ ਦੇ ਵਿੱਚ ਵੇਟ ਟਾਈਮ ਜ਼ਿਆਦਾ ਨੇ, ਇਸ ਕਰਕੇ ਸਾਡੇ ਸਕੂਲਾਂ ਦੇ ਵਿੱਚ ਸਾਨੂੰ ਪੋਰਟੇਬਲ ਰੱਖਣੇ ਪੈਂਦੇ ਆ, ਪੋਰਟੇਬਲ ਵੀ ਹੁਣ ਸਾਡੇ ਕੋਲ ਰੱਖੇ ਨਹੀਂ ਜਾ ਰਹੇ, ਮਹਿੰਗੇ ਬਹੁਤ ਨੇ, ਇਸ ਕਰਕੇ ਸਾਡੀਆਂ ਸੜਕਾਂ ਦੇ ਉੱਤੇ ਰਸ਼ ਬਹੁਤ ਆ, ਇਸ ਕਰਕੇ ਸਾਡੇ ਇੱਥੇ ਘਰ ਵੀ ਮਹਿੰਗੇ ਨੇ, ਸਾਰੀਆਂ ਚੀਜ਼ਾਂ ਦਾ ਜ਼ਿੰਮੇਵਾਰੀ ਜੋ ਹੈ ਸਾਰਾ ਦੋਸ਼ ਉਹ ਫੈਡਰਲ ਸਰਕਾਰ ਦੇ ਸਿਰ ਤੇ ਮੜ ਦਿਓ। ਫੈਡਰਲ ਸਰਕਾਰ ਵੀ ਹੁਣ ਇਸ ਇਮੀਗ੍ਰੇਸ਼ਨ ਦੀ ਫੀਲਡਿੰਗ ਕਰਕੇ ਤੰਗ ਆ ਗਈ, ਕਹਿੰਦੀ ਔਰ ਵੀ ਕੰਮ ਹੈ ਜ਼ਮਾਨੇ ਮੇਂ, ਫੈਡਰਲ ਸਰਕਾਰ ਕਹਿੰਦੀ ਚਲੋ ਠੀਕ ਆ, ਫਿਰ ਅਸੀਂ ਵੀ ਜਸਟਿਨ ਟਰੂਡੋ ਨੇ ਜਿਹੜੀ ਇੱਕ ਗਲਤੀ ਕੀਤੀ, ਕਹਿ ਬੈਠੇ ਕਿ ਜੀ ਹਾਊਸਿੰਗ ਵਾਸਤੇ, ਹੈਲਥ ਕੇਅਰ ਵਾਸਤੇ ਵੀ ਇਮੀਗ੍ਰੇਸ਼ਨ ਵੀ ਇੱਕ ਕਾਰਨ ਹੈ ਵੀ ਜਨਸੰਖਿਆ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਆਪਣੀ ਸਟੇਟਮੈਂਟ ਰੀਟਰੈਕਟ ਕਰਨੀ
ਪਈ, ਜਦੋਂ ਉਹਨਾਂ ਨੇ ਇਹ ਕਹਿਤਾ ਸੀ ਨਾ ਕਿ ਹਾਊਸਿੰਗ ਮੁਹੱਈਆ ਕਰਾਉਣਾ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਪ੍ਰੋਵਿੰਸ਼ੀਅਲ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਪ੍ਰੋਵਿੰਸਿਸ ਨੇ ਉਦੋਂ ਜਵਾਬੀ ਹਮਲਾ ਬੋਲਿਆ ਵੀ ਸਾਡੇ ਹਾਊਸਿੰਗ ਦਾ ਕ੍ਰਾਈਸਿਸ ਇਸ ਕਰਕੇ ਬਣਿਆ ਕਿਉਂਕਿ ਤੁਹਾਡੀ ਸਰਕਾਰ ਦੀਆਂ ਵੀਜ਼ਾ ਦੇਣ ਦੀਆਂ ਨੀਤੀਆਂ ਕਰਕੇ ਵੀਜ਼ੇ ਤੁਸੀਂ ਮੋਹਰਾਂ ਲਾਈ ਜਾਂਦੇ ਹੋ, ਉਹ ਬੰਦੇ ਆ ਤਾਂ ਸਾਡੇ ਸੂਬਿਆਂ 'ਚ ਰਹੇ ਨੇ।
ਸੋ ਹੁੰਦਾ ਕੀ ਹੈ ਕਿ ਅਸਲ ਮੁੱਦਾ ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਸਾਡੇ ਲਿਸਨਰਸ ਨੂੰ ਵੀ ਪਤਾ, ਸਾਰੇ ਕਾਮਨ ਸੈਂਸ ਗੱਲ ਦੇਖੋ ਜਿਹੜੇ ਵੀ ਸਿਆਣੇ ਕੈਨੇਡੀਅਨ ਸਾਰਿਆਂ ਨੂੰ ਪਤਾ ਇਹ ਗੱਲ ਕਿ ਪ੍ਰੋਬਲਮ ਇਮੀਗ੍ਰੇਸ਼ਨ ਦੇ ਨਾਲ ਨਹੀਂ ਹੈ, ਇਮੀਗ੍ਰੇਸ਼ਨ ਦੀ ਜੋ ਐਕਸਪਲੋਇਟੇਸ਼ਨ ਹੋ ਰਹੀ ਸਿਸਟਮ ਦੀ, ਉਹਦੇ ਵਿੱਚ ਜਿਹੜੇ ਲੂਪ ਹੋਲਸ ਨੇ ਜਿਹਨਾਂ ਨੂੰ ਕਿੰਨੇ ਸਮੇਂ ਤੋਂ ਪਲੱਗ ਨਹੀਂ ਕੀਤਾ ਗਿਆ, ਇਹ ਜਿਹੜੇ ਵੀਜ਼ੇ ਜਿਹੜੇ ਨੇ, ਜਦ ਖਬਰ ਵੀ ਪਿਛਲੇ ਹਫ਼ਤੇ ਸਾਂਝੀ ਕੀਤੀ ਵੀ ਕਿਹੜੇ ਜਿਸ ਤਰ੍ਹਾਂ ਫਰੋਡੂਲੈਂਟ ਵੀਜ਼ਾ ਜਿਹੜੇ ਉਹ ਹੋ ਰਹੇ ਨੇ ਫਰੋਡਲੈਂਟ ਐਜ ਇਨ ਕਿ ਜਿਹੜੀ ਡਾਕੂਮੈਂਟੇਸ਼ਨ ਜਿਹਦੇ ਆਧਾਰ 'ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਪੀ ਆਰ ਮਿਲ ਜਾਂਦੀ ਹੈ, ਉਹ ਸਾਰੀ ਡਾਕੂਮੈਂਟੇਸ਼ਨ ਇੰਡੀਆ ਵਿੱਚ, ਪਾਕਿਸਤਾਨ ਵਿੱਚ, ਸਾਊਥ ਏਸ਼ੀਅਨ ਮੁਲਕਾਂ ਦੇ ਵਿੱਚ, ਵਰਲਡ ਓਵਰ ਹੋਰ ਕਿਸੇ ਵੀ ਮੁਲਕ ਦੇ ਵਿੱਚ, ਉਹ ਬੜੀ ਆਸਾਨੀ ਨਾਲ ਫੇਕ ਡਾਕੂਮੈਂਟੇਸ਼ਨ ਤਿਆਰ ਕੀਤੀ ਜਾ ਸਕਦੀ ਹੈ, ਉਹਦੇ ਆਧਾਰ 'ਤੇ ਵੀਜ਼ਾ ਦਿੱਤੇ ਜਾ ਰਹੇ ਨੇ। ਫਿਰ ਜੋ ਐਲ ਐਮ ਆਈ ਏ ਦੀ ਜੋ ਐਕਸਪਲੋਟੇਸ਼ਨ ਹੁੰਦੀ ਰਹੀ, ਵਰਕ ਵੀਜ਼ਾ ਪ੍ਰੋਗਰਾਮ ਦਾ ਕਿਸ ਤਰ੍ਹਾਂ ਮਿਸਯੂਜ਼ ਹੋਇਆ, ਸਾਡੇ ਈਵਨ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦਾ ਵੀ ਕਿਸ ਤਰੀਕੇ ਨਾਲ ਮਿਸਯੂਜ਼ ਹੋਇਆ, ਕਿਹੜੇ ਕੋਰਸਿਸ ਪੜ੍ਹਾਏ ਗਏ ਸਾਨੂੰ, ਕਿਹੜੇ ਇੱਥੇ ਵਰਕਰ ਚਾਹੀਦੇ ਸਨ। ਸੋ ਉਹ ਜਿਹੜਾ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਜੋ ਲੂਪ ਹੋਲਸ ਨੇ, ਜੋ ਖਾਮੀਆਂ ਨੇ, ਉਹਨਾਂ ਨੂੰ ਦਰੁਸਤ ਕਰਨ ਦੀ ਲੋੜ ਹੈ, ਨਾ ਕਿ ਇਹ ਕਹਿ ਦੇਣਾ ਕਿ ਜੀ ਮਾਸ ਇਮੀਗ੍ਰੇਸ਼ਨ ਬੰਦ ਕਰ ਦਿੱਤੀ ਜਾਵੇ, ਹੁਣ ਅਸੀਂ ਇਹਦੇ ਹੱਕ ਵਿੱਚ ਹੋ ਗਏ ਹਾਂ, ਜੀ ਇਹਦੇ ਖਿਲਾਫ ਹੋ ਗਏ ਹਾਂ। ਇਮੀਗ੍ਰੇਸ਼ਨ ਤੋਂ ਬਿਨਾਂ ਕੈਨੇਡਾ ਦਾ ਗੁਜ਼ਾਰਾ ਨਹੀਂ ਹੈ।
ਬਸ ਜੀ, ਜਿਹੜਾ ਬਰਥ ਰੇਟ ਹੈ ਕੈਨੇਡਾ ਦੇ ਵਿੱਚ, ਜਿਹੜਾ ਇੱਕ ਉਹ ਨੈਚੁਰਲ ਸਬਸਟੀਟਿਊਸ਼ਨ ਰੇਟ ਹੁੰਦਾ ਨਾ, ਉਹ ਜੇ ਇਮੀਗ੍ਰੇਸ਼ਨ ਬੰਦ ਹੋ ਜਾਵੇ, ਕੰਮ ਕਾਜ ਸੱਚੀ ਖੜ ਜਾਣੇ ਨੇ, ਕਿਉਂਕਿ ਸਾਡੇ ਕੋਲ ਜਿਹੜੇ ਆਪਣੀ ਪਾਪੂਲੇਸ਼ਨ ਦਾ ਜਿਹੜਾ ਬੇਸ ਹੈਗਾ, ਜਿਹੜੀ ਨੈਚੁਰਲ ਗਰੋਥ ਆ, ਉਹਦੇ ਨੇੜੇ ਤੇੜੇ ਦੀ ਵੀ ਨਹੀਂ ਹੈਗੀ। ਅੱਛਾ, ਦੂਜੀ ਗੱਲ ਇਹ ਆ, ਆਮ ਤੌਰ 'ਤੇ ਨਾ ਅੱਜ ਕੱਲ੍ਹ ਇੱਕ ਪੋਲੀਟੀਕਲ ਜੁਮਲਾ ਬੜਾ ਪਾਪੂਲਰ ਹੋਇਆ ਕਈ ਪਾਸੇ, ਉਹ ਕਹਿੰਦੇ ਠੀਕ ਹੈ ਜੀ ਫਿਰ ਆਪਣੀ ਆਬਾਦੀ ਵਧਾ ਲਓ, ਬਰਥ ਰੇਟ ਵਧਾ ਲਓ। ਜਿਹੜਾ ਇਮੀਗ੍ਰੈਂਟ ਆ ਰਿਹਾ, ਤੁਹਾਨੂੰ ਬਣਿਆ ਬਣਾਇਆ ਵਰਕਰ ਮਿਲਦਾ ਪਿਆ, ਉਹ 20-22-25-30-35 ਸਾਲ ਦਾ ਬੰਦਾ ਆਉਂਦਾ ਪਿਆ, ਵਿਅਕਤੀ ਆ ਰਿਹਾ, ਉਹ ਇੱਥੇ ਆ ਕੇ ਕੰਮ ਕਰਨ ਜੋਗਾ ਹੁੰਦਾ। ਜੇ ਤੁਸੀਂ ਇਹ ਕਹਿੰਦੇ ਠੀਕ ਹੈ ਜੀ ਬਰਥ ਰੇਟ ਵਧਾਉਂਦੇ ਹਾਂ ਅਸੀਂ ਆਪਣੇ ਮੁਲਕ ਦਾ, ਜਿਹੜੇ ਬੱਚੇ ਉਹਨੇ ਜੰਮਦੇ ਸਾਰ ਥੋੜ੍ਹੇ ਕੰਮ ਕਰਨ ਲੱਗ ਪੈਣਾ। ਸੋ ਇਮੀਗ੍ਰੇਸ਼ਨ ਕੈਨੇਡਾ ਵਾਸਤੇ, ਪੱਛਮੀ ਮੁਲਕਾਂ ਦੀ ਪ੍ਰੋਸਪੈਰਿਟੀ ਵਾਸਤੇ ਇੱਕ ਬੜਾ ਅਹਿਮ ਪਹਿਲੂ ਇਸ ਕਰਕੇ ਰਿਹਾ, ਕਿਸੇ ਹੋਰ ਮੁਲਕ ਦੇ ਵਿੱਚ ਪੜ੍ਹਿਆ, ਕਿਸੇ ਹੋਰ ਮੁਲਕ ਦੇ ਟੈਕਸ ਬੈਨੀਫਿਟਸ ਦਾ ਫਾਇਦਾ ਲੈ ਕੇ ਵੱਡਾ ਹੋਇਆ ਵਰਕਰ, ਜਦੋਂ ਉਹਨੇ ਉਸ ਮੁਲਕ ਦੀ ਇਕੋਨਮੀ 'ਚ ਕੰਟਰੀਬਿਊਟ ਕਰਨ ਜੋਗਾ ਹੋਣਾ ਸੀ, ਉਹ ਇੱਥੇ ਆ ਗਿਆ, ਜਾਂ ਜੇ ਉਹ ਉਸ ਮੁਲਕ ਦੀ ਇਕੋਨਮੀ ਦੇ ਵਿੱਚ ਕੰਟਰੀਬਿਊਟ ਕਰਕੇ ਕੁਝ ਆਮਦਨ ਕਮਾ ਕੇ ਆਇਆ, ਜਿਹੜੇ ਪੈਸੇ ਉਹਨੇ ਉੱਥੇ ਕਮਾ ਕੇ ਸੇਵ ਕੀਤੇ ਸੀ, ਉਹਨੇ ਉਹ ਵੀ ਲਿਆ ਕੇ ਇੱਥੇ ਦੀ ਇਕੋਨਮੀ ਦੇ ਵਿੱਚ ਲਾ ਦਿੱਤੇ।
ਬਿਲਕੁਲ। ਸੋ ਇਮੀਗ੍ਰੇਸ਼ਨ ਤਾਂ ਕੈਨੇਡਾ ਵਾਸਤੇ ਇੱਕ ਵਰਦਾਨ
ਹੈ, ਯੈਸ,
ਤੇ ਪ੍ਰੋਬਲਮ ਇਹ ਹੈ ਕਿ ਇਮੀਗ੍ਰੇਸ਼ਨ ਦੇ ਵਿੱਚ ਜੋ ਲੂਪ ਹੋਲਸ ਨੇ ਉਹ ਪਲੱਗ ਨਹੀਂ ਕੀਤੇ ਗਏ, ਤੇ ਹੁਣ ਫੈਡਰਲ ਸਰਕਾਰ ਨੂੰ ਵੀ, ਪ੍ਰੋਵਿੰਸ਼ਲ ਸਰਕਾਰ ਨੂੰ ਵੀ, ਹਰ ਲੈਵਲ ਦੀ ਸਰਕਾਰ ਨੂੰ ਇਮੀਗ੍ਰੇਸ਼ਨ ਇੱਕ ਸੌਫਟ ਟਾਰਗੇਟ ਵਜੋਂ ਨਜ਼ਰ ਆ ਰਿਹਾ, ਕਿ ਜੋ ਸਾਰੀ ਇਕੋਨਮੀ ਦੀ ਇਸ ਵੇਲੇ ਗੜਬੜੀ ਹੋਈ ਹੈ, ਜੋ ਸਾਡੀ ਆਰਥਿਕਤਾ ਕਮਜ਼ੋਰ ਹੋਈ ਹੈ, ਉਹਦਾ ਸਾਰੇ ਦਾ ਸਾਰਾ ਠੀਕਰਾ ਭਰਨ ਦਿਓ ਡੋਨਲਡ ਟਰੰਪ ਦੇ ਸਿਰ 'ਤੇ, ਅਤੇ ਕੁਝ ਹੱਦ ਤੱਕ ਇਮੀਗ੍ਰੈਂਟਸ ਦੇ ਸਿਰ 'ਤੇ। ਸੋ ਕਿ ਇਮੀਗ੍ਰੇਸ਼ਨ ਸਾਡੇ ਕੋਲੋਂ ਜ਼ਿਆਦਾ ਹੋ ਗਈ, ਹੁਣ ਅਸੀਂ ਉਹਨਾਂ ਨੰਬਰਸ ਨੂੰ ਅਸੀਂ ਰਿਵਾਈਜ਼ ਕਰ ਰਹੇ ਹਾਂ, ਸਭ ਕੁਝ ਠੀਕ ਹੋ ਜਾਏਗਾ।
ਸੋ ਪ੍ਰੋਬਲਮ ਇਮੀਗ੍ਰੈਂਟਸ ਨਹੀਂ ਹੈਗੇ, ਪ੍ਰੋਬਲਮ ਇਮੀਗ੍ਰੇਸ਼ਨ ਦੀ ਨੀਤੀ ਹੈ ਸਰਕਾਰ ਦੀ, ਅਤੇ ਜਿਹੜੇ ਉਹਦੇ ਸਿੱਧੇ ਸਿੱਧੇ ਤੌਰ 'ਤੇ ਲੂਪ ਹੋਲ ਸੀਗੇ, ਜਿਹੜੇ ਵਾਰ ਵਾਰ ਹਾਈਲਾਈਟ ਹੁੰਦੇ ਰਹੇ, ਜਿਹਨਾਂ ਨੂੰ ਪਲੱਗ ਨਾ ਕੀਤਾ ਗਿਆ, ਅੱਖਾਂ ਮੀਟ ਕੇ ਸਰਕਾਰ ਪਰਾਂ ਕਰਦੀ ਰਹੀ, ਆਪਣਾ ਚਿਹਰਾ ਮੂੰਹ ਫੇਰਦੀ ਰਹੀ, ਉਹਦੇ ਕਰਕੇ ਪ੍ਰੋਬਲਮ ਵਧੀ ਆ। ਹੁਣ ਬਸ ਜੀ, ਆਸਟ੍ਰੇਲੀਆ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਇਸ ਤਰ੍ਹਾਂ ਦੀਆਂ ਰੈਲੀਆਂ ਨਿਕਲੀਆਂ, ਮੇਜਰ ਸ਼ਹਿਰਾਂ 'ਚ ਐਂਟੀ ਇਮੀਗ੍ਰੈਂਟ ਰੈਲੀ ਸੀਗੀਆਂ। ਤੁਸੀਂ ਇੰਗਲੈਂਡ ਦਾ ਜ਼ਿਕਰ ਕੀਤਾ, ਵੀਕਐਂਡ 'ਤੇ ਲੰਡਨ ਦੇ ਵਿੱਚ ਤਕਰੀਬਨ 1.5 ਲੱਖ ਬੰਦਾ ਐਂਟੀ ਇਮੀਗ੍ਰੇਸ਼ਨ, ਉਹ ਇਕੱਠਾ ਹੋ ਗਿਆ ਉੱਥੇ, ਜਿਹਦੇ ਵਿੱਚ ਕਈ ਇਮੀਗ੍ਰੈਂਟ ਵੀ ਮੌਜੂਦ ਸੀ, ਜਿਹੜੇ ਖੁਦ ਰੰਗਦਾਰ ਭਾਈਚਾਰਿਆਂ ਨਾਲ ਕਿਸੇ ਹੋਰ ਮੁਲਕ ਤੋਂ ਉਹਨਾਂ ਦਾ ਪਰਿਵਾਰ ਆਇਆ ਸੀ, ਖੁਦ ਆਏ ਸੀ ਵਿਅਕਤੀ, ਉਹ ਵੀ ਉਹਦੇ ਵਿੱਚ ਸ਼ਾਮਿਲ ਸੀ। ਤੁਸੀਂ ਦੇਖੋ ਵੀ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਇੰਨਾ ਪ੍ਰਬਲ ਹੋ ਗਿਆ ਕਿ ਕੁਝ ਸਾਲ ਪਹਿਲਾਂ ਖੁਦ ਇਮੀਗ੍ਰੈਂਟ ਦੇ ਤੌਰ 'ਤੇ ਆਏ ਹੋਏ ਵਿਅਕਤੀ, ਉਹ ਵੀ ਹੁਣ ਇਮੀਗ੍ਰੇਸ਼ਨ ਦੇ ਖਿਲਾਫ ਹੁੰਦੇ ਭੁਗਤਦੇ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਦੀ ਸਥਿਤੀ ਵਾਸੂ ਜੀ, ਆਹ ਐਂਟੀ ਇਮੀਗ੍ਰੈਂਟ ਰੈਲੀ ਟੋਰੋਂਟੋ ਦੇ ਵਿੱਚ ਵੀ ਹੋਣੀ ਸੀ ਵੀਕਐਂਡ 'ਤੇ, ਕੈਨੇਡਾ ਦੇ ਵਿੱਚ ਫਿਰ ਵੀ ਵਿਚਾਰ ਰਿਹਾ ਕਿ ਜਿਹੜੇ ਐਂਟੀ ਇਮੀਗ੍ਰੈਂਟ ਟੋਲਾ ਸੀਗਾ ਉਹ ਕੁਝ ਮਹਿਜ਼ 100-200 ਬੰਦਾ ਹੀ ਸੀਗਾ, ਇਮੀਗ੍ਰੇਸ਼ਨ ਦੇ ਹਮਾਇਤੀ ਵੀ ਉੱਥੇ ਕਾਊਂਟਰ ਪ੍ਰੋਟੈਸਟ ਕਰਨ ਲਈ ਪਹੁੰਚ ਗਏ, ਉਹਨਾਂ ਦੀ ਗਿਣਤੀ ਕਿਤੇ ਜ਼ਿਆਦਾ ਸੀ। ਸੋ ਇਮੀਗ੍ਰੇਸ਼ਨ ਪੱਖੀ ਲੋਕਾਂ ਦੀ ਗਿਣਤੀ ਕਿਤੇ ਜ਼ਿਆਦਾ ਸੀ, 10 ਬੰਦੇ ਅਰੈਸਟ ਵੀ ਹੋਏ।
ਸੋ ਜਿਹੜੀਆਂ ਆਪਸ ਦੇ ਵਿੱਚ ਜਿਹੜੀਆਂ ਸਕਰਮਿਸ਼ਸ ਹੁੰਦੀਆਂ ਨੇ, ਉਹ ਸਭ ਤੋਂ ਮੰਦਭਾਗੀ ਚੀਜ਼ ਆ ਸਮਾਜ ਵਾਸਤੇ, ਕਿ ਟੋਰਾਂਟੋ ਦੇ ਵਿੱਚ 10 ਵਿਅਕਤੀਆਂ ਨੂੰ ਅਰੈਸਟ ਕੀਤਾ ਗਿਆ। ਟੋਰਾਂਟੋ ਪੁਲਿਸ ਨੇ ਪਹਿਲਾਂ ਕਿਹਾ ਵੀ ਅਸੀਂ ਇੱਕ ਵਿਅਕਤੀ ਨੂੰ ਅਰੈਸਟ ਕੀਤਾ, ਬਾਅਦ 'ਚ ਉਹਨਾਂ ਦੱਸਿਆ ਵੀ ਕਹਿੰਦੇ ਟੋਟਲ 6 ਵਿਅਕਤੀ ਅਰੈਸਟ ਕਰ ਲਏ ਗਏ ਨੇ, ਫਿਰ ਦੁਪਹਿਰ ਬਾਅਦ ਉਹਨਾਂ ਨੇ ਦੱਸਿਆ ਕਿ 4 ਹੋਰ ਵਿਅਕਤੀ ਗ੍ਰਿਫਤਾਰ ਕੀਤੇ ਗਏ। ਸੋ ਟੋਟਲ 10 ਅਰੈਸਟ ਵਰ ਮੇਡ, ਤੇ ਆਪਸ ਵਿੱਚ ਕਿਉਂਕਿ ਜਿਹੜੇ ਪ੍ਰੋਟੈਸਟਰਸ ਤੇ ਕਾਊਂਟਰ ਪ੍ਰੋਟੈਸਟਰਸ ਆਪਸ ਦੇ ਵਿੱਚ ਖੇਬੜ ਗਏ ਸਨ। ਸੋ ਇਹ ਜਿਹੜੀਆਂ ਸਕਰਮਿਸ਼ਸ ਨੇ, ਇਹ ਸਮਾਜ ਦੇ ਵਿੱਚ ਵੀ ਫਿਰ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਆ, ਉਹ ਫਿਰ ਸੋਸ਼ਲ ਫਾਈਬਰ ਨੂੰ
ਹੋਰ ਹੈ। ਦੂਜੀ ਪ੍ਰੋਬਲਮ ਇਹ ਆ, ਜਦੋਂ ਨਾ ਸਰਕਾਰਾਂ ਦੀ ਆਪਣੀ ਨਲਾਇਕ ਕਾਰਗੁਜ਼ਾਰੀ ਹੋਰਨਾਂ ਪਾਸਿਆਂ ਤੋਂ ਵੀ ਸਰਕਾਰਾਂ ਲਈ ਸਿਰਦਰਦੀ ਬਣਦੀ ਹੋਵੇ, ਜਿਹੜੀ ਇੱਦਾਂ ਦੀ ਪੋਲਰਾਈਜੇਸ਼ਨ ਆ, ਉਹ ਇੱਕ ਪੋਲੀਟੀਕਲ ਟੂਲ ਵੀ ਬਣ ਜਾ ਕਰਦੀ ਆ, ਉਹ ਤੋਂ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਸੋ ਦੇਖਦੇ ਹਾਂ ਵਾਸੂ ਜੀ ਕੀ ਹੁੰਦਾ ਇਹਦੇ ਬਾਰੇ, ਇਮੀਗ੍ਰੇਸ਼ਨ ਨੂੰ ਲੈ ਕੇ ਹੁਣ ਸਰਕਾਰ ਹੋਰ ਕੀ ਕਰਦੀ ਹੈ।
ਹਾਊਸ ਆਫ ਕਾਮਨਸ ਦਾ ਸੈਸ਼ਨ ਅੱਜ ਸ਼ੁਰੂ ਹੋ ਰਿਹਾ, ਇਹਦੇ ਵਿੱਚ ਇਹ ਬੜੀ ਇੱਕ ਟੈਸਟ ਹੋਏਗਾ ਕੰਜ਼ਰਵੇਟਿਵ ਪਾਰਟੀ ਦਾ ਵੀ, ਕਿ ਉਹਨਾਂ ਨੇ ਦੇਖੋ ਇਮੀਗ੍ਰੇਸ਼ਨ ਨੂੰ ਇੱਕ ਮੁੱਦਾ ਬਣਾਉਣਾ, ਜੋ ਕਿ ਮੈਨੂੰ ਲੱਗਦਾ ਕਿ ਬਤੌਰ ਆਪੋਜੀਸ਼ਨ ਉਹਨਾਂ ਦਾ ਬਣਾਉਣਾ ਬਣਦਾ ਵੀ ਹੈ, ਪਰ ਉਹ ਕਿੰਨੀ ਰਿਸਪੋਂਸੀਬਲੀ ਇਮੀਗ੍ਰੇਸ਼ਨ ਬਾਰੇ ਗੱਲ ਕਰਦੇ ਨੇ, ਉਹ ਇਹ ਸੁਨਿਸ਼ਚਿਤ ਕਰਨਾ ਕਿ ਇਮੀਗ੍ਰੇਸ਼ਨ ਨੂੰ ਟਾਰਗੇਟ ਕਰਨਾ ਇਮੀਗ੍ਰੈਂਟਸ ਨੂੰ ਟਾਰਗੇਟ ਕਰਨ ਦੇ ਬਰਾਬਰ ਨਾ ਹੋਵੇ ਵੀ ਇਹ ਕੰਜ਼ਰਵੇਟਿਵ ਪਾਰਟੀ ਕਿੰਨੀ ਕੁ ਜ਼ਿੰਮੇਦਾਰ ਪਾਰਟੀ ਹੈ
ਜੀ ਜੀ
ਇਸ ਕੰਜ਼ਰਵੇਟਿਵ ਦਾ ਵੀ ਟੈਸਟ ਹੋਏਗਾ ਪੀਅਰ ਪੋਲੀਅਫ ਦੀ ਲੀਡਰਸ਼ਿਪ ਦਾ ਵੀ ਟੈਸਟ ਹੋਏਗਾ ਕਿ ਇਹ ਬੜਾ ਇੱਕ ਸੰਵੇਦਨਸ਼ੀਲ ਮਸਲਾ ਹੈ ਇਮੀਗ੍ਰੇਸ਼ਨ ਇਹਨੂੰ ਉਹ ਕਿਸ ਤਰ੍ਹਾਂ ਉਜਾਗਰ ਕਰਦੇ ਨੇ ਇਹਦੇ ਬਾਰੇ ਕਿਵੇਂ ਗੱਲ ਕਰਦੇ ਨੇ ਕਿਤੇ ਐਂਟੀ ਇਮੀਗ੍ਰੇਸ਼ਨ ਪ੍ਰੋਟੈਸਟ ਜਿਹੜਾ ਹੈ ਜਾਂ ਐਂਟੀ ਇਮੀਗ੍ਰੇਸ਼ਨ ਸਟੈਂਸ ਐਂਟੀ ਇਮੀਗ੍ਰੈਂਟ ਸਟੈਂਸ ਤਾਂ ਨਹੀਂ ਹੋ ਜਾਂਦਾ
ਕਰੈਕਟ ਜਿਵੇਂ ਅਕਸਰ ਕਈ ਵਾਰੀ ਗੱਲ ਹੁੰਦੀ ਹੈ ਨਾ ਮਤਲਬ ਇਹ ਇੱਕ ਐਗਜ਼ਾਮਪਲ ਦਿੱਤਾ ਜਾਂਦਾ ਕਿ ਜੀ ਗਰੀਬੀ ਹਟਾਓ ਤੇ ਕੰਮ ਕਰੋ ਗਰੀਬੀ ਹਟਾਉਣ ਤੇ ਕੰਮ ਕਰੋ ਗਰੀਬੀ ਖਤਮ ਕਰੋ ਗਰੀਬਾਂ ਨੂੰ ਖਤਮ ਨਾ ਕਰੋ ਇਹ ਉਹੀ ਗੱਲ ਹੈ ਵੀ ਇਮੀਗ੍ਰੇਸ਼ਨ ਦੀ ਨੀਤੀ ਆਪਣੀ ਬਿਹਤਰ ਕਰੋ ਇਮੀਗ੍ਰੈਂਟਸ ਦੇ ਖਿਲਾਫ ਨਾ ਹੋਵੋ ਇਮੀਗ੍ਰੈਂਟ ਉਹ ਤਾਂ ਹੀ ਆਏ ਕਿਉਂਕਿ ਉਹਨਾਂ ਨੂੰ ਤੁਸੀਂ ਆਉਣ ਵਾਸਤੇ ਰਾਹ ਖੋਲਿਆ ਹੋਇਆ ਸੀ ਜਾਂ ਜਿਹੜੇ ਲੂਪ ਹੋਲ ਤੁਹਾਡੇ ਸਿਸਟਮ ਦੇ ਵਿੱਚ ਸੀਗੇ ਜਿਨ੍ਹਾਂ ਨੂੰ ਐਕਸਪਲੋਇਟ ਕਰਕੇ ਧੋਖਾਧੜੀ ਹੋਈ ਇਹ ਵੀ ਕਹਿ ਦੇਣਾ ਫਿਰ ਇਸ ਗੱਲ ਦਾ ਸਮਾਧਾਨ ਨਹੀਂ ਨਾ ਹੋਏਗਾ ਅਕਸਰ ਕਹਿ ਤਾਂ ਆਉਂਦਾ ਵੀ ਐਲ ਐਮ ਆਈ ਏ ਵਿਕਦੀ ਕਿਉਂ ਹੈ ਕਿਉਂਕਿ ਖਰੀਦਣ ਵਾਲੇ ਹੈਗੇ ਨੇ ਡੈਫੀਨੇਟਲੀ ਹੈਗੇ ਨੇ ਪਰ ਐਲ ਐਮ ਆਈ ਏ ਵਿਕ ਇਸ ਕਰਕੇ ਰਹੀ ਹੈ ਅਤੇ ਖਰੀਦਣ ਵਾਲੇ ਖਰੀਦ ਇਸ ਕਰਕੇ ਰਹੇ ਨੇ ਕਿ ਜਿਹੜੇ ਸਿਸਟਮ ਨੇ ਜਿਹੜਾ ਨਿਗਰਾਨ ਸਿਸਟਮ ਆ ਜਿਸਨੇ ਇਸ ਧਾਂਦਲੀ ਨੂੰ ਰੋਕਣਾ ਸੀ ਜਿਸਨੇ ਉਸ ਐਕਸਪਲੋਇਟੇਸ਼ਨ ਨੂੰ ਰੋਕਣਾ ਸੀ ਉਹ ਸਿਸਟਮ ਵੀ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਕੇ ਬੈਠਾ ਰਿਹਾ ਉਹਨੇ ਕੰਮ ਕੋਈ ਨਹੀਂ ਕੀਤਾ ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ ਥੈਂਕ ਯੂ ਵੈਰੀ ਮਚ
ਤੁਹਾਨੂੰ ਸ਼ਾਮੀ ਸੁਣਦੇ ਹਾਂ ਅੱਜ ਕਾਫੀ ਬਿਜ਼ੀ ਦਿਨ ਆ
ਯਾ ਸੋ ਹਾਊਸ ਆਫ ਕਾਮਨਸ ਦਾ ਸੈਸ਼ਨ ਪਲੱਸ ਜੋ ਸਾਡੀ ਕੁਆਰਟਰਲੀ ਅਪਡੇਟ ਆ ਪਲੱਸ ਸਰੀ ਪੁਲਿਸ ਸਰਵਿਸ ਵੱਲੋਂ ਮੇਅਰ ਦੇ ਨਾਲ ਰਲ ਕੇ ਐਂਟੀ ਐਕਸਟੋਰਸ਼ਨ ਜੋ ਇੱਕ ਕੋਈ ਇਨੀਸ਼ੀਏਟਿਵ ਅਨਾਊਂਸ ਕੀਤਾ ਜਾਣਾ ਪਲੱਸ ਡੋਨਲਡ ਟਰੰਪ ਚਾਈਨਾ ਦੇ ਨਾਲ ਪਤਾ ਨਹੀਂ ਕੀ ਕੁਝ ਕਰ ਰਹੇ ਨੇ ਜੋ ਵੀ ਡਿਵੈਲਪਮੈਂਟਸ ਹੁੰਦੀਆਂ ਨੇ ਸੋ ਇਹ ਸਾਰੀਆਂ ਖਬਰਾਂ ਤਾਂ ਹੋਣਗੀਆਂ ਨੇ ਪਲੱਸ ਥਰੂ ਆਊਟ ਦਾ ਡੇ
ਨਵੀਆਂ
ਡਿਵੈਲਪਮੈਂਟਸ ਹੁੰਦੀਆਂ ਨੇ ਇਹਦੇ ਬਾਰੇ ਆਪਾਂ ਸ਼ਾਮ ਵਾਲੇ ਸ਼ੋਅ 'ਚ ਗੱਲ ਕਰਾਂਗੇ
ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ ਸਵੇਰੇ ਮਿਲਦੇ ਹਾਂ
ਥੈਂਕ ਯੂ ਵਿਜੇ ਜੀ
ਥੈਂਕ ਯੂ